And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਕਿਵੇਂ ਰਿਹਾ ਵੀਕਐਂਡ?
ਵੀਕਐਂਡ ਤਾਂ ਵਧੀਆ ਹੀ ਹੁੰਦਾ ਜੀ।
ਹਾਂ, ਵੀਕਐਂਡ ਤਾਂ ਵਧੀਆ ਹੁੰਦਾ, ਅਗਲਾ ਤਾਂ ਹੈ ਵੀ ਲੌਂਗ ਵੀਕਐਂਡ।
ਹਾਂ, ਉਹ ਹੋਰ ਵੀ ਵਧੀਆ,
ਉਹ ਤਾਂ ਹੋਰ ਵਧੀਆ ਹੈ। ਚਲੋ ਖੈਰ
ਜੀ, ਬੜੀ ਗੱਲ ਚੱਲੀ ਸੀ 4-day ਵਰਕ ਵੀਕ ਦੀ।
ਨਾ ਨਾ, ਗ੍ਰਹੀ ਉਹ ਇੱਥੇ ਹੀ ਰਹਿ ਗਈ ਗੱਲ।
ਸੋ ਇਲੈਕਸ਼ਨ ਆ ਗਿਆ
ਫਿਰ। ਹਾਂ, ਠੁੱਸ ਹੋ ਗਈ ਗੱਲ, ਠੁੱਸ ਹੋ ਗਈ। ਫੋਰ ਡੇ ਵਰਕ ਵੀਕ ਦਾ ਕੀ ਹਿਸਾਬ ਬਣਨਾ ਯਾਰ? ਇੱਥੇ ਇਸ ਵੇਲੇ ਜਿੰਨੀ ਮਹਿੰਗਾਈ ਹੋਈ ਆ, ਲੋਕ ਤਾਂ ਕਹਿੰਦੇ ਕਿ ਸਾਨੂੰ 4-4 ਜੋਬਸ ਕਰਨੀਆਂ ਪੈ ਰਹੀਆਂ, ਰਾਈਟ? ਸੋ 4-day ਵਰਕ ਵੀਕ ਤੋਂ ਪਹਿਲਾਂ ਹੋਰ ਕਿੰਨੀਆਂ ਚੀਜ਼ਾਂ ਦਰੁਸਤ ਕਰਨੀਆਂ ਪੈਣਗੀਆਂ ਕਿ ਨਹੀਂ?
ਮਤਲਬ ਕੰਮ ਤੁਸੀਂ 4 ਦਿਨ ਹੀ ਕਰੋ,
ਪੈਸੇ ਤੁਹਾਨੂੰ 7 ਦਿਨਾਂ ਦੇ ਮਿਲਣ,
ਪੈਸੇ ਹੁਣ ਨਹੀਂ ਮਿਲਣ ਮਹੀਨੇ ਦੇ।
ਠੀਕ ਠੀਕ ਹੈ, ਇਹ ਗੱਲ ਠੀਕ ਹੈ। ਅਸੀਂ ਇਹ ਗੱਲ ਬਹੁਤ ਮੈਨੂੰ ਪਸੰਦ ਆਈ ਤੁਹਾਡੀ,
ਪਸੰਦ ਆਈ।
ਨਹੀਂ ਤੇ ਆਮ ਤੌਰ ਤੇ ਇੱਕੋ ਜੁਮਲਾ ਬੜਾ ਚੱਲਦਾ, ਇਹ ਬਾਤ ਮੇਰੇ ਕੋ ਬਿਲਕੁਲ ਪਸੰਦ ਨਹੀਂ ਆਈ, ਹੈ ਨਾ? ਇਹ ਬਾਤ ਆਪਕੀ ਮੇਰੇ ਕੋ ਬਹੁਤ ਪਸੰਦ ਆਈ। ਤੇ ਅੱਛਾ, ਬਾਕੀ ਵਾਸੂ ਜੀ ਗੱਲ ਇੱਥੋਂ ਸ਼ੁਰੂ ਕਰ ਲਈਏ ਕਿ ਅਮਰੀਕਾ ਤੇ ਚਾਈਨਾ ਵਿਚਕਾਰ ਸਹਿਮਤੀ ਬਣ ਗਈ ਹੈ।
ਅੱਛਾ,
ਉੱਥੋਂ ਗੱਲ ਸ਼ੁਰੂ ਐਂ ਕਰਦੇ ਹਾਂ। ਨਹੀਂ, ਆਪਾਂ ਗੱਲ ਸ਼ੁਰੂ, ਕਿਉਂਕਿ ਉਹਦੇ ਨਾਲ ਜੁੜੀਆਂ ਹੋਰ ਕਈ ਚੀਜ਼ਾਂ ਅੱਗੇ ਆ ਜਾਣੀਆਂ। ਗੱਲ ਚ ਜਾਣੀ ਲੰਮੀ, ਹਜੇ ਆਪਾਂ ਥੋੜਾ ਜਿਹਾ ਵਾਰਮ ਅਪ ਜਿਹਾ ਕਰੀਏ ਤੇ ਗੱਲ ਸ਼ੁਰੂ ਕਰਦੇ ਹਾਂ। ਲਿਬਰਲਸ ਨੇ 1 ਸੀਟ ਹੋਰ ਜਿੱਤ ਲਈ ਆ। ਸੋ ਚੋਣਾਂ ਭਾਵੇਂ ਵੋਟਾਂ ਪਈਆਂ ਨੂੰ 2 ਹਫ਼ਤੇ ਹੋ ਗਏ ਨੇ ਅੱਜ, ਪਰ ਅਜੇ ਤੱਕ ਨਤੀਜੇ ਪੂਰੀ ਤਰ੍ਹਾਂ ਮੁਕੰਮਲ ਫਾਈਨਲਾਈਜ਼ ਨਹੀਂ ਹੋਏ, ਕਿਉਂਕਿ ਅਜੇ ਵੀ ਕੁਝ ਸੀਟਾਂ ਦੇ ਉੱਪਰ ਜਿਹੜਾ ਜੁਡੀਸ਼ੀਅਲ ਰੀਕਾਊਂਟ ਆ ਉਹ ਜਿਹੜੀ ਕਵੈਦ ਆ ਉਹ ਚੱਲਦੀ ਪਈ ਆ। ਇੱਕ ਜਿਹੜੀ ਸੀਟ ਹੈਗੀ ਆ ਕਿਊਬੈਕ ਦੀ ਰਾਈਡਿੰਗ ਸੀ ਟੈਰਾਬੋਨ ਵਾਲੀ, ਉਹ ਟੈਰਾਬੋਨ ਵਾਲੀ ਰਾਈਡਿੰਗ ਜਦੋਂ 2 ਹਫ਼ਤੇ ਪਹਿਲਾਂ ਵੋਟਾਂ ਪਈਆਂ ਔਨ ਇਲੈਕਸ਼ਨ ਨਾਈਟ, ਉਦੋਂ ਇਹ ਦੱਸਿਆ ਗਿਆ ਸੀ ਕਿ ਲਿਬਰਲ ਪਾਰਟੀ ਵਾਲੇ ਜਿਹੜੇ ਉਮੀਦਵਾਰ ਸੀ ਉਹਨੂੰ ਜਿੱਤਦੇ ਪਏ ਸੀ
35 ਵੋਟਾਂ ਨਾਲ।
ਫਿਰ ਅਗਲੇ ਦਿਨ ਜਦੋਂ ਕੁਝ ਐਬਸੈਂਟੀ ਬੈਲਟਸ ਵਗੈਰਾ ਗਿਣੇ ਗਏ, ਫਿਰ ਹੋਇਆ ਕਿ ਜੀ ਇਹ ਤਾਂ ਮਾਰਜਨ ਹੋਰ ਨੈਰੋ ਹੋ ਗਿਆ। ਇਵੈਂਚੁਅਲੀ ਵੈਲੀਡੇਸ਼ਨ ਪ੍ਰੋਸੈਸ ਤੋਂ ਬਾਅਦ ਜਿਹੜੇ ਇਨਕੰਬੈਂਟ, ਐਕਚੁਅਲੀ ਐਬਸੈਂਟੀ ਬੈਲਟਸ ਤੋਂ ਬਾਅਦ ਹੀ ਜਿਹੜੇ ਇਨਕੰਬੈਂਟ ਸੀਗੇ ਬਲਾਕ ਕਿਊਬੈਕਵਾ ਦੇ, ਉਹ ਅੱਗੇ ਹੋ ਗਏ ਸੀ।
ਸੋ ਵੈਲੀਡੇਸ਼ਨ ਤੋਂ ਬਾਅਦ ਬਲਾਕ ਵਾਲੇ ਅੱਗੇ ਹੋ ਗਏ ਬਾਏ 44 ਵੋਟਸ।
44 ਵੋਟਸ ਦਾ ਫਰਕ ਆ।
ਸੋ ਪਹਿਲਾਂ ਲਿਬਰਲਸ ਜਦੋਂ ਕਾਊਂਟ ਫਿਨਿਸ਼ ਹੋ ਗਈ ਇਲੈਕਸ਼ਨ ਤੋਂ ਬਾਅਦ, ਕਿਹਾ ਗਿਆ ਲਿਬਰਲਸ ਅੱਗੇ ਨੇ 35 ਵੋਟਾਂ ਨਾਲ। ਫਿਰ ਬਾਅਦ ਵੈਲੀਡੇਸ਼ਨ ਪ੍ਰੋਸੈਸ ਦੇ ਵਿੱਚ ਕਿਹਾ ਗਿਆ ਕਿ ਬਲਾਕ ਵਾਲੇ ਹੁਣ ਅੱਗੇ ਹੋ ਗਏ ਨੇ 44 ਵੋਟਾਂ ਦੇ ਨਾਲ। ਉਸ ਤੋਂ ਬਾਅਦ ਉੱਥੇ ਜੁਡੀਸ਼ੀਅਲ ਰੀਕਾਊਂਟ ਟ੍ਰਿਗਰ ਹੋਇਆ, ਕਿਉਂਕਿ 44 ਵੋਟਾਂ ਦਾ ਜਿਹੜਾ ਫਰਕ ਹੈ ਦੈਟ ਇਜ਼ ਲੈਸ ਦੈਨ 0.1% ਆਫ ਦਾ ਟੋਟਲ ਵੋਟਸ। ਜੁਡੀਸ਼ੀਅਲ ਰੀਕਾਊਂਟ ਜਿਹੜੀ ਸੀ ਉਹ ਪਿਛਲੇ ਹਫ਼ਤੇ ਸ਼ੁਰੂ ਹੋਈ ਸੀ, 2-3 ਦਿਨ ਜੁਡੀਸ਼ੀਅਲ ਰੀਕਾਊਂਟ ਚੱਲਦੀ ਹੈ। ਉਹਦੇ ਨਤੀਜੇ ਓਵਰ ਦਾ ਵੀਕਐਂਡ ਆਏ,
ਸ਼ਨੀਵਾਰ ਨੂੰ ਨਤੀਜਾ ਆਇਆ।
ਸ਼ਨੀਵਾਰ ਜਿਹੜਾ ਨਤੀਜਾ ਆਇਆ ਉਹਨੇ ਸਾਰਿਆਂ ਨੂੰ ਹੈਰਾਨ ਕਰਤਾ ਕਿ ਉਹ ਰਾਈਡਿੰਗ ਫੇਰ ਫਲਿੱਪ ਹੋ ਗਈ ਹੈ ਬਾਏ ਅ ਮਾਰਜਨ ਆਫ
1 ਵੋਟ,
ਸਿੰਗਲ ਵੋਟ,
1 ਵੋਟ ਦੇ ਫਰਕ ਨਾਲ ਜਿਹੜੀ ਇਹ ਰਾਈਡਿੰਗ ਹੈਗੀ ਹੈ ਹੁਣ ਲਿਬਰਲ ਉਮੀਦਵਾਰ ਨੇ ਜਿੱਤ ਲਈ ਹੈ ਜਸਟ ਬਾਏ ਅ ਮਾਰਜਨ ਆਫ 1 ਵੋਟ।
ਸੋ 23,352 ਵੋਟਾਂ ਪਈਆਂ ਲਿਬਰਲ ਐਮ ਪੀ ਹੁਣ ਜਿਹੜੇ ਹੋ ਗਏ ਨੇ ਟੈਟੀਆਨਾ ਆਗਸਟ, ਤੇ ਦੂਜੇ ਪਾਸੇ ਜਿਹੜੇ ਦੂਸਰੇ ਉਮੀਦਵਾਰ ਸੀਗੇ ਜਿਹੜੇ ਬਲਾਕ ਦੇ ਉਹਨਾਂ ਨੂੰ 23,351 ਵੋਟਾਂ ਪਈਆਂ।
ਸੋ
23,351 ਵਰਸਿਸ 23,352 ਵੋਟਾਂ। ਹੁਣ ਦੱਸੋ ਜਿਹੜੇ ਜਿਹੜੇ ਉਮੀਦ ਜਿਹੜੇ ਸਾਡੇ ਲਿਸਨਰਸ ਕਹਿੰਦੇ ਸੀ ਮੈਂ ਵੋਟ ਹੀ ਨਹੀਂ ਪਾਉਣੀ ਜੀ, ਉਮੀਦਵਾਰ ਨਹੀਂ ਪਸੰਦ, 1-1 ਵੋਟ ਦੀ ਬੜੀ ਵੈਲਿਊ ਹੈ ਜੀ।
ਇੱਥੇ 1 ਵੋਟ ਨਾਲ ਇਹ ਰਾਈਡਿੰਗ ਫਲਿੱਪ ਹੋ ਗਈ ਆ। ਅੱਛਾ ਅਜੇ ਵਾਸੂ ਜੀ, ਇਸੇ ਤਰ੍ਹਾਂ ਦੇ ਜਿਹੜੇ ਰੀਕਾਊਂਟਸ ਹੈਗੇ ਨੇ, 3 ਰੀਕਾਊਂਟ ਹਜੇ ਹੋਰ ਹੋਣੇ ਨੇ, ਜਿਨ੍ਹਾਂ ਦੇ ਵਿੱਚੋਂ 1 ਰੀਕਾਊਂਟ ਤੇ ਅੱਜ ਹੁੰਦਾ ਪਿਆ। ਨਿਊਫਿਨਲੈਂਡ ਦੀ ਰਾਈਡਿੰਗ ਹੈਗੀ ਟੈਰਾਨੋਵਾ ਪੈਨਿਨਸੂਲਾਜ਼ ਵਾਲੀ ਰਾਈਡਿੰਗ, ਉੱਥੇ ਜੁਡੀਸ਼ੀਅਲ ਰੀਕਾਊਂਟ ਅੱਜ ਹੋਣਾ। ਉੱਥੇ ਲਿਬਰਲ ਉਮੀਦਵਾਰ 12 ਵੋਟਾਂ ਤੋਂ ਅੱਗੇ ਨੇ
ਤੇ ਕੰਜ਼ਰਵੇਟਿਵ ਦੂਜੇ ਨੰਬਰ ਤੇ ਨੇ।
ਇੱਕ ਜਿਹੜੀ ਮਿਲਟਨ ਈਸਟ ਹਾਲਟਨ ਵਾਲੀ ਰਾਈਡਿੰਗ ਹੈਗੀ ਆ, ਜਿਹੜੀ ਕਿ ਲਿਬਰਲ ਕੈਂਡੀਡੇਟ ਐਂਥਨੀ ਜਰਮੇਨ ਉੱਥੇ 29 ਵੋਟਾਂ ਤੋਂ ਅੱਗੇ ਨੇ, ਇਹ ਵੀ ਵੈਲੀਡੇਸ਼ਨ ਪ੍ਰੋਸੈਸ ਦੇ ਵਿੱਚ ਹੀ ਇੱਥੇ ਲਿਬਰਲ ਉਮੀਦਵਾਰ ਅੱਗੇ ਹੋਏ ਸੀ,
ਇਹ ਵੀ ਕੰਜ਼ਰਵੇਟਿਵ ਤੋਂ ਅੱਗੇ ਹੋਏ ਸੀ,
ਕੰਜ਼ਰਵੇਟਿਵ ਤੋਂ ਅੱਗੇ ਹੋਏ ਸੀ। ਅਤੇ ਤੀਜੀ ਵਾਸੂ ਜੀ ਜਿਹੜੀ ਰੀਕਾਊਂਟ ਹੋਣਾ ਜੁਡੀਸ਼ੀਅਲ ਰੀਕਾਊਂਟ, ਉਹ ਹੋਣਾ 20 ਮਈ ਨੂੰ, ਅਤੇ ਇਹ ਉਹ ਵਾਲਾ ਜੁਡੀਸ਼ੀਅਲ ਰੀਕਾਊਂਟ ਜਿਹੜਾ ਆਟੋਮੈਟਿਕ ਟ੍ਰਿਗਰ ਨਹੀਂ ਸੀ ਹੋਇਆ, ਜਿਹਦੇ ਵਾਸਤੇ ਅਦਾਲਤ ਦੇ ਵਿੱਚ ਅਰਜ਼ੀ ਲਗਾਈ ਗਈ ਸੀ। ਸ਼ੁੱਕਰਵਾਰ ਸੁਣਵਾਈ ਸੀ ਉਹਦੀ, ਅਤੇ ਸ਼ੁੱਕਰਵਾਰ ਨੂੰ ਅਦਾਲਤੀ ਸੁਣਵਾਈ ਦੇ ਵਿੱਚ 20 ਮਈ ਨੂੰ ਵਿੰਡਸਰ ਇਲਾਕੇ ਦੀ ਜਿਹੜੀ ਓਨਟੈਰੀਓ ਦੇ ਇਲਾਕੇ ਦੀ ਰਾਈਡਿੰਗ ਆ, ਉਹਦੇ ਵਾਸਤੇ ਵੀ ਜੁਡੀਸ਼ੀਅਲ ਰੀਕਾਊਂਟ ਦੀ ਮਨਜ਼ੂਰੀ ਦੇ ਦਿੱਤੀ ਗਈ, ਅਤੇ ਉਹ ਜੁਡੀਸ਼ੀਅਲ ਰੀਕਾਊਂਟ 20 ਮਈ ਨੂੰ ਹੋਣਾ ਹੈ।
ਯਾ, ਸੋ ਵਿੰਡਸਰ ਟਕਮਸੇ ਲੇਕ ਸ਼ੋਰ ਇਹ ਰਾਈਡਿੰਗ ਦਾ ਨਾਮ ਹੈ
ਜੀ।
ਇਹਦੇ ਵਿੱਚੋਂ ਹੁਣੇ ਜੁਡੀਸ਼ੀਅਲ ਰੀਕਾਊਂਟ ਹੋਏਗਾ, ਕਿਉਂਕਿ ਲਿਬਰਲ ਉਮੀਦਵਾਰ 77 ਵੋਟਾਂ ਦੇ ਫਰਕ ਨਾਲ ਦੂਜੇ ਨੰਬਰ 'ਤੇ ਸੀਗੇ, ਟ੍ਰੇਲ ਕਰ ਰਹੇ ਸੀ। ਤੇ ਇਹਦੇ ਵਿੱਚ ਵੀ ਪਹਿਲਾਂ ਫਰਕ ਜ਼ਿਆਦਾ ਸੀਗਾ 536 ਵੋਟਾਂ ਦਾ ਸੀ ਤੇ ਉਸ ਤੋਂ ਬਾਅਦ ਮੇਰੇ ਖਿਆਲ ਉਹ ਘੱਟ ਕੇ ਫਰਕ ਜਿਹੜਾ ਨਹੀਂ ਪਹਿਲਾਂ 233 ਵੋਟਾਂ ਦਾ ਫਰਕ ਸੀ ਇਨੀਸ਼ੀਅਲ ਰੀਕਾਊਂਟ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਫਿਰ ਵੈਲੀਡੇਸ਼ਨ ਪ੍ਰੋਸੈਸ ਹੋਇਆ ਉਹਦੇ ਵਿੱਚ ਫਰਕ ਰਹਿ ਗਿਆ 77 ਵੋਟਾਂ ਦਾ ਤੇ ਫਿਰ ਲਿਬਰਲ ਉਮੀਦਵਾਰ ਨੇ ਜੁਡੀਸ਼ੀਅਲ ਰੀਕਾਊਂਟ ਦੀ ਇੱਕ ਅਰਜ਼ੀ ਲਗਾਈ ਉਹਨਾਂ ਦਾ ਕਹਿਣਾ ਸੀ ਕਿ ਕੁਝ ਬੈਲਟਸ ਜਿਹੜੀਆਂ ਨੇ ਉਹ ਗਲਤ ਕਾਰਨਾਂ ਵਜੋਂ ਰਿਜੈਕਟ ਕਰ ਦਿੱਤੀਆਂ ਗਈਆਂ ਵੀ ਕੁਝ ਬੈਲਟਸ ਇਹਨਾਂ ਦਾ ਦਾਅਵਾ ਸੀ ਕਿ ਉਹਦੇ ਵਿੱਚ ਬੜਾ ਸਪਸ਼ਟ ਸੀਗਾ ਕਿ ਵੋਟਰ ਲਿਬਰਲ ਉਮੀਦਵਾਰ ਨੂੰ ਵੋਟ ਪਾਉਣਾ ਚਾਹ ਰਿਹਾ ਸੀ ਪਰ ਉਹਨੇ ਕਿਉਂਕਿ ਆਪਣੀ ਬੈਲਟ ਸਹੀ ਤਰੀਕੇ ਨਾਲ ਮਾਰਕ ਨਹੀਂ ਕੀਤੀ ਤੇ ਉਹਨੂੰ ਰਿਜੈਕਟ ਕਰ ਦਿੱਤਾ ਗਿਆ ਪਰ ਫਿਰ ਵੀ ਜਿਹੜੀ ਵੋਟਰ ਇੰਟੈਂਸ਼ਨ ਸੀ ਉਹ ਬੜੀ ਸਪਸ਼ਟ ਸੀ ਉਸ ਬੈਲਟ ਦੇ ਵਿੱਚ ਉਹਨਾਂ ਨੇ ਕੁਝ ਐਗਜ਼ਾਮਪਲਸ ਦਿੱਤੀਆਂ ਉਸ ਹੀਅਰਿੰਗ ਦੌਰਾਨ ਸ਼ੁੱਕਰਵਾਰ ਕਿ ਇੱਕ ਘੱਟੋ ਘੱਟ 6 ਕੇਸਿਸ ਅਜਿਹੇ ਸਨ 6 ਕੇਸਿਸ ਜਿਹਦੇ ਵਿੱਚ ਜਿਹੜੇ ਲਿਬਰਲ ਉਮੀਦਵਾਰ ਸਨ ਉਹਨਾਂ ਦੇ ਨਾਮ ਦੇ ਸਾਹਮਣੇ ਜਿਹੜਾ ਗੋਲਾ ਹੁੰਦਾ ਉਹਦੇ ਵਿੱਚ ਤਾਂ ਵੋਟਰ ਨੇ ਆਪਣਾ ਮਾਰਕ ਲਗਾਇਆ ਹੀ ਲਗਾਇਆ ਉਹਨਾਂ ਦੇ ਨਾਮ ਤੋਂ ਪਹਿਲਾਂ ਵੀ ਉਹਨੇ ਕੋਈ ਠੀਕਾ ਲਗਾ ਦਿੱਤਾ ਕੋਈ ਸਟਾਰ ਬਣਾ ਦਿੱਤਾ ਜਾਂ ਕੋਈ ਡਾਊਟ ਹੀ ਨਾ ਰਹਿ ਜਾਏ
ਸ਼ੱਕ ਨਾ ਰਹਿ ਜਾਏ
ਸ਼ੱਕ ਸ਼ੁਬਾ ਨਾ ਰਹਿ ਜਾਏ ਹੁਣ ਉਹਨਾਂ ਦਾ ਇਹ ਕਹਿਣਾ ਸੀ ਵੀ ਚਲੋ ਠੀਕ ਆ ਵੀ ਅਗਲਾ ਵੋਟਰ ਥੋੜਾ ਜ਼ਿਆਦਾ ਕਹਿ ਲਓ ਵੀ ਕੈਰਿਡ ਅਵੇ ਹੋ ਗਿਆ ਪਰ ਇਹ ਚੋਂ ਇਹ ਤਾਂ ਸਪਸ਼ਟ ਹੋ ਰਿਹਾ ਨਾ ਵੀ ਉਹ ਲਿਬਰਲ ਨੂੰ ਹੀ ਵੋਟ ਪਾਉਣਾ ਚਾਹ ਰਿਹਾ
ਕਰੈਕਟ
ਉਹਨੇ ਕਿਸੇ ਹੋਰ ਦੇ ਅੱਗੇ ਕੋਈ ਨਿਸ਼ਾਨ ਤਾਂ ਬਣਾਇਆ ਨਹੀਂ ਸੋ ਇਸ ਤਰ੍ਹਾਂ ਉਹਨਾਂ ਨੇ 6 ਕੇਸਿਸ ਪ੍ਰੈਜ਼ੈਂਟ ਕੀਤੇ ਇੱਕ ਕੇਸ ਦੋ ਕੇਸ ਅਜਿਹੇ ਸਨ ਜਿਨ੍ਹਾਂ ਦੇ ਵਿੱਚ ਵੋਟਰ ਨੇ ਲਿਬਰਲ ਉਮੀਦਵਾਰ ਦੇ ਸਾਹਮਣੇ ਵਾਲੇ ਗੋਲੇ ਦੇ ਵਿੱਚ ਨਿਸ਼ਾਨ ਵੀ ਬਣਾਇਆ
ਨਾਲ ਲਿਬਰਲ ਵੀ ਲਿਖਤਾ
ਤੇ ਨਾਲ ਲਿਬਰਲ ਲਿਖਤਾ ਇੱਕ ਨੇ ਲਿਖਤਾ ਆਈ ਵੋਟ ਫਾਰ ਐਰਿਕ ਜਿਹੜਾ ਉਹਨਾਂ ਦਾ ਨਾਮ ਹੈ ਲਿਬਰਲ ਕੋਈ ਰਹਿ ਹੀ ਨਾ ਜਾਏ ਕੋਈ ਇਹਦੇ ਵਿੱਚ ਕੋਈ ਡਾਊਟ ਹੀ ਨਾ ਰਹਿ ਜਾਏ ਸੋ ਹੁਣ ਉਹਨਾਂ ਨੇ ਕੋਰਟ ਕੀਤਾ ਕਹਿੰਦੇ ਵੀ ਜੋ ਰੂਲਸ ਨੇ ਉਹ ਇਹ ਕਹਿੰਦੇ ਨੇ ਵੀ ਦੋ ਚੀਜ਼ਾਂ ਸਪਸ਼ਟ ਹੋਣੀਆਂ ਚਾਹੀਦੀਆਂ ਬੈਲਟ ਦੇ ਵਿੱਚੋਂ ਵੀ ਵੋਟ ਹੈ ਕਿਹਦੀ ਵੋਟਰ ਦਾ ਨਾਮ ਤੇ ਉਹਦੀ ਡਿਟੇਲ ਸਪਸ਼ਟ ਹੋਣੀ ਚਾਹੀਦੀ ਹੈ ਦੂਜਾ ਕਿ ਉਹ ਵੋਟ ਕਿਹਨੂੰ ਪਾਉਣਾ ਚਾਹ ਰਿਹਾ ਵੋਟਰ ਇੰਟੈਂਸ਼ਨ ਜੇ ਦੋ ਚੀਜ਼ਾਂ ਸਪਸ਼ਟ ਨੇ ਤੇ ਫਿਰ ਉਹ ਬੈਲਟ ਜਿਹੜੀ ਐਕਸੈਪਟ ਕੀਤੀ ਜਾਣੀ ਚਾਹੀਦੀ ਆ ਤੇ ਜੱਜ ਨੇ ਕਿਹਾ ਵੀ ਗੱਲ ਠੀਕ ਹੀ ਲੱਗਦੀ ਆ ਸੋ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਅਸੀਂ ਇੱਥੇ ਰੀਕਾਊਂਟ ਕਰਾ ਲੈਂਦੇ
ਹਾਂ
ਜਿਹੜੀ ਉਹ ਵੋਟਰ ਜੁਡੀਸ਼ੀਅਲ ਰੀਕਾਊਂਟ ਆ ਉਹ 20 ਮਈ ਨੂੰ ਸ਼ੁਰੂ
ਜੇ ਇਸ ਬਿਨਾਂ ਤੇ ਇੱਥੇ ਰੀਕਾਊਂਟ ਹੁੰਦਾ ਤਾਂ ਵਾਸੂ ਜੀ ਇਹ ਵੀ ਹੋ ਸਕਦਾ ਵੀ ਕੁਝ ਹੋਰਨਾਂ ਥਾਵਾਂ ਦੇ ਉੱਪਰ ਵੀ ਇਸੇ ਤਰ੍ਹਾਂ ਦੇ ਜਿਹੜੇ ਬੈਲਟਸ ਨੇ ਉਹ ਰਿਜੈਕਟ ਕਰ ਦਿੱਤੇ ਗਏ ਹੋਣ ਹਾਂ ਉਹ ਡਿਪੈਂਡ ਹੁਣ ਇਹ ਕਰੇਗਾ ਕਿ ਉਹਨਾਂ ਰਾਈਡਿੰਗ ਦੇ ਵਿੱਚ ਮਾਰਜਨ ਆਫ ਵਿਕਟਰੀ ਜਾਂ ਮਾਰਜਨ ਆਫ ਡਿਫੀਟ ਡਿਪੈਂਡਿੰਗ ਔਨ ਕਿਹੜੇ ਪਾਸਿਓਂ ਉਹਨੂੰ ਕਿਵੇਂ ਦੇਖਿਆ ਜਾ ਰਿਹਾ ਉਹ ਕਿੰਨਾ ਕੁ ਹੈਗਾ ਕਿਉਂਕਿ ਕਈਆਂ ਦੇ ਮਨ 'ਚ ਇਹ ਸਵਾਲ ਆਏਗਾ ਵੀ ਪਤਾ ਕਿਵੇਂ ਲੱਗਿਆ ਵੀ ਕਿਹੜੇ ਕਿਹੜੇ ਬੈਲਟ ਰਿਜੈਕਟ ਕੀਤੇ ਗਏ ਨੇ ਹੁਣ ਸੁਣਨ ਵਾਲਿਆਂ ਨੂੰ ਯਾਦ ਹੋਏਗਾ ਕਿ ਅਸੀਂ 2 ਹਫ਼ਤੇ ਪਹਿਲਾਂ ਵੀ ਗੱਲ ਕਰਦੇ ਸੀ ਕਿ ਜਦੋਂ ਵੋਟਾਂ ਦੀ ਗਿਣਤੀ ਹੁੰਦੀ ਆ ਕਿਉਂਕਿ ਗਿਣਤੀ ਸਾਰੀ ਮੈਨੂਅਲੀ ਹੋ ਰਹੀ ਆ ਵੱਖੋ ਵੱਖਰੀਆਂ ਪਾਰਟੀਆਂ ਦੇ ਜਿਹੜੇ ਸਕਰੂਟਨੀਅਰਸ ਨੇ ਕੈਂਡੀਡੇਟਸ ਦੇ ਵਾਲੰਟੀਅਰਸ ਉੱਥੇ ਬੈਠੇ ਹੁੰਦੇ ਨੇ ਤੇ ਵੋਟਾਂ ਦੀ ਗਿਣਤੀ ਦੇ ਹਿੱਸੇ ਵਜੋਂ ਜਿਹੜਾ ਜਿਹੜੇ ਇਲੈਕਸ਼ਨ ਕੈਨੇਡਾ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਬਕਸਾ ਖੋਲਿਆ ਵੋਟ ਸੀਕਰੇਟ ਬੈਲਟ ਓਪਨ ਕਰਕੇ ਦੇਖਿਆ ਫਿਰ ਉਹ ਸਾਰੇ ਸਕਰੂਟਨੀਅਰਸ ਨੂੰ ਦਿਖਾਉਂਦੇ ਨੇ ਕਿ ਆਹ ਰਿਹਾ ਜੀ ਬੈਲਟ ਤੇ ਤੁਸੀਂ ਮੰਨਦੇ ਹੋ ਵੀ ਆਹ ਵੋਟ ਫਲਾਨੇ ਕੈਂਡੀਡੇਟ ਦੇ ਨਾਂ 'ਚ ਪਈ ਆ ਜਾਂ ਤੁਸੀਂ ਆਹ ਦੇਖੋ ਬੈਲਟ ਆਹ ਤੁਸੀਂ ਮੰਨਦੇ ਹੋ ਵੀ ਇਹਦੇ ਵਿੱਚ ਕੋਈ ਗਲਤੀ ਕੀਤੀ ਗਈ ਹੈ ਬੈਲਟ ਭਰਨ ਦੇ ਵਿੱਚ ਸਪੋਇਲਡ ਬੈਲਟ ਆ ਤੇ ਅਸੀਂ ਉਹਨੂੰ ਸਪੋਇਲਡ ਵਾਲੇ ਪਾਸੇ ਰੱਖ ਦਿੰਦੇ ਹਾਂ ਸੋ ਇਸ ਕਰਕੇ ਉਹ ਜਿਹੜਾ ਕਾਊਂਟਿੰਗ ਦਾ ਪ੍ਰੋਸੈਸ ਆ ਉਹਦੇ ਵਿੱਚ ਜਿਹੜੀ ਉਹਦੇ ਵਿਚਲੀ ਪਾਰਦਰਸ਼ਤਾ ਉਹਦੇ ਆਧਾਰ 'ਤੇ ਇਹ ਗੱਲਾਂ ਸਾਹਮਣੇ ਆਈਆਂ ਜਿਹੜੇ ਉਹ ਪਾਰਟੀਆਂ ਦੇ ਸਕਰੂਟਨੀਅਰਸ ਨੇ ਤਾਂਹੀਓ ਇਹ ਐਗਜ਼ਾਮਪਲ ਜਗ ਜ਼ਾਹਰ ਹੁੰਦੇ ਨੇ ਕਿਉਂਕਿ ਸਵਾਲ ਕਈਆਂ ਦਾ ਇਹ ਹੋਏਗਾ ਵੀ ਜੇ ਹੈ ਸੀਕਰਟ ਬੈਲਟ ਫਿਰ ਇਹ ਪਤਾ ਕਿਵੇਂ ਲੱਗ ਗਿਆ ਵਕੀਲਾਂ ਨੂੰ ਕਿ ਵੀ ਬੈਲਟ ਕਿਵੇਂ ਭਰਿਆ ਗਿਆ ਸੀ ਸੋ ਜਿਹੜੇ ਸਕਰੂਟਨੀਅਰਸ ਉੱਥੇ ਪਾਰਟੀਆਂ ਦੇ ਵਾਲੰਟੀਅਰਸ ਮੌਜੂਦ ਹੁੰਦੇ ਨੇ ਦੈਟ ਇਜ਼ ਵੇਅਰ ਦੈਟ ਇਨਫੋਰਮੇਸ਼ਨ ਕਮਸ ਫਰੋਮ ਜੀ
ਹੁਣ ਸਮਝਣ ਵਾਲੀ ਗੱਲ ਇਹ ਹੈ ਕਿ 3 ਰਾਈਡਿੰਗਸ ਨੇ ਜਿਨ੍ਹਾਂ ਤੇ ਜੁਡੀਸ਼ੀਅਲ ਰੀਕਾਊਂਟ ਹੋਣਾ ਅਜੇ ਬਾਕੀ ਹੈ
ਜੀ
ਤੇ ਉਹਨਾਂ 3 ਰਾਈਡਿੰਗਸ ਦੇ ਵਿੱਚੋਂ ਸਿਰਫ ਇੱਕ ਦੇ ਉੱਤੇ ਹੀ ਲਿਬਰਲ ਉਮੀਦਵਾਰ ਦੂਜੇ ਨੰਬਰ ਤੇ ਨੇ
ਪਿੱਛੇ ਨੇ ਯੈਸ
ਤਿੰਨਾਂ ਦੇ ਵਿੱਚੋਂ 2 ਤੇ ਲਿਬਰਲ ਲੀਡ ਕਰ ਰਹੇ ਨੇ ਹੁਣ ਲਿਬਰਲਸ ਦੀ ਟੋਟਲ ਵੋਟ ਕਾਊਂਟ ਇਸ ਫਲਿੱਪ ਤੋਂ ਬਾਅਦ ਕਿਊਬੈਕ ਵਾਲੀ ਰਾਈਡਿੰਗ ਦੀ ਟੈਰਬਨ ਦੇ ਫਲਿੱਪ ਤੋਂ ਬਾਅਦ 170 ਸੀਟਾਂ ਹੋ ਗਈਆਂ ਨੇ
ਮੈਜੋਰਿਟੀ ਚਾਹੀਦੀ
172 ਸੋ 2 ਸੀਟਾਂ ਹੋਰ ਚਾਹੀਦੀਆਂ ਮੈਜੋਰਿਟੀ ਲਈ ਪਰ ਜਿਹੜੀਆਂ 3 ਸੀਟਾਂ ਤੇ ਹੁਣ ਰੀਕਾਊਂਟ ਹੋਣਾ ਬਾਕੀ ਹੈ ਜੁਡੀਸ਼ੀਅਲ ਰੀਕਾਊਂਟ ਉਹਨਾਂ ਵਿੱਚੋਂ ਸਿਰਫ 1 ਸੀਟ ਹੀ ਹੈ ਜੋ ਪੋਸੀਬਲੀ ਲਿਬਰਲਸ ਦੇ ਹੱਕ ਵਿੱਚ ਫਲਿੱਪ ਹੋ ਸਕਦੀ ਹੈ ਮਤਲਬ ਇਹ ਹੋਇਆ ਕਿ ਲਿਬਰਲਸ ਦੀਆਂ ਜਿਹੜੀਆਂ ਟੋਟਲ ਸੀਟਾਂ ਵੱਧ ਤੋਂ ਵੱਧ ਜੇ ਇਹ ਫਲਿੱਪ ਹੋ ਜਾਂਦੀ ਹੈ ਜੇ ਬੈਸਟ ਕੇਸ ਸਿਨੈਰੀਓ 171 ਦਾ ਹੋਏਗਾ ਤਾਂ ਵੀ 172 ਦਾ ਅੰਕੜਾ ਲਿਬਰਲਸ ਰੀਚ ਨਹੀਂ ਕਰ ਸਕਦੇ
ਜਿਹੜੀਆਂ 2 ਸੀਟਾਂ ਤੇ ਲਿਬਰਲ ਉਮੀਦਵਾਰ ਅੱਗੇ ਨੇ ਉੱਥੇ ਜੁਡੀਸ਼ੀਅਲ ਰੀਕਾਊਂਟ ਦੌਰਾਨ ਵੀ ਆਪਣੀ ਬੜਤ ਬਣਾਈ ਰੱਖਦੇ ਨੇ ਤੇ ਜਿਹੜੀ ਇੱਕ ਰਾਈਡਿੰਗ ਵਿੰਡਸਰ ਵਾਲੀ ਜਿਹੜੀ ਕਿ ਅਦਾਲਤ ਨੇ ਪਿਛਲੇ ਸ਼ੁੱਕਰਵਾਰ ਮਨਜ਼ੂਰੀ ਦਿੱਤੀ ਕਿ ਜੀ ਇੱਥੇ ਵੋਟਾਂ ਦੁਬਾਰਾ ਗਿਣ ਲਓ ਤੇ ਉਹ ਗਿਣਤੀ ਹੋਣੀ ਹੈ 20 ਮਈ ਨੂੰ ਸੋ ਅੱਜ ਅਜੇ 12 ਤਰੀਕ ਆ ਸੋ ਅਗਲੇ ਮੰਗਲਵਾਰ ਉਹ ਗਿਣਤੀ ਰੀਕਾਊਂਟ ਹੋਣਾ ਜਿਹਦਾ ਮਤਲਬ ਹੈ ਕਿ ਮੇ ਬੀ ਉਹਦਾ ਨਤੀਜਾ ਦੇਰ ਲੇਟ ਬੁੱਧਵਾਰ ਨੂੰ ਸ਼ਾਇਦ ਆਵੇ ਜਾਂ ਜੋ ਵੀ ਹੈ ਮੰਗਲਵਾਰ ਬੁੱਧਵਾਰ ਦੇ ਵਿੱਚ ਵਿੱਚ ਸੋ ਜੇ ਉਹ ਸੀਟ ਵੀ ਜਿੱਤ ਜਾਂਦੇ ਨੇ ਯੂ ਸਟਿਲ ਰੀਚ 171 ਸ਼ਾਰਟ ਆਫ ਦ ਮੈਜੋਰਿਟੀ ਨੰਬਰ
ਤੇ ਫਿਰ ਕੀ ਉਹ ਜਿਹੜੇ 1 ਨੇ ਉਹ ਐਲਿਜ਼ਾਬੈਥ ਮੇ ਹੋਣਗੇ
ਹਾਂ
ਕਿਉਂਕਿ ਗ੍ਰੀਨ ਪਾਰਟੀ ਦੇ ਲੀਡਰ ਐਲਿਜ਼ਾਬੈਥ ਮੇ MP ਵਜੋਂ ਚੁਣੇ ਗਏ ਸਨ
ਜੀ
ਉਹਨਾਂ ਨੇ ਕਿਹਾ ਸੀ ਮੈਨੂੰ ਸਪੀਕਰ ਬਣਾ ਲਓ
ਹਾਂ ਤੇ ਜੇ ਸਪੀਕਰ ਉਹ ਬਣ ਜਾਂਦੇ ਨੇ ਮਤਲਬ ਕਿ ਲਿਬਰਲ ਪਾਰਟੀ ਦਾ ਇੱਕ ਜਿਹੜਾ ਮੈਂਬਰ ਆ ਉਹ ਫਿਰ ਬਿਲਕੁਲ ਆਪਣੀ ਪਾਰਟੀ ਦੇ ਨਾਲ ਹੀ ਪਾਰਟੀਜ਼ਨ ਲਾਈਨਸ ਤੇ ਵੋਟ ਕਰ
ਹਾਂ ਇਹ ਵੀ ਇੰਟਰਸਟਿੰਗ ਹੈ ਕਿਉਂਕਿ ਉਹ ਵੀ ਦੱਸਿਆ ਜਾ ਰਿਹਾ ਵੀ ਉਹ ਕੈਂਪੇਨ ਕਰ ਰਹੇ ਨੇ ਹੀ ਸਟਿਲ ਵਾਂਟਸ ਟੂ ਕੰਟੀਨਿਊ ਐਜ਼ ਅ ਸਪੀਕਰ
ਸੋ ਦੇਖਦੇ ਹਾਂ ਕੀ ਬਣਦਾ ਬਾਕੀ ਕੱਲ੍ਹ ਨੂੰ ਕੈਬਨਿਟ ਅਹੁਦੇ ਐਲਾਨ ਦਿੱਤੇ ਜਾਣੇ ਨੇ ਜੇ ਗ੍ਰੈਗ ਫਰਗਸ ਨੂੰ ਕਿਤੇ ਕੋਈ ਜ਼ਿੰਮੇਵਾਰੀ ਕੋਈ ਪਾਰਲੀਮੈਂਟਰੀ ਸੈਕਟਰੀ ਜਾਂ ਕੋਈ ਮਿਨਿਸਟਰੀ ਦੇ ਦਿੱਤੀ ਗਈ ਆਈ ਥਿੰਕ ਉਹਦੇ ਵਿੱਚ ਦੈਟ ਵਿਲ ਬੀ ਕੁਆਈਟ ਟੈਲਿੰਗ ਕਿ ਫਿਰ ਉਹਦਾ ਮਤਲਬ ਇਹ ਹੋਏਗਾ ਕਿ ਐਲਿਜ਼ਾਬੈਥ ਮੇ ਦਾ ਸਪੀਕਰ ਬਣਨ ਲਈ ਰਾਹ ਬਿਲਕੁਲ ਪੱਧਰਾ ਹੋ ਜਾਣਾ ਸੋ ਲੈਟਸ ਵੇਟ ਟਿਲ ਟੁਮਾਰੋ
ਕੱਲ ਬੜਾ ਇੰਟਰਸਟਿੰਗ ਹੋਣਾ ਦੇਖਣ ਵਾਲੀ ਗੱਲ ਹੋਏਗੀ ਕਿ ਮਾਰਕ ਕਾਰਨੀ ਆਪਣੀ ਕੈਬਨਿਟ ਦੇ ਵਿੱਚ ਪਹਿਲੀ ਗੱਲ ਤਾਂ ਕਿੰਨੇ ਮਿਨਿਸਟਰ ਰੱਖਦੇ ਨੇ ਫਿਰ ਜਿਹੜੀਆਂ ਖਬਰਾਂ ਸੁਣਨ 'ਚ ਆ ਰਹੀਆਂ ਵੀ ਹੋ ਸਕਦਾ ਕਿ 2-tiered ਕੈਬਨਿਟ ਹੋਵੇ ਬਹੁਤ ਸਾਰੇ ਸੀਨੀਅਰ ਕੁਝ ਸੀਨੀਅਰ ਮਿਨਿਸਟਰ ਕੋਰ ਜਿਹੜੇ ਸੀਨੀਅਰ ਮਿਨਿਸਟਰਸ ਤੇ ਫਿਰ ਬਹੁਤ ਸਾਰੇ ਮਿਨਿਸਟਰਸ ਆਫ ਸਟੇਟ ਜੂਨੀਅਰ ਮਿਨਿਸਟਰਸ ਸੋ ਕੀ ਇਸ ਤਰ੍ਹਾਂ ਦੀ ਕੈਬਨਿਟ ਹੋਏਗੀ ਇਹ ਵੀ ਦੇਖਣਾ ਹੋਣਾ
ਕਈ ਆਬਜ਼ਰਵਰਸ ਦਾ ਇਹ ਵੀ ਕਹਿਣਾ ਕਿ ਐਤਕੀ ਜਿਹੜੀ ਕੈਬਨਿਟ ਹੈਗੀ ਆ ਬਿਕੋਜ਼ ਐਵਰੀਥਿੰਗ ਇਜ਼ ਸੋ ਮਚ ਸੈਂਟਰਡ ਅਰਾਊਂਡ ਮਾਰਕ ਕਾਰਨੀ ਐਤਕੀ ਜਿਹੜੀ ਇਲੈਕਸ਼ਨ ਕੈਂਪੇਨ ਸੀ ਜਿਹੜੀ ਕਾਰਨੀ ਇਜ਼ ਦ ਪਰਸਨ ਜਿਹੜਾ ਕਿ ਕ੍ਰਾਈਸਿਸ ਨਾਲ ਡੀਲ ਕਰਦੇ ਨੇ ਕਾਰਨੀ ਇਜ਼ ਗੋਇੰਗ ਟੂ ਬੀ ਦ ਪਰਸਨ ਜਿਹੜਾ ਟਰੰਪ ਨਾਲ ਡੀਲ ਕਰਨਗੇ ਸਾਡੇ ਲਈ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਚੈਲੇਂਜ ਆ ਉਹ ਇਕਨੋਮਿਕ ਚੈਲੇਂਜ ਆ ਟਰੰਪ ਦੀਆਂ ਨੀਤੀਆਂ ਦੇ ਨਾਲ ਕਿਵੇਂ ਨਜਿੱਠਣਾ ਅਸੀਂ ਆਪਣੀ ਇਕੋਨਮੀ ਨੂੰ ਕਿਵੇਂ ਡਾਇਵਰਸੀਫਾਈ ਕਰਨਾ ਸੋ ਮਚ ਆਫ ਦ ਫੋਕਸ ਹੈਜ਼ ਬਿਨ ਔਨ ਮਾਰਕ ਕਾਰਨੀ ਆਈ ਥਿੰਕ ਉਹ ਇੱਕ ਇਲੈਕਸ਼ਨ ਸਟ੍ਰੈਟਜੀ ਦਾ ਹਿੱਸਾ ਵੀ ਸੀ ਕਿ ਜਿਹੜੇ ਟਰੂਡੋ ਕੈਬਨਿਟ ਵਾਲੇ ਮੰਤਰੀ ਰਹੇ ਜਿਹੜੇ ਹੁਣ ਦੁਬਾਰਾ ਤੋਂ ਜਿਨ੍ਹਾਂ ਨੇ ਚੋਣ ਲੜੀ ਅਤੇ ਜਿੱਤ ਵੀ ਗਏ ਉਹਨਾਂ ਨੂੰ ਬਹੁਤਾ ਮੂਹਰੇ ਕੀਤਾ ਹੀ ਨਾ ਜਾਵੇ ਬਿਕੋਜ਼ ਉਹਨਾਂ ਦਾ ਜਿਹੜਾ ਬੈਗੇਜ ਸੀ ਉਹ ਇੱਕ ਪੋਲੀਟੀਕਲ ਬਰਡਨ ਵੀ ਬਣ ਸਕਦਾ ਸੀ ਡਿਊਰਿੰਗ ਇਲੈਕਸ਼ਨ ਟਾਈਮ
ਯਾ ਮੂਹਰੇ ਨਹੀਂ ਕੀਤਾ ਜਾਏ ਬਟ ਯੂ ਸਟਿਲ ਨੀਡ ਅ ਫਾਈਨੈਂਸ ਮਿਨਿਸਟਰ ਯੂ ਸਟਿਲ ਨੀਡ ਅ ਡਿਫੈਂਸ ਮਿਨਿਸਟਰ ਯੂ ਸਟਿਲ ਨੀਡ ਅ ਫੋਰਨ ਅਫੇਅਰਸ ਮਿਨਿਸਟਰ
ਯੂ ਸਟਿਲ ਨੀਡ ਅ ਟ੍ਰੇਡ ਮਿਨਿਸਟਰ
ਫੋਰਨ ਅਫੇਅਰਸ ਮਿਨਿਸਟਰ ਮੋਸਟ ਲਾਈਕਲੀ ਮੈਲਨੀ ਜੋਲੀ ਹੀ ਰਹਿਣਗੇ ਫਾਈਨੈਂਸ ਮਿਨਿਸਟਰ ਹੋ ਸਕਦਾ ਕਿ ਪੁਰਾਣੇ ਬੰਦਿਆਂ 'ਚ ਕੋਈ ਹੋਣਾ ਦੇਖੋ ਡੋਮਿਨਿਕ ਲੈਬਲਾਂ ਫਰਾਂਸੋ ਫਿਲਿਪ ਚੈਂਪੀਅਨ ਇਹੀ ਨਾਮ ਹੋਣੇ ਨੇ ਸੋ ਜਿਹੜੇ ਕੋਰ ਮਿਨਿਸਟਰਸ ਨੇ ਉਹ ਤਾਂ ਮੋਸਟ ਲਾਈਕਲੀ ਉਹੀ ਹੋਣਗੇ ਜਿਹੜੇ ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ ਸੀਗੇ ਸੋ ਇਹੀ ਤਾਂ ਫਿਰ ਸਵਾਲ ਹੈ ਮਾਰਕ ਕਾਰਨੀ ਵਾਸਤੇ ਕਿ ਜੀ ਇਹ ਤਾਂ ਪੁਰਾਣੇ ਬੰਦੇ ਦੁਬਾਰਾ ਵਾਪਸ ਆ ਗਏ
ਕ੍ਰਿਸਟੀਆ ਫ੍ਰੀਲੈਂਡ ਨੂੰ ਕਿਹੜਾ ਮੰਤਰਾਲਾ ਦਿੱਤਾ ਜਾਏਗਾ ਦੈਟ ਵਿਲ ਬੀ ਇੰਟਰਸਟਿੰਗ ਟੂ ਸੀ
ਕਿਉਂਕਿ ਮਾਰਕ ਕਾਰਨੀ ਨੇ ਜਦੋਂ ਆਪਣੀ ਪਹਿਲੀ ਕੈਬਨਿਟ ਐਲਾਨੀ ਸੀ ਉਹਨਾਂ ਨੂੰ ਮਿਨਿਸਟਰ ਆਫ ਟਰਾਂਸਪੋਰਟ ਬਣਾਇਆ ਸੀ ਸੋ ਹੁਣ ਕੀ ਉਹ ਆਪਣੀ ਕੈਬਨਿਟ ਦੇ ਵਿੱਚ ਕ੍ਰਿਸਟੀ ਫ੍ਰੀਲੈਂਡ ਨੂੰ ਰੱਖਣਗੇ ਕਿਉਂਕਿ ਜਦੋਂ ਵਾਈਟ ਹਾਊਸ ਦੇ ਵਿੱਚ ਵੀ ਮਿਲਣ ਵਾਸਤੇ ਗਏ ਸੀ ਡੋਨਲਡ ਟਰੰਪ ਨੂੰ ਡੋਨਲਡ ਟਰੰਪ ਨੇ ਇੱਕ ਵਾਰ ਫੇਰ ਕਹਿਤਾ ਸੀ ਕਿ ਮੈਨੂੰ ਤੁਹਾਡੇ ਪ੍ਰੈਡੇਸੈਸਰ ਬਹੁਤੇ ਪਸੰਦ ਨਹੀਂ ਸੀ ਜਸਟਿਨ ਟਰੂਡੋ ਤੇ ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਸਨ ਵਿਅਕਤੀ ਮੈਨੂੰ ਉਹ ਵੀ ਨਹੀਂ ਸੀ ਪਸੰਦ
ਤੇ ਉਹ ਸ਼ੀ ਵਾਸ ਅ ਟੈਰੀਬਲ ਪਰਸਨ
ਸ਼ੀ ਇਸ ਅ ਟੈਰੀਬਲ ਪਰਸਨ ਫਿਰ ਮਾਰਕ ਕਾਰਨੀ ਕਹਿੰਦਾ ਯੂ ਨੋ ਹੂ ਆਈ ਐਮ ਸਪੀਕਿੰਗ ਅਬਾਊਟ ਸੋ ਇਹ ਦੇਖਣਾ ਪਏਗਾ ਦੇਖ ਵੀ ਵਿਲ ਹੈਵ ਟੂ ਵੇਟ ਸੋ ਇੰਟਰਸਟਿੰਗ ਆ ਵੀ ਸੋ ਮੈਨੀ ਥਿੰਗਸ ਦੈਟ ਕੈਨ ਬੀ ਸੈਡ ਅਬਾਊਟ ਦਾ ਕੈਬਨਿਟ ਟੁਮਾਰੋ ਸੋ ਵਿਲ ਵੇਟ
ਯਾ ਵਿਲ ਵੇਟ ਲੈਟਸ ਵੇਟ ਟਿਲ ਟੁਮਾਰੋ ਮਾਸਟਰ ਜੀ ਕੱਲ੍ਹ ਇੱਥੇ ਵੈਨਕੂਵਰ ਦੇ ਇਲਾਕੇ ਵਿੱਚ ਐਮਰਜੈਂਸੀ ਕਰੂਜ਼ ਨੂੰ ਬੜੀਆਂ ਭੱਜਣਾ ਪਈਆਂ ਅਤੇ ਇੱਕ ਪਹਿਲਾਂ ਕੱਲ੍ਹ ਸਵੇਰੇ ਵਾਟਰਫਰੰਟ ਸਟੇਸ਼ਨ 'ਤੇ ਬੰਬ ਥਰੈਟ ਆ ਗਈ ਅੱਛਾ ਕੱਲ੍ਹ ਬੜਾ ਬਿਜ਼ੀ ਦਿਨ ਸੀਗਾ ਡਾਊਨ ਟਾਊਨ ਦੇ ਇਲਾਕੇ ਵਿੱਚ ਕਿਉਂਕਿ ਕੱਲ੍ਹ 4 ਕਰੂਜ਼ ਸ਼ਿਪਸ ਆ ਕੇ ਲੱਗੀਆਂ ਇੱਥੇ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਯਾਤਰੀ ਘੁੰਮਣ ਫਿਰਨ ਵਾਸਤੇ ਆਏ ਉਹਨਾਂ ਨੇ ਅਫਕੋਰਸ ਕਿਸੇ ਨੇ ਸਕਾਈ ਟ੍ਰੇਨ ਦੀ ਵਰਤੋਂ ਕਰਕੇ ਕਿਤੇ ਸੱਜੇ ਖੱਬੇ ਜਾਣਾ ਪਰ ਜੇ ਤੁਸੀਂ ਦੇਖੋ ਉੱਥੇ ਹੀ ਕਰੂਜ਼ ਸ਼ਿਪਸ ਆਉਂਦੀਆਂ ਉੱਧਰ ਹੀ ਉੱਪਰ ਇੱਕ ਡਰੋਨ ਮੰਡਰਾਉਂਦਾ ਪਿਆ ਉੱਥੇ ਐਮਰਜੈਂਸੀ ਰਿਸਪੋਂਡਰਸ ਦੇ ਇੱਕ ਵੱਡਾ ਗਰੁੱਪ ਕਿਉਂਕਿ ਉਹਨਾਂ ਨੇ ਪੂਰਾ ਵਾਟਰਫਰੰਟ ਸਟੇਸ਼ਨ ਖਾਲੀ ਕਰਵਾ ਕੇ ਫਿਰ ਉਹਦੀ ਪੂਰੀ ਇਸ ਗੱਲ ਨੂੰ ਦਰਿਆਫਤ ਕੀਤਾ ਵੀ ਸੱਚੀ ਕਿਤੇ ਕੋਈ ਬੰਬ ਤਾਂ ਨਹੀਂ ਹੈਗਾ ਸੋ ਥੋੜ੍ਹੀ ਜਿਹੀ ਉਹ ਕਹਿ ਲਓ ਕਿ ਇੱਕ ਬੜੇ ਟੂਰਿਜ਼ਮ ਦੇ ਪੁਆਇੰਟ ਆਫ ਵਿਊ ਤੋਂ ਬਿਜ਼ੀ ਡੇ 'ਤੇ ਅਜਿਹੀ ਸਥਿਤੀ ਪੈਦਾ ਹੋਈ ਫਿਰ ਇੱਕ ਹਵਾਈ ਜਹਾਜ਼ ਦੇ ਉੱਪਰ ਜਿਹੜੀ ਧਮਕੀ ਆਈ ਜਿਹੜੀ ਹਵਾਈ ਜਹਾਜ਼ 'ਤੇ ਵੈਨਕੂਵਰ ਏਅਰਪੋਰਟ 'ਤੇ ਉਹਦੇ 'ਚ ਬੰਬ ਰੱਖਿਆ ਉਹ ਫਲਾਈਟ 4 ਘੰਟੇ ਡਿਲੇਅ ਹੋਈ ਪਰ ਉਹਦੇ ਵਿੱਚ ਵੀ ਥੈਂਕਫੁਲੀ ਇਹ ਜਿਹੜੀਆਂ ਧਮਕੀਆਂ ਸੀਗੀਆਂ ਝੂਠੀਆਂ ਸੀਗੀਆਂ ਸੋ ਅਜਿਹੇ ਹਾਲਾਤ ਨਾਲ ਵੀ ਜਿਹੜੇ ਐਮਰਜੈਂਸੀ ਕਰੂਜ਼ ਨੇ ਉਹ ਕੱਲ੍ਹ ਨਜਿੱਠਦੇ ਰਹੇ
ਯਾਂ ਤੇ ਵੀਕਐਂਡ ਤੇ ਜਿਹੜੀ ਉਹ ਲੋਟੋ ਵਾਲੀ ਖਬਰ ਆਈ ਹੈ ਸਰੀ ਵਿੱਚ ਜੈਕਪੋਟ ਨਿਕਲਿਆ 80 million ਦਾ
80 million
ਯਾਂ ਤੇ ਕਹਿੰਦੇ ਉਹਨੂੰ ਲੈ ਕੇ ਬੜੀ ਐਕਸਾਈਟਮੈਂਟ ਅਜੇ ਵੀ ਕਈ ਮੈਸੇਜ ਆ ਰਹੇ ਵਟਸਐਪ ਤੇ ਕਹਿੰਦੇ ਪਤਾ ਲੱਗਿਆ ਕੌਣ ਜਿੱਤਿਆ ਅਸੀਂ ਤਾਂ ਨਹੀਂ ਜਿੱਤੇ ਅਸੀਂ ਇੰਨੀ ਪੁਸ਼ਟੀ ਕਰ ਸਕਦੇ ਹਾਂ
ਜਿਹੜੇ ਮੈਸੇਜ ਕਰ ਰਹੇ ਨੇ ਮਤਲਬ ਜਿੱਤਿਆ ਹੋਣਾ ਚ ਵੀ ਕੋਈ ਨੀ ਇੰਨੀ ਕੁ ਵੀ ਆਈ ਥਿੰਕ ਆਪਾਂ ਉਹਨੂੰ ਇੰਨਾ ਡਿਡਿਊਸ ਕਰ ਸਕਦੇ ਹਾਂ
ਮੈਂ ਇੱਕ ਵਾਰੀ ਫੇਰ ਕਹਿ ਦਵਾਂ ਜਿਸ ਦਿਨ ਮੈਂ ਜਿੱਤਿਆ ਨਾ
ਮੈਂ ਦੱਸਣਾ ਨੀ
ਅਗਲੇ ਦਿਨ ਮੈਂ ਕੰਮ ਤੇ ਆ ਜਾਣਾ ਤੇ ਮੈਂ ਚੁੱਪ ਕਰਕੇ ਬੈਠੇ ਰਹਿਣਾ ਇੱਦਾਂ ਹੀ ਖਬਰਾਂ ਕਰੀਆਂ ਚੁੱਪ ਕਰਕੇ ਨਹੀਂ ਮਤਲਬ ਬੋਲਣਾ ਪੈਣਾ ਕੰਮ ਹੀ ਬੋਲਣ ਦਾ ਮਤਲਬ ਮੈਂ ਦੱਸਣਾ
ਸਿੱਕੇ ਖੜਕਣਗੇ ਸਿਰਫ ਪੈਸਾ ਬੋਲੇਗਾ
ਸਿੱਕੇ ਕਾਹਨੂੰ
ਠੀਕ ਆ ਅੱਛਾ ਸਪੀਕਿੰਗ ਆਫ ਚਲੋ ਮਨੀ ਐਂਡ ਆਲ ਦੈਟ ਜਿਹੜੀ ਟ੍ਰੇਡ ਡੀਲ ਹੋ ਗਈ ਹੈ ਜਾਂ ਕੁਝ ਸਹਿਮਤ
ਪਰ ਉਹਦਾ ਮੇਰੇ ਖਿਆਲ ਜਿਹੜੇ ਵੀ ਕੋਈ ਇਦਾਂ ਵਿਨਰ ਹੁੰਦੇ ਨਾ ਲੋਟਰੀ ਦੇ ਉਹ ਹੁੰਦਾ ਕਿ ਤੁਹਾਨੂੰ ਫੋਟੋ ਖਿਚਾਉਣੀ ਪੈਂਦੀ ਹੈ ਪਬਲਿਕਲੀ ਨਾਮ ਯੂ ਕਾਂਟ ਕੀਪ ਇਟ
ਮਾਸਕ ਪਾਏ ਖਿਚਾਇਓ ਫੋਟੋ
ਇਦਾਂ ਕਰ ਸਕਦੇ ਹਾਂ ਨਾ
ਹਾਂ ਕੋਈ ਬਹੁਤ ਡਰ ਲੱਗਦਾ ਜਰਮਸ ਤੋਂ ਮੈਂ ਤਾਂ ਮਾਸਕ ਪਾ ਕੇ ਫੋਟੋ ਖਿਚਾਉਣੀ ਆ ਨੋਬਡੀ ਕੈਨ ਕੰਪੈਲ ਯੂ
ਅੱਛਾ
ਕਿ ਤੁਸੀਂ ਮਾਸਕ ਨਹੀਂ ਤੁਹਾਨੂੰ ਹਟਾ ਕੇ ਫੋਟੋ ਖਿਚਾਉਣੀ ਆ ਇੱਕ ਯਾਰ ਇਹ ਪਤਾ ਨਹੀਂ ਹੁਣ ਪੰਜਾਬ ਤੋਂ ਇਹ ਗੱਲ ਇੰਡੀਆ ਤੋਂ ਹੈ ਕਿਸੇ ਸਪੈਸੀਫਿਕ ਕਿਸੇ ਹੋਰ ਸਟੇਟ ਤੋਂ ਵੀ ਹੋ ਸਕਦੀ ਆ ਮੈਨੂੰ ਪਤਾ ਨਹੀਂ ਇਹ ਸਹੀ ਹੈ ਕਿ ਨਹੀਂ ਜੁੜਦੀ ਗੱਲ ਲੋਟਰੀ ਨਾਲ ਹੀ ਆ ਕਿ ਜੀ ਕੋਈ ਲਾਟਰੀ ਦੀ ਦੁਕਾਨ 'ਤੇ ਗਿਆ ਸੀ, ਬੱਚੇ ਨੇ ਟਿਕਟ ਚੱਕ ਲਈ ਵੈਸੇ ਹੀ, ਅਤੇ ਜਿਹੜੇ ਉਹਨਾਂ ਦੇ ਨਾਲ ਸੀ ਕਹਿੰਦੇ ਬੱਚੇ ਨੇ ਟਿਕਟ ਚੱਕੀ ਹੈ, ਟਿਕਟ ਖਰੀਦ ਹੀ ਲਓ, ਕਹਿੰਦੇ ਲਾਟਰੀ ਨਿਕਲੀ ਉਹਨਾਂ ਦੀ।
ਅੱਛਾ ਜੀ,
ਬਸ ਜੀ ਬੱਚਿਆਂ ਨੂੰ ਲੈ ਕੇ ਜਾਇਆ ਕਰੋ,
ਆਪਾਂ ਦੋ ਲੈ ਕੇ ਆਵਾਂਗੇ, ਠੀਕ ਹੈ, ਕੰਮ ਕਰਾਉਣਾ ਬੱਚਿਆਂ। ਕਹਿੰਦੇ ਜੇ ਤੁਸੀਂ ਸੱਚੀ ਮੁੱਚੀ ਕਹਿੰਦੇ 50 million ਜਿੱਤ ਗਏ ਤਾਂ ਦੱਸੋ ਕਹਿੰਦੇ ਪਹਿਲਾਂ ਕੰਮ ਕੀ ਕਰੋਗੇ? ਪਹਿਲਾਂ ਤਾਂ ਗੁਰਦੁਆਰੇ ਹੀ ਜਾਵਾਂਗੇ ਜੀ, ਮੱਥਾ ਟੇਕਾਂਗੇ ਜਾ ਕੇ, ਸ਼ੁਕਰ ਕਰਾਂਗੇ ਰੱਬ ਦਾ, ਹੋਰ ਫਿਰ ਕੀ ਕਰਾਂਗੇ, ਫਿਰ ਦੇਖਾਂਗੇ ਜੀ, ਫਿਰ ਤਾਂ ਥੋੜੀ ਮੈਂ ਤਾਂ ਸੌਂ ਜਾਵਾਂਗਾ ਥੋੜੀ ਦੇਰ, ਸਲੀਪ ਓਵਰ, ਕਿਤੇ ਮੈਂ ਚਾਈ ਚਾਈ ਐਵੇਂ ਪੈਸੇ ਕਿਤੇ ਖਰਾਬ ਹੀ ਨਾ ਕਰਦੇ ਹਾਂ।
$20 ਜਿੱਤੇ ਨੇ ਸਾਡੇ ਸੁਣਨ ਵਾਲੇ, ਕਹਿੰਦੇ $20 ਰਿਚਰ, ਵੈਰੀ ਗੁੱਡ,
ਜੱਸੀ ਸਿੰਘ ਕਿੰਨੇ ਡਾਊਨ ਟੂ ਅਰਥ ਨੇ ਦੇਖੋ, ਮਤਲਬ ਫਿਰ ਵੀ ਸਾਨੂੰ ਟੈਕਸਟ ਕਰ ਰਹੇ ਨੇ, ਹਨਾ,
ਮੁਬਾਰਕਾਂ ਇੱਕ ਇੱਥੇ ਵੈਬਸਾਈਟ ਤੇ ਮੈਸੇਜ ਆਇਆ, ਕਹਿੰਦੇ ਸਾਨੂੰ ਵਾਸੂ ਵਿਜੇ ਜੀ ਦਾ ਹੇਅਰ ਸਟਾਈਲ ਤੋਂ ਪਤਾ ਲੱਗ ਜਾਣਾ ਵੀ ਲੋਟਰੀ ਜਿੱਤੇ ਕਿ ਨਹੀਂ, ਹੇਅਰ ਸਟਾਈਲ ਦਾ ਕੀ ਲੈਣਾ ਦੇਣਾ ਲੋਟਰੀ ਨਾਲ?
Are you saying ਕਿ ਅਸੀਂ ਅਜੇ ਚੀਪ ਹੇਅਰ ਕੱਟ ਕਰਾਂਗੇ? ਨਹੀਂ ਯਾਰ, ਇੱਦਾਂ ਦੀ ਗੱਲ ਤਾਂ ਨਹੀਂ।
ਨਹੀਂ ਆ ਕਿਹੜਾ ਰਾਤੋ ਰਾਤੀ ਵਾਲ ਹੋ ਗਏ ਹੋਣੇ, ਹਨਾ, ਵੀ ਪਤਾ ਨਹੀਂ
ਜਦੋਂ ਹੁੰਦਾ ਨਾ ਵੀ ਇਹ $10 ਹੇਅਰ ਕੱਟ ਵਾਲਾ ਹੈ, ਪਤਾ ਲੱਗ ਜਾਂਦਾ ਵੀ ਜਦੋਂ ਫਿਰ ਜਦੋਂ ਇਹਨਾਂ ਕੋਲ ਪੈਸੇ ਆ ਗਏ,
UMT ਅੰਡਰ ਮੈਂਗੋ ਟ੍ਰੀ,
ਜਦੋਂ ਪੈਸੇ ਆ ਗਏ ਫਿਰ ਵਧੀਆ ਵਾਲ ਕਟਾ ਕੇ ਆਉਣਗੇ, ਇੱਦਾਂ ਦੀ ਗੱਲ ਨਹੀਂ ਯਾਰ। ਬਹੁਤ ਸਾਰੇ ਮੈਸੇਜ ਆ ਰਹੇ, ਕਹਿੰਦੇ ਬਹੁਤ ਸਾਰੇ ਇੱਦਾਂ ਦੇ ਮੈਸੇਜ ਨੇ ਵੀ ਅਸੀਂ $1 ਜਿੱਤ ਗਏ ਲੋਟਰੀ ਦੇ ਵਿੱਚ, ਜੇ ਆਪਾਂ ਸਾਰੇ ਜਣੇ ਇਕੱਠੇ ਹੋ ਜਾਈਏ ਤਾਂ ਸਾਡਾ ਵੀ $1,000 ਬਣ ਜਾਣਾ, ਮਤਲਬ ਜਿਹਨੇ ਇੱਕ $1 ਵਾਲੇ ਮੈਸੇਜ ਆਏ
ਤਾਂ ਹੋ ਗਿਆ। ਦੇਖੋ $1 ਦੇ ਕਈ ਨੇ,
ਇੱਕ ਮੈਸੇਜ ਆਇਆ $1, ਇੱਕ ਮੈਸੇਜ ਆਇਆ ਕਿ ਮੈਂ $48 ਜਿੱਤਿਆ, ਇੱਕ ਮੈਸੇਜ ਆਇਆ ਮੈਂ $58 ਹਾਰਿਆ।
ਅੱਛਾ,
ਉਹ ਕਿੱਦਾਂ ਹੁੰਦਾ?
$1
ਜਿੱਤੇ, GIC ਕਹਿੰਦੇ ਕਰਾਤੀ ਹੈ
$1। ਚਲੋ ਠੀਕ ਹੈ, ਚੰਗੀ ਡਾਲਰ ਸਟੋਰ ਚ, ਹੁਣ ਤਾਂ $1 ਦਾ ਡਾਲਰ ਸਟੋਰ ਤੇ ਵੀ ਕੁਛ ਨਹੀਂ ਮਿਲਦਾ,
ਮਿਲ ਜਾਂਦਾ
$2, ਉਹਨਾਂ ਨੇ ਵੀ ਨਾਮ ਬਦਲੇ ਆਪਣੇ, ਐਵਰੀਥਿੰਗ ਅੰਡਰ $5। ਵਾਸੂ ਜੀ, ਅੱਜ ਇੱਕ ਸਾਂਝੀ ਸਟੇਟਮੈਂਟ ਅਮਰੀਕਨ ਅਤੇ ਚਾਈਨੀਜ਼ ਅਧਿਕਾਰੀਆਂ ਵੱਲੋਂ ਸ਼ੇਅਰ ਕੀਤੀ ਗਈ ਹੈ। ਪਹਿਲੀ ਗੱਲ ਤਾਂ ਜੁਆਇੰਟ ਸਟੇਟਮੈਂਟ ਹੈ ਨਾ, ਦੋਹਾਂ ਮੁਲਕਾਂ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣੀ, ਇਹ ਆਪਣੇ ਆਪ ਦੇ ਵਿੱਚ ਬੜੀ ਰੇਅਰਿਟੀ ਆ, ਅਜਿਹਾ ਅਕਸਰ ਦੇਖਣ ਨੂੰ ਮਿਲਿਆ ਨਹੀਂ ਕਰਦਾ। ਪਰ ਜਿਹੜੀ ਜਨੇਵਾ ਦੇ ਵਿੱਚ ਗੱਲਬਾਤ ਹੋ ਰਹੀ ਸੀ ਟ੍ਰੇਡ ਨੂੰ ਲੈ ਕੇ ਅਮਰੀਕਾ ਅਤੇ ਚਾਈਨਾ ਵਿਚਕਾਰ, ਉਹਦੇ ਵਿੱਚ ਹੁਣ ਟੈਰਿਫ ਦੇ ਵਿੱਚ ਵੱਡੀ ਕਟੌਤੀ ਕਰ ਦਿੱਤੀ ਗਈ ਹੈ, ਐਟਲੀਸਟ 90 ਦਿਨਾਂ ਵਾਸਤੇ। ਫੋਰ 90 ਡੇਜ਼ ਅਮਰੀਕਾ ਨੇ ਚਾਈਨੀਜ਼ ਸਮਾਨ ਦੇ ਉੱਪਰ ਜਿਹੜੇ ਟੈਰਿਫਸ ਲਗਾਏ ਸੀ ਉਹਨਾਂ ਨੂੰ ਘਟਾ ਕੇ 30% ਕਰ ਦਿੱਤਾ। ਪਹਿਲਾਂ ਇਹ ਨੰਬਰ 145 'ਤੇ ਸੀ, ਕੁਝ ਚੀਜ਼ਾਂ ਮਤਲਬ ਪਤਾ ਹੀ ਨਹੀਂ ਨਾ ਨੰਬਰ ਸੀਗਾ ਕਿੱਥੇ, ਇਟ ਵਾਜ਼ ਐਨ ਐਸਟ੍ਰੋਨੋਮਿਕਲ ਨੰਬਰ ਜਿਹੜਾ ਕਿ ਐਟ 1.245% ਤੱਕ ਵੀ ਕਿਹਾ ਜਾ ਰਿਹਾ ਸੀ। ਸੋ ਹੁਣ ਅਗਲੇ 90 ਦਿਨਾਂ ਵਾਸਤੇ ਚਾਈਨਾ ਤੋਂ ਅਮਰੀਕਾ ਆਉਣ ਵਾਲੇ ਸਮਾਨ ਦੇ ਉੱਪਰ 30% ਟੈਰਿਫ ਲੱਗੇਗਾ। ਚਾਈਨਾ ਜਿਹੜਾ ਸਮਾਨ ਮੰਗਵਾਉਂਦਾ ਅਮਰੀਕਾ ਤੋਂ, ਸੋ ਚਾਈਨਾ ਜਿਹੜਾ ਟੈਰਿਫ ਲਾਉਂਦਾ ਅਮੈਰੀਕਨ ਗੁੱਡਸ 'ਤੇ, ਉਹ ਸਿਰਫ 10% ਰਹਿ ਜਾਣਾ, ਡਾਊਨ ਫਰੋਮ 125%, ਅਤੇ ਲਾਗੂ ਹੋਣੀ ਆ ਜਿਹੜੀ ਇਹ ਰਿਡਕਸ਼ਨ ਹੈਗੀ ਆ ਪਰਸੋਂ ਤੋਂ ਲਾਗੂ ਹੋਣੀ, 14 ਮਈ ਤੋਂ।
ਯਾ, ਅਤੇ ਉਸ ਤੋਂ ਬਾਅਦ ਕਹਿ ਰਹੇ ਨੇ ਕਿ 90 ਦਿਨਾਂ ਵਾਸਤੇ ਇਸ ਤਰ੍ਹਾਂ ਇਹ ਲਾਗੂ ਰਹੇਗੀ ਜਿਹੜੀ ਰਿਆਇਤ ਦਿੱਤੀ ਗਈ ਹੈ। ਅਤੇ ਫਿਰ ਉਸ ਤੋਂ ਬਾਅਦ ਕਹਿੰਦੇ ਇਹ ਜਿਹੜਾ ਐਕਸ਼ਨ ਲੈਣ ਤੋਂ ਬਾਅਦ ਜਦੋਂ ਟੈਰਿਫਸ ਘੱਟ ਜਾਣਗੀਆਂ,
ਹਾਂਜੀ,
ਉਸ ਤੋਂ ਬਾਅਦ ਦੋਨੋਂ ਧਿਰਾਂ ਆਪਸ ਦੇ ਵਿੱਚ ਕਹਿੰਦੇ ਡਿਸਕਸ਼ਨਸ ਨੂੰ ਜਾਰੀ ਰੱਖਣਗੀਆਂ ਵੀ ਕੋਈ ਵਧੀਆ ਮਕੈਨਿਜ਼ਮ ਬਣਾਇਆ ਜਾ ਸਕੇ ਵੀ ਅੱਗੇ ਵੀ ਡਿਸਕਸ਼ਨਸ ਚੱਲਦੀਆਂ ਰਹਿਣ। ਸੋ ਇਹਨਾਂ ਦੇ ਵਿੱਚ ਦੱਸਿਆ ਜਾਂਦਾ ਵੀ ਚਾਈਨਾ ਵੱਲੋਂ ਜਿਹੜੇ ਉਹਨਾਂ ਦੇ ਵਾਈਸ ਪ੍ਰੀਮੀਅਰ ਨੇ ਹਾਏ ਹੀ ਲਾਈਫੈਂਗ, ਉਹ ਲੀਡ ਕਰਨਗੇ ਡਿਸਕਸ਼ਨਸ ਨੂੰ, ਤੇ US ਵੱਲੋਂ ਟ੍ਰੈਜਰੀ ਸੈਕਟਰੀ ਸਕਾਟ ਬੈਸੈਂਟ ਤੇ US ਟ੍ਰੇਡ ਰੈਪਰਜ਼ੈਂਟੇਟਿਵ ਜੇਮਿਸਨ ਗ੍ਰੀਅਰ, ਇਹਨਾਂ ਵੱਲੋਂ ਇਹਨਾਂ ਡਿਸਕਸ਼ਨਸ ਨੂੰ ਲੀਡ ਕੀਤਾ ਜਾਏਗਾ। ਸੋ ਗੱਲਬਾਤ ਨਾਲ ਹੀ ਸੋਲਿਊਸ਼ਨ ਹੁੰਦਾ ਵੀ ਜੀ, ਚੰਗੀ ਗੱਲ ਆ ਵੀ ਆਪਸ 'ਚ ਗੱਲ ਕਰਨ ਲਈ ਤਿਆਰ ਹੋ ਗਏ ਨੇ, ਅਤੇ ਐਜ਼ ਆ ਰਿਜ਼ਲਟ ਅੱਜ ਸਟਾਕ ਮਾਰਕੀਟਸ ਵੀ ਖੁਸ਼ ਨੇ।
ਵਾਸੂ ਜੀ, ਜਿਸ ਤਰ੍ਹਾਂ ਦੇ ਸੰਕੇਤ ਅਮੈਰੀਕਨ ਇਕਾਨਮੀ ਨੂੰ ਲੈ ਕੇ ਆਉਣ ਲੱਗ ਪਏ ਸੀ, ਅਸੀਂ ਪਿਛਲੇ ਹਫ਼ਤੇ ਹੀ ਗੱਲ ਕਰਦੇ ਸੀ, ਭਾਵੇਂ ਉਹ LA ਵਾਲਾ ਪੋਰਟ ਹੋਵੇ, ਇੱਥੇ ਸੀਐਟਲ ਵਾਲਾ ਪੋਰਟ ਹੋਵੇ, ਜਿਹੜੀਆਂ ਸ਼ਿਪਸ ਚਾਈਨਾ ਤੋਂ ਸਮਾਨ ਲੈ ਕੇ ਆਉਂਦੀਆਂ ਸੀ ਉਹ ਟ੍ਰੈਫਿਕ ਬੜਾ ਘੱਟ ਗਿਆ ਸੀ, ਉਹਨੂੰ ਲੈ ਕੇ ਬੜੀ ਫਿਕਰਮੰਦੀ ਬਣ ਗਈ ਸੀ। ਫਿਰ ਦੂਜੇ ਪਾਸਿਓਂ ਇਨਫਲੇਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਦਾ ਖਤਰਾ ਬਣ ਗਿਆ ਸੀ ਵੀ ਟੈਰਿਫਸ ਲਾਗੂ ਹੋਣ ਤੋਂ ਬਾਅਦ, ਕਿਉਂਕਿ ਲੋਕਾਂ ਨੂੰ ਹੁਣ ਜਿਹੜਾ ਇਹਦਾ ਅਸਲੀ ਇੰਪੈਕਟ ਆ ਇਹ ਆਉਂਦੇ ਹਫ਼ਤਿਆਂ ਦੇ ਵਿੱਚ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ ਸੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੇ ਸਿਗਨਲ ਸੀਗੇ ਉਹ ਕੋਈ ਬਹੁਤੇ ਵਧੀਆ ਨਹੀਂ ਸਨ ਆਉਂਦੇ ਪਏ। ਅਤੇ ਦੂਜਾ ਪਾਸਾ ਇੱਕ ਇਹ ਵੀ ਆ ਜਿੱਥੇ ਅਮਰੀਕਾ ਵਾਸਤੇ ਬਹੁਤ ਵੱਡੀ ਸਿਰਦਰਦੀ ਸੀਗੀ, ਅਮੈਰੀਕਨ ਲੋਕਾਂ ਵਾਸਤੇ ਇਹਨਾਂ ਟੈਰਿਫਸ ਕਰਕੇ ਇਨਫਲੇਸ਼ਨ ਵਧਣੀ ਸੀ, ਖਰਚੇ ਵਧਣੇ ਸੀ, ਚੀਜ਼ਾਂ ਦੀ ਸ਼ੋਰਟੇਜ ਹੋਣ ਦੇ ਚਾਂਸਿਸ ਸੀਗੇ, ਚਾਈਨਾ ਵਾਸਤੇ ਵੀ ਸਿਚੁਏਸ਼ਨ ਉੱਨੀ ਜ਼ਿਆਦਾ ਸੁਖਾਲੀ ਨਹੀਂ ਸੀ ਡੀਲ ਕਰਨੀ, ਕਿਉਂਕਿ ਕਈ ਇਹੋ ਜਿਹੀਆਂ ਫੈਕਟਰੀਆਂ ਨੇ ਚਾਈਨਾ ਦੇ ਵਿੱਚ ਜਿਹੜੀਆਂ ਡਿਪੈਂਡ ਇਸ ਗੱਲ 'ਤੇ ਕਰਦੀਆਂ ਕਿ ਸਮਾਨ ਉੱਥੋਂ ਬਣ ਬਣ ਕੇ ਆਉਂਦਾ ਅਮਰੀਕਾ ਨੂੰ ਆ। ਸੋ ਚਾਈਨਾ ਵੀ ਇਸ ਗੱਲ ਨੂੰ ਅਫੋਰਡ ਨਹੀਂ ਸੀ ਕਰ ਸਕਦਾ ਕਿ ਇਸ ਇਹ ਜਿਹੜੀ ਟੈਰਿਫ ਵਾਰ ਆ ਇਸੇ ਤਰ੍ਹਾਂ ਜਾਰੀ ਰਹੇ। ਪਰ ਹਾਂ, ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੀ ਮੇ ਬੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਾਂ ਡੋਨਲਡ ਟਰੰਪ ਨੂੰ ਕੋਈ ਉਮੀਦ ਸੀ ਜਾਂ ਉਹਨਾਂ ਨੂੰ ਇਹ ਕੋਈ ਭਰਮ ਭੁਲੇਖਾ ਸੀ ਕਿ ਸਾਡੇ ਵੱਲੋਂ ਟੈਰਿਫ ਲਾਉਂਦੇ ਸਾਰ ਹੀ ਚਾਈਨਾ ਵਾਲਿਆਂ ਨੇ ਭੱਜੇ ਭੱਜੇ ਆਉਣਾ ਡੀਲ ਕਰਨ ਲਈ, ਉੱਦਾਂ ਨਹੀਂ ਹੋਇਆ।
ਨਵੇਂ ਗਾਹਕ ਲੱਭਣੇ ਦੇਖੋ ਕੰਪੈਰੀਟਿਵਲੀ ਸੌਖੇ ਨੇ ਨਵਾਂ ਘਾਗ ਸਪਲਾਇਰ ਲੱਭਣ ਨਾਲੋਂ।
ਕਰੈਕਟ, ਯੈਸ,
ਕਿਉਂਕਿ ਜਿਹੜਾ ਸਪਲਾਇਰ ਆ ਉਹਨੇ ਇਸ ਤਰ੍ਹਾਂ ਦੀਆਂ ਐਫੀਸ਼ੀਐਂਸੀਜ਼, ਇਸ ਤਰ੍ਹਾਂ ਦੀ ਉਹਨੇ ਮਹਾਰਤ ਹਾਸਲ ਕੀਤੀ ਹੋਈ ਹੈ ਤੇ ਉਹਦੇ ਵਰਗਾ ਮਾਲ ਹੋਰ ਕੋਈ ਨਹੀਂ ਬਣਾ ਸਕਦਾ।
ਜੀ,
ਪਰ ਗਾਹਕ ਤਾਂ ਉਹਨੇ ਤਾਂ ਪੈਸੇ ਹੀ ਖਰਚਣਾ ਨਾ, ਪੈਸੇ ਜੇ ਤੁਹਾਡੇ ਕੋਲ ਨੇ ਹੋਰ ਵੀ ਬਹੁਤ ਸਾਰਿਆਂ ਕੋਲ ਨੇ।
ਕਰੈਕਟ,
ਸੋ ਗਾਹਕ ਲੱਭਣਾ ਕੰਪੈਰੀਟਿਵਲੀ ਦੇਖੋ ਸਭ ਤੋਂ ਜਿਹੜਾ ਮੇਨ ਸਭ ਤੋਂ ਵੱਡਾ ਕਸਟਮਰ ਹੁੰਦਾ ਉਹ ਹਰ ਬਿਜ਼ਨਸ ਨੂੰ ਬੜਾ ਪਿਆਰਾ
ਬੜਾ ਪਿਆਰਾ ਹੁੰਦਾ,
ਪਰ ਵੀ ਜੇ ਹੁਣ ਉਹ ਅੜੀ ਤੇ ਹੀ ਆ ਜਾਏ ਕਿ ਤੁਹਾਡੇ ਕੋਲੋਂ ਸਮਾਨ ਖਰੀਦਣਾ ਹੀ ਨਹੀਂ, ਫਿਰ ਉਹ ਬਿਜ਼ਨਸ ਕਹਿੰਦਾ ਤੁਹਾਡੇ ਕਰਕੇ ਮੈਂ ਆਪਣੀ ਫੈਕਟਰੀ ਦਾ ਬੰਦ ਕਰਨਾ ਹੋ ਰਿਹਾ। ਠੀਕ ਹੈ ਜੀ, ਤੁਹਾਨੂੰ ਅਸੀਂ 100 million ਦਾ ਸਮਾਨ ਵੇਚਦੇ ਸੀ, ਵੀ ਤੁਹਾਡੀ ਥਾਂ ਤੇ ਉਹਨੂੰ ਅਸੀਂ 10 customer ਲੱਭ ਲਵਾਂਗੇ ਜਿਹੜੇ 10-10 million ਦਾ ਖਰੀਦ ਲੈਣਗੇ।
ਦੈਟਸ ਰਾਈਟ,
ਸੌਖਾ ਤਾਂ ਨਹੀਂ, ਐਵਰੀਬਾਡੀ ਵਾਂਟਸ ਕਿ ਯਾਰ 100 million ਇੱਕ ਜਗ੍ਹਾ ਤੇ ਵਿਕਦਾ ਵਿਕੀ ਜਾਏ,
ਸਟਰਕਚਰਲ ਰੀਸੈਟ ਸੌਖੇ ਨਹੀਂ ਹੁੰਦੇ।
ਪਰ ਜਿੱਥੋਂ ਉਹ 100 million ਸੋ ਜਿਹੜੀ ਫੈਕਟ ਕਹਿ ਲਓ ਵੀ ਸਪਲਾਇਰ ਜਿਹੜਾ ਸੀ ਜਿਹੜਾ ਹੁਣ 100 million ਵਾਲਾ ਗਾਹਕ ਆ ਉਹਨੂੰ ਉਸ ਤਰ੍ਹਾਂ ਦਾ ਸਪਲਾਇਰ ਲੱਭਣਾ,
ਜੀ
ਉਸ ਤਰ੍ਹਾਂ ਦੁਕਾਨ ਲੱਭਣੀ ਉਹਦੇ ਵਾਸਤੇ ਔਖੀ ਆ ਵੀ ਜਿਹੜਾ ਏਡੇ ਵੱਡੇ ਬਲਕ ਦੇ ਵਿੱਚ ਇੰਨੇ ਘੱਟ ਕੀਮਤ ਤੇ ਪ੍ਰਾਈਸ ਤੇ ਸਮਾਨ ਬਣਾਉਂਦਾ ਹੋਵੇ।
ਹਾਂ, ਤੇ ਉਸੇ ਤਰ੍ਹਾਂ ਦਾ ਸਮਾਨ,
ਉਸੇ ਤਰ੍ਹਾਂ ਦਾ ਉਸੇ ਕੁਆਲਿਟੀ ਦਾ ਸਮਾਨ ਬਣਾਉਂਦਾ ਹੋਵੇ ਉਸੇ ਐਫੀਸ਼ੀਐਂਸੀ ਦੇ ਨਾਲ,
ਕਿਉਂਕਿ ਜਿਹੜੀਆਂ ਤੁਹਾਡੀਆਂ ਕਈ ਹੋਰ ਸਪਲਾਈ ਚੇਨਸ ਨੇ ਤੁਹਾਡੀ ਆਪਣੀ ਇਕਨੋਮੀ ਦੀਆਂ ਉਹ ਵੀ ਉਸ ਸਮਾਨ ਦੇ ਮੁਤਾਬਕ ਉਹ ਡਿਜ਼ਾਈਨ ਹੋ ਚੁੱਕੀਆਂ ਹੁੰਦੀਆਂ ਨੇ, ਡਿਵੈਲਪ ਹੋ ਚੁੱਕੀਆਂ ਹੁੰਦੀਆਂ ਨੇ, ਸੋ ਕਾਫੀ ਚੀਜ਼ਾਂ ਦੀ ਜੋੜ ਤੋੜ ਕਰਨੇ ਪੈਂਦੇ ਨੇ।
ਅੱਛਾ, ਤੇ ਜੇ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ ਜੀ ਅਸੀਂ ਆਪਣੇ ਆਪ ਬਣਾ ਲਾਂਗੇ ਉਹ ਸਮਾਨ, ਜਾਂ ਕਿਸੇ ਹੋਰ ਮੁਲਕ ਨੂੰ ਅਸੀਂ ਕਹਿ ਕੇ ਕਵਾਂਗੇ ਯਾਰ ਤੁਸੀਂ ਵੀ ਆਪਣੀ ਫੈਕਟਰੀ ਵਗੈਰਾ ਵੱਡੀ ਕਰੋ, ਤੁਸੀਂ ਉਹ ਸਾਨੂੰ ਸਮਾਨ ਬਣਾ ਕੇ ਦੇ ਦਿਓ, ਇਟ ਵਿਲ ਟੇਕ ਟਾਈਮ, ਉਹਦੇ ਵਿੱਚ ਟ੍ਰਾਂਜੀਸ਼ਨ ਪੀਰੀਅਡ ਹੋਏਗਾ,
ਬਿਲਕੁਲ,
ਤੇ ਫਿਰ ਵੀ ਕੋਈ ਗਰੰਟੀ ਨਹੀਂ ਕਿ ਉਹ ਸਮਾਨ ਬਣ ਹੀ ਜਾਏਗਾ। ਸੋ ਉਹ ਕਸਟਮਰ ਵਾਸਤੇ ਇਨ ਦਿਸ ਕੇਸ, ਸੋ ਆਪਾਂ ਅਮੈਰੀਕਾ ਤੇ ਚਾਈਨਾ ਦੇ ਸੰਦਰਭ ਚ ਗੱਲ ਕਰ ਰਹੇ ਹਾਂ ਕਿ US ਵਾਸਤੇ ਚਾਈਨਾ ਵਰਗਾ ਸਪਲਾਇਰ ਲੱਭਣਾ ਜ਼ਿਆਦਾ ਔਖਾ। ਚਾਈਨਾ ਵਾਲੇ ਤਾਂ ਰਸ਼ੀਆ ਨੂੰ ਆਪਣਾ ਸਮਾਨ ਵੇਚ ਦੇਣਗੇ, ਇੰਡੀਆ ਨੂੰ ਵੇਚ ਦੇਣਗੇ, ਯੂਰਪ ਨੂੰ ਵੇਚ ਦੇਣਗੇ, ਏਸ਼ੀਆ ਪੈਸੀਫਿਕ ਨੂੰ ਵੇਚ
ਦੇਣਗੇ,
ਪੂਰੀ ਪੂਰਾ ਪੂਰੀ ਦੁਨੀਆ, ਅਫਰੀਕਾ ਹੈਗਾ, ਚਲੋ ਅਫਰੀਕਾ ਦੇ ਵਿੱਚ ਆਪਾਂ ਇਹ ਕਹਿੰਦੇ ਪਰਚੇਜ਼ਿੰਗ ਪਾਵਰ ਥੋੜੀ ਘੱਟ ਆ ਜਾਂ ਜੋ ਵੀ ਹੈ, ਪਰ ਪੂਰਾ ਵਿਸ਼ਵ ਹੈ, ਸੋ ਉਹਨਾਂ ਵਾਸਤੇ ਸੌਖਾ ਸੀ, US ਵਾਸਤੇ ਔਖਾ।
ਐਂਡ ਇਸੇ ਹੀ ਚੀਜ਼ ਨੂੰ ਲੈ ਕੇ ਕੰਸਰਨ ਜਿਹੜੇ ਅਮਰੀਕਨ ਕਾਰਪੋਰੇਸ਼ਨਸ ਨੇ, ਇਹ ਉਹੀ ਵੱਡੀਆਂ ਕੰਪਨੀਆਂ ਜਿਨ੍ਹਾਂ ਨੇ ਡੋਨਲਡ ਟਰੰਪ ਦੀ ਇਨੋਗਰੇਸ਼ਨ ਵੇਲੇ ਟਰੰਪ ਨੂੰ ਵੱਡੇ ਵੱਡੇ ਡੋਨੇਸ਼ਨ ਦਿੱਤੀਆਂ, ਉਹਨਾਂ ਦਾ ਆਪਣਾ ਬਿਜ਼ਨਸ ਮਾਡਲ ਟਰੰਪ ਦੀ ਟੈਰਿਫ ਪਾਲਿਸੀ ਕਰਕੇ ਖਤਰੇ 'ਚ ਪੈ ਗਿਆ ਸੀ। ਸੋ ਇਸ ਕਰਕੇ ਵੱਖੋ ਵੱਖਰੇ ਪਾਸਿਓਂ ਜਿਸ ਤਰ੍ਹਾਂ ਦੇ ਪ੍ਰੈਸ਼ਰ ਸੀਗੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੁਣ ਤਬਦੀਲੀ ਅਨਾਊਂਸ ਕਰ ਦਿੱਤੀ ਗਈ ਹੈ, ਐਂਡ ਜਿਹਦਾ ਅਸਰ ਸਟਾਕ ਮਾਰਕੀਟ ਇੰਡੈਕਸ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ। ਸੋਨੇ ਦਾ ਭਾਅ ਡਿੱਗ ਗਿਆ ਅੱਜ, ਕਿਉਂਕਿ ਉਹੀ ਹੈ ਕਿ ਹੁਣ ਜਿਹੜੇ ਇਨਵੈਸਟਰਸ ਨੇ ਗੋਲਡ 'ਚੋਂ ਕੈਸ਼ ਆਊਟ ਕਰਕੇ ਹੁਣ ਸਟਾਕ ਮਾਰਕੀਟ ਦੇ ਵਿੱਚ, ਕਿਉਂਕਿ ਦੋ ਵੱਡੇ ਟ੍ਰੇਡਿੰਗ ਇਕਨੋਮੀਜ਼ ਦੇ ਵਿੱਚ, ਦੁਨੀਆ ਦੀਆਂ ਸਭ ਤੋਂ ਵੱਡੀਆਂ ਦੋ ਇਕਨੋਮੀਜ਼ ਦੇ ਵਿੱਚ ਇਸ ਤਰ੍ਹਾਂ ਦੀ ਕੁੜੱਤਨ ਜਦੋਂ ਪੈਦਾ ਹੋਈ ਉਹਦਾ ਅਸਰ ਸਟਾਕ ਮਾਰਕੀਟ ਦੇ ਉੱਪਰ ਦੇਖਣ ਨੂੰ ਮਿਲਦਾ ਪਿਆ ਸੀ, ਕਿਉਂਕਿ ਜਿਹੜੀਆਂ ਕੰਪਨੀਆਂ ਚਾਈਨਾ ਤੋਂ ਮਾਲ ਬਣਵਾ ਕੇ ਅਮਰੀਕਾ 'ਚ ਵੇਚਦੀਆਂ ਨੇ, ਹੁਣ ਜੇ ਉਹਨਾਂ ਦੇ ਉੱਪਰ ਟੈਰਿਫ ਲੱਗ ਜਾਣਾ ਉਹਨਾਂ ਕੰਪਨੀਆਂ ਦਾ ਮੁਨਾਫਾ ਇੰਪੈਕਟ ਹੋਣਾ ਸੀ, ਮੁਨਾਫੇ ਉੱਪਰ ਪੈਣ ਵਾਲੇ ਇੰਪੈਕਟ ਦਾ ਸਿੱਧਾ ਮਤਲਬ ਇਹ ਸੀ ਕਿ ਜਿਹੜੇ ਉਹਨਾਂ ਦੀ ਸਟਾਕ ਪ੍ਰਾਈਸ ਆ ਉਹ ਇਫੈਕਟ ਹੋ ਰਹੀ ਸੀ। ਸੋ ਉੱਧਰਲੇ ਪਾਸੇ ਅੱਜ ਫਾਇਦਾ ਹੋ ਰਿਹਾ। ਜੇ ਕਿਸੇ ਇੱਕ ਇੰਡਸਟਰੀ ਦੇ ਸਟਾਕਸ ਅੱਜ ਨਹੀਂ ਵੱਧਦੇ ਪਏ ਉਹ ਫਾਰਮਾਸਿਊਟੀਕਲ ਇੰਡਸਟਰੀ, ਕਿਉਂਕਿ ਟਰੰਪ ਨੇ ਇਹ ਕਿਹਾ ਕਿ ਐਗਜ਼ੈਕਟਿਵ ਆਰਡਰ ਅੱਜ ਸਾਈਨ ਕਰ ਦੇਣਾ, ਅਤੇ ਅਮਰੀਕਾ ਦੇ ਵਿੱਚ ਜਿਹੜੀ ਦਵਾਈਆਂ ਦੀਆਂ ਕੀਮਤਾਂ ਨੇ ਉਹਨਾਂ ਦੇ ਉੱਪਰ ਇੱਕ ਉਹਨਾਂ ਨੇ ਇੱਕ ਕੈਪ ਲਗਾ ਦੇਣਾ ਕਿ ਤਾਂ ਕਿ ਦਵਾਈਆਂ ਅਮਰੀਕਾ ਦੇ ਵਿੱਚ ਸਸਤੀਆਂ ਮਿਲ ਸਕਣ।
ਯਾ, ਸੋ ਕਹਿ ਰਹੇ ਕਿ ਜਿਹੜੀਆਂ ਸਾਡੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਇਹ ਹੋਰਨਾਂ ਮੁਲਕਾਂ ਨੂੰ ਆਪਣੀ ਦਵਾਈ ਮਹਿੰਗੀ ਵੇਚਣ, ਪਰ ਅਮਰੀਕਾ ਵਾਲਿਆਂ ਨੂੰ ਕਹਿੰਦੇ ਅਮੈਰੀਕਨਸ ਨੂੰ ਇਹ ਆਪਣੀ ਦਵਾਈ ਸਸਤੀ ਵੇਚਣ, ਕਹਿੰਦੇ ਮੈਂ ਇਸ ਤਰ੍ਹਾਂ ਦਾ ਐਗਜ਼ੈਕਟਿਵ ਆਰਡਰ ਸਾਈਨ ਕਰਾਂ।
ਐਂਡ ਇਹਦੇ ਵਿੱਚ ਵਾਸੂ ਜੀ ਕੋਈ ਦੋ ਰਾਵਾਂ ਨਹੀਂ, ਐਕਚੁਲੀ ਅਮੈਰੀਕਨਸ ਪੇ ਸਮ ਆਫ ਦਾ ਹਾਈਐਸਟ ਪ੍ਰਾਈਸਿਸ ਫੋਰ ਮੈਡੀਕੇਸ਼ਨ। ਅਮਰੀਕਾ 'ਚ ਦਵਾਈਆਂ ਬੜੀਆਂ ਮਹਿੰਗੀਆਂ ਨੇ, ਪਰ ਕਈਆਂ ਦਾ ਇਹ ਮੰਨਣਾ ਕਿ ਅਮਰੀਕਾ ਦੇ ਵਿੱਚ ਦਵਾਈਆਂ ਮਹਿੰਗੀਆਂ ਹੋਣ ਦਾ ਮਤਲਬ ਇਹ ਆ ਕਿ ਫਾਰਮਾਸਿਊਟੀਕਲ ਕੰਪਨੀਆਂ ਵਾਸਤੇ ਇੱਕ ਇਨਸੈਂਟਿਵ ਹੈ ਟੂ ਇਨੋਵੇਟ, ਟੂ ਕਮ ਅਪ ਵਿਦ ਨਿਊ ਪ੍ਰੋਡਕਟਸ, ਬੈਟਰ ਮੈਡੀਕੇਸ਼ਨਸ, ਕਿਉਂਕਿ ਜਿੱਥੇ ਤੁਹਾਨੂੰ ਮੁਨਾਫਾ ਦਿਸੇਗਾ ਉੱਥੇ ਤੁਹਾਡੇ ਵਾਸਤੇ ਕੋਈ ਨਵੀਆਂ ਕਾਢਾਂ ਕੱਢਣ ਵਾਸਤੇ ਇਨਸੈਂਟਿਵ ਵੀ ਹੋਏਗਾ। ਕਿ ਟਰੰਪ ਦਾ ਜਿਹੜਾ ਇਸ ਤਰ੍ਹਾਂ ਦਾ ਪ੍ਰਾਈਸ ਕੈਪ ਲਗਾਉਣ ਵਾਲੀ ਜਿਹੜੀ ਗੱਲ ਆ ਦਵਾਈਆਂ ਦੀਆਂ ਕੀਮਤਾਂ ਉੱਪਰ, ਉਹ ਕਿਤੇ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ ਇਨੋਵੇਸ਼ਨ ਵਾਸਤੇ ਖਤਰਾ ਨਾ ਬਣ ਜਾਵੇ, ਇਹੋ ਜਿਹਾ ਨੈਰੇਟਿਵ ਫਾਰਮਾਸਿਊਟੀਕਲ ਇੰਡਸਟਰੀ ਵੱਲੋਂ ਫਲੋਟ ਕੀਤਾ ਜਾ ਰਿਹਾ।
ਟਰੰਪ ਦਾ ਕਹਿਣਾ ਕਹਿੰਦੇ ਕਿ ਜਿਹੜੀਆਂ ਕੈਂਪੇਨ ਦੌਰਾਨ ਡੋਨੇਸ਼ਨਸ ਹੁੰਦੀਆਂ ਨੇ, ਕੈਂਪੇਨ ਐਂਡੋਰਸਮੈਂਟਸ ਹੁੰਦੀਆਂ ਨੇ, ਕਹਿੰਦੇ ਡੈਮੋਕਰੈਟਸ ਵਾਸਤੇ ਇੰਪੋਰਟੈਂਟ ਹੋਣਗੀਆਂ, ਮੇਰੇ ਵਾਸਤੇ ਨਹੀਂ ਹੈਗੀਆਂ, ਕਿ ਮੇਰੇ ਜਿਹੜੇ ਫੈਸਲੇ ਨੇ ਵੀ ਉਹ ਅਮੈਰੀਕਨਸ ਦੇ ਹਿੱਤ ਵਿੱਚ ਨੇ, ਵੀ ਕਿਸੇ ਲੌਬੀ ਗਰੁੱਪ ਦੇ, ਕਿਸੇ ਇੰਡਸਟਰੀ ਦੇ ਹਿੱਤ ਵਿੱਚ ਨਹੀਂ।
ਅੱਛਾ, ਇੰਟਰਸਟਿੰਗ ਗੱਲ ਇਹ ਆ, ਕੋਈ ਵੀ ਪ੍ਰੈਜ਼ੀਡੈਂਟ ਜਿਹੜਾ ਦੂਜੀ ਟਰਮ 'ਚ ਹੋਵੇ ਅਤੇ ਜਿਹਨੂੰ ਇਸ ਤਰ੍ਹਾਂ ਦੀ ਇੱਕ ਮੈਜੋਰਿਟੀ ਮਿਲੀ ਹੋਵੇ, ਭਾਵੇਂ ਹਾਊਸ ਆਫ ਰੈਪ੍ਰਜੈਂਟੇਟਿਵ ਦੇ ਵਿੱਚ ਅਤੇ ਸੈਨੇਟ ਦੇ ਵਿੱਚ ਵੀ, ਜਿੱਦਾਂ ਟਰੰਪ ਨੂੰ ਮਿਲ ਗਈ ਹੋਈ ਆ, ਇਹ ਪਤਾ ਅਗਲਾ ਇਲੈਕਸ਼ਨ ਲੜਨਾ ਕੋਈ ਨਹੀਂ, ਇਹ ਬਹੁਤ ਇੱਕ ਵਧੀਆ ਐਸੈਟ ਹੋ ਸਕਦਾ, ਇੱਕ ਵਧੀਆ ਪਲੇਟਫਾਰਮ ਹੁੰਦਾ ਉਸ ਲੀਡਰ ਵਾਸਤੇ ਕੁਝ ਵੱਡੀਆਂ ਪੋਜ਼ਿਟਿਵ ਤਬਦੀਲੀਆਂ ਕਰਨ ਵਾਸਤੇ। ਪਰ ਕੀ ਟਰੰਪ ਵੱਲੋਂ ਹੁਣ ਤੱਕ ਦੀਆਂ ਕੀਤੀਆਂ ਗਈਆਂ ਤਬਦੀਲੀਆਂ ਉਹ ਹੁਣ ਉਹ ਤਬਦੀਲੀਆਂ ਨੇ ਜਾਂ ਖਿਲਾਰੇ ਨੇ, ਇਹ ਹਰ ਕਿਸੇ ਦੀ ਆਪੋ ਆਪਣੀ ਇੰਟਰਪ੍ਰੀਟੇਸ਼ਨ ਆ। ਪਰ ਜਿਸ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਵਾਸਤੇ ਦ ਟਰੰਪ ਐਡਮਿਨਿਸਟ੍ਰੇਸ਼ਨ ਇਜ਼ ਪੋਇਸਡ, ਜਿਹੜੀਆਂ ਕਿ ਲੌਂਗ ਲਾਸਟਿੰਗ ਪੋਜ਼ਿਟਿਵ ਇੰਪੈਕਟ ਛੱਡ ਸਕਦੀਆਂ ਨੇ, ਉਹ ਜੇ ਚਾਹੁਣ ਤਾਂ ਕਰ ਸਕਦੇ ਨੇ,
ਆਪਣੇ ਵੱਲੋਂ ਕਰ ਹੀ ਰਹੇ ਨੇ,
ਆਪਣੇ ਵੱਲੋਂ ਕਰ ਰਹੇ ਨੇ।
ਸੋ ਵਿਜੇ ਜੀ, ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਹੈ, ਜਿਹੜੇ ਪੋਲੀਟੀਸ਼ੀਅਨਸ ਨੇ ਅਸੀਂ ਬੜਾ ਕਈ ਵਾਰੀ ਨਾ ਬੈਠੇ ਅਸੀਂ ਕਹਿ ਦਿੰਦੇ ਹਾਂ ਕਿ ਯਾਰ ਇਹ ਬੰਦਾ ਵੀ ਠੀਕ ਨਹੀਂ, ਇਹ ਇਹ ਕੋਈ ਜਾਣ ਬੁੱਝ ਕੇ ਇੱਦਾਂ ਗਲਤ ਫੈਸਲਾ ਕਰ ਰਿਹਾ, ਇਹ ਕਰਪਟ ਹੈ ਜਾਂ ਇਹ ਬੇਵਕੂਫ ਹੈ ਜਾਂ ਇਹ ਸਿਆਣਾ ਨਹੀਂ, ਇਸ ਤਰ੍ਹਾਂ ਅਸੀਂ ਬੜੀਆਂ ਗੱਲਾਂ ਕਰਦੇ ਹਾਂ। ਪਰ ਅਸੀਂ ਜਿੰਨੀ ਵਾਰ ਵੀ ਜੋ ਮਤਲਬ ਜਿੰਨੇ ਕੁ ਪੋਲੀਟੀਸ਼ੀਅਨਸ ਨੂੰ ਆਪਾਂ ਮਿਲਦੇ ਹਾਂ, ਇੰਟਰਵਿਊਜ਼ ਕਰਦੇ ਹਾਂ, ਜਦੋਂ ਮੁਲਾਕਾਤ ਹੁੰਦੀ ਹੈ, ਵਟ ਆਈ ਹੈਵ ਟੂ ਕਮ ਟੂ ਅੰਡਰਸਟੈਂਡ ਇਜ਼ ਕਿ ਜਿਹੜੀਆਂ ਵੀ ਚੀਜ਼ਾਂ ਉਹ ਇੰਪਲੀਮੈਂਟ ਕਰਦੇ ਨੇ, ਦੇ ਜੈਨੂਇਨਲੀ ਬਿਲੀਵ
ਇਨ ਇਟ
ਇਨ ਮੋਸਟ ਆਫ ਦ ਕੇਸਿਸ। ਉਹ ਬੜੀ ਸਟਰੋਂਗਲੀ ਬਿਲੀਵ ਕਰਦੇ ਆ ਕਿ ਯਾਰ ਜੇ ਅਸੀਂ ਇਹ ਚੀਜ਼ ਲਾਗੂ ਕਰ ਦਈਏ ਨਾ ਤਾਂ ਸਭ ਕੁਝ ਠੀਕ ਹੋਏਗਾ, ਕਿਉਂਕਿ ਹੁਣ ਦੇਖੋ ਡੋਨਲਡ ਟਰੰਪ ਦੇ ਕੇਸ ਦੇ ਵਿੱਚ ਉਹ ਹੀ ਫੀਡਸ ਔਨ ਪ੍ਰੇਜ਼, ਹੀ ਫੀਡਸ ਔਨ ਅਟੈਂਸ਼ਨ। ਉਹ ਆਈ ਡੋਂਟ ਥਿੰਕ ਡੋਨਲਡ ਟਰੰਪ ਦੁਨੀਆਂ ਦੇ ਵਿੱਚ ਇਸ ਤੋਂ ਜ਼ਿਆਦਾ ਕੋਈ ਵੀ ਹੋਰ ਚੀਜ਼ ਚਾਹੁੰਦੇ ਹੋਣਗੇ, ਉਹਨਾਂ ਦੀ ਕੋਈ ਖਾਹਿਸ਼ ਹੋਏਗੀ, ਇੱਛਾ ਹੋਏਗੀ।
ਹੀ ਵਾਂਟਸ ਟੂ ਬੀ ਲਾਈਕਡ,
he wants to be liked, he wants to be acknowledged, unhanu nobel prize mil jave for peace, mainu nahi lagda ki donald trump nu is ton zyada duniya de vich hor koi vi cheez chahidi hai, just giving you an example, so donald trump ta chahunde ne ki log meriyan tareefan karan,
ji
paisa dekho unhan de kol hega, he is close to 80 years old,
yeah,
so dooji var oh rashtrapati ban gaye america de,
ji
all he wants is praise and acknowledgement,
legacy par
oh legacy oh unna apne vallo ta he is trying to build a legacy, ohnu edan lag reha ke je main is tarah tariffs laga dewan te sara kuch kar dewan vi america da main bahut bhala kar reha, so they genuinely believe in it, hun oh gall ohi na fir ideology de vich they are so deeply rooted ke kai wari oh ja khud de daddu ban jande fir unna nu khud to bahar nazar nahi aa reha hunda ke assi khud de inne thalle assi ode kehlo base te pahunche hoye
main over the weekend ਐਵੇਂ ਇੱਕ ਦਿਮਾਗ ਦੇ ਵਿੱਚ ਇਹ ਥੋਟ ਆਇਆ ਕਿ ਅਸੀਂ ਟਰੰਪ ਵਾਲੀ ਗੱਲ ਨੂੰ ਲੈ ਕੇ ਨਾ ਕਿ ਟਰੰਪ ਦੇ ਨਿੰਦਕ ਬਹੁਤ ਨੇ, ਟਰੰਪ ਦੇ ਕੰਮ ਕਰਨ ਦੇ ਤਰੀਕੇ ਨੂੰ ਕਈ ਵਾਰੀ ਉਹ ਲੋਕ ਵੀ ਪਸੰਦ ਨਹੀਂ ਕਰਦੇ ਜਿਹੜੇ ਟਰੰਪ ਦੇ ਨੇੜੇ ਨੇ, ਕਿ ਇਹ ਕਾਫੀ ਚੀਜ਼ਾਂ ਇਸ ਹਿਸਾਬ ਨਾਲ ਬੜੇ ਰਫ ਤਰੀਕੇ ਨਾਲ ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਡਿਪਲੋਮੈਟਿਕ ਤਰੀਕੇ ਨਹੀਂ ਹੈਗੇ ਚੀਜ਼ਾਂ ਨੂੰ ਸੋਲਵ ਕਰਨ ਦੇ। ਯਾਰ ਆਪੋ ਆਪਣੀ ਜ਼ਿੰਦਗੀਆਂ ਦੇ ਵਿੱਚ ਅਸੀਂ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੌਕੇ ਟਰੰਪ ਬਣ ਜਾਂਦੇ ਹਾਂ, ਜਦੋਂ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਨਾ ਕਿ ਟਰੰਪ ਆਪਾਂ ਕਿੰਨੀ ਵਾਰ ਇਹ ਕਮੈਂਟ ਕੀਤਾ ਕਿ ਆਹ ਤਾਂ ਗੱਲ ਲੌਜਿਕ ਦੀ ਆ, ਲੌਜਿਕ ਨਹੀਂ ਟਰੰਪ ਦੇ ਸਮਝ ਆਉਂਦਾ। ਕਿ ਆਈ ਥਿੰਕ ਦ ਬਿਗੈਸਟ ਟੇਕ ਅਵੇ ਐਜ਼ ਵੀ ਲਿਸਨ ਟੂ ਦੀਜ਼ ਨਿਊਜ਼ ਸਟੋਰੀਜ਼, ਕਈ ਵਾਰੀ ਬੰਦਾ ਇਹ ਸੋਚਦਾ ਅੰਤਰਰਾਸ਼ਟਰੀ ਪੱਧਰ 'ਤੇ ਟਰੰਪ ਨੇ ਕੀ ਕਿਹਾ ਤਾਂ ਉਹਨੇ ਕੀ ਕਿਹਾ, ਰਿਐਕਸ਼ਨ ਕੀ ਆ, ਇਹਦਾ ਮੇਰੀ ਜ਼ਿੰਦਗੀ ਦੇ ਉੱਪਰ ਇਫੈਕਟ ਕੀ ਆ। ਆਈ ਥਿੰਕ ਇਫੈਕਟ ਇਹ ਆ ਕਿ ਆਪਾਂ ਇਹ ਦੇਖੀਏ ਕਿ ਜਦੋਂ ਆਪਾਂ ਕਿਸੇ ਵੀ ਵੱਡੇ ਡਿਸੀਜਨ ਮੇਕਰ ਨੂੰ ਉਹਨਾਂ ਦੀ ਕਿਸੇ ਵੀ ਪਹਿਲੂ ਦੀ ਨਿੰਦਾ ਕਰ ਰਹੇ ਹਾਂ ਜਾਂ ਉਹਦੀ ਆਲੋਚਨਾ ਹੋ ਰਹੀ ਆ, ਇਹ ਦੇਖੋ ਵੀ ਕਿਤੇ ਉਹੋ ਜਿਹਾ ਐਟਰੀਬਿਊਟ ਸਾਡੇ ਵਾਸਤੇ ਸਾਡੀ ਆਪਣੀ ਜ਼ਿੰਦਗੀ ਦੇ ਵਿੱਚ ਐਗਜ਼ਿਸਟ ਤਾਂ ਨਹੀਂ ਕਰਦਾ। ਕਿਤੇ ਅਸੀਂ ਆਪਣੇ ਦੋਸਤਾਂ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਕੋਲੀਗਸ ਦੇ ਨਾਲ, ਆਪਣੇ ਸੋਸ਼ਲ ਸਰਕਲ ਦੇ ਵਿੱਚ ਕਿਤੇ ਅਸੀਂ ਵੀ ਅਜਿਹੇ ਵਿਅਕਤੀ 'ਤੇ ਨਹੀਂ ਕਿਸੇ ਨਾ ਕਿਸੇ ਮੌਕੇ ਹੋ ਜਾਂਦੇ ਕਿ ਲੌਜਿਕ ਸਾਡੇ ਪੱਲੇ ਨਹੀਂ ਪੈਂਦਾ, ਸਾਨੂੰ ਕੋਈ ਸਾਹਮਣੇ ਵਾਲਾ ਜਿਹੜੀ ਸਹੀ ਗੱਲ ਕਹਿ ਵੀ ਰਿਹਾ, ਅਸੀਂ ਆਪਣੇ ਵਿਚਾਰ ਦੇ ਵਿੱਚ ਇੰਨੇ ਜ਼ਿਆਦਾ ਗੁੰਦੇ ਹੋਏ ਹਾਂ ਕਿ ਅਸੀਂ ਉਹਦੀ ਗੱਲ ਸੁਣਨ ਨੂੰ ਰਾਜ਼ੀ ਨਹੀਂ ਹੁੰਦੇ,
ਅਸੀਂ ਕੱਟੜ ਹੋ ਜਾਂਦੇ ਹਾਂ।
ਹਾਂ, ਹੋ ਜਾਂਦੇ ਹਾਂ ਐਵਰੀਬਡੀ। ਸੋ ਉਹ ਜਿਹੜਾ ਯਿਨ ਐਂਡ ਯਾਂਗ ਦੀ ਗੱਲ ਹੁੰਦੀ ਹੈ ਨਾ ਕਿ ਹਰ ਆਦਮੀ ਮੈਂ ਬਸਤੇ ਹੈ 10-20 ਆਦਮੀ, ਜਿਸ ਕੋ ਵੀ ਮਿਲਣਾ ਬਾਰ ਬਾਰ ਮਿਲਣਾ, ਕਿਉਂਕਿ ਤੁਹਾਨੂੰ ਜਦੋਂ ਬਾਰ ਬਾਰ ਤੁਸੀਂ ਮਿਲਦੇ ਹੋ ਆਪਣੇ ਆਪ ਨਾਲ ਵੀ ਇਹ ਗੱਲ ਲਾਗੂ ਹੁੰਦੀ ਆ, ਮੀਟ ਯੂਅਰ ਸੈਲਫ ਟਾਈਮ ਐਂਡ ਅਗੇਨ ਐਜ਼ ਵੈਲ, ਉਹ ਸੈਲਫ ਅਨੈਲਿਸਿਸ ਤਾਂਹੀਓ ਜ਼ਰੂਰੀ ਆ ਕਿਉਂਕਿ ਕਈ ਵਾਰੀ ਜਿਹੜੀਆਂ ਚੀਜ਼ਾਂ ਅਸੀਂ ਦੂਜਿਆਂ ਦੇ ਵਿੱਚ ਨਾ ਪਸੰਦ ਕਰਦੇ ਹਾਂ ਉਹ ਹੌਲੀ 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 ਕਿਤੇ ਨਾ ਕਿਤੇ ਸਾਡੇ ਵਿੱਚ ਵੀ ਉਜਾਗਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ।
ਐਂਡ ਮੋਰ ਸੋ ਵਿਦ ਏਜ
ਮੋਰ। ਯੈਸ, ਕਰੈਕਟ, ਬਿਲਕੁਲ ਸਹੀ ਗੱਲ।
ਇਹਦੇ ਨਾਲ ਨਾ ਜਿਹੜੀ ਆਪਾਂ ਗੱਲ ਕਰ ਰਹੇ ਸੀ, ਇੱਕ ਸੋਸ਼ਲ ਮੀਡੀਆ ਦਾ ਵੀ ਐਂਗਲ ਆ ਵਿਜੇ ਜੀ, ਕਿ ਇੱਕ ਨਾ ਜਿਹੜੇ ਸਭ ਤੋਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਾਵਰਫੁਲ ਸੈਂਟੈਂਸ ਹੈਗਾ, ਆਈ ਡੋਂਟ ਨੋ, ਦੈਟ ਓਪਨਸ ਸੋ ਮੈਨੀ ਪੋਸੀਬਿਲਿਟੀਜ਼ ਫੋਰ ਯੂ। ਜੇ ਤੁਸੀਂ ਇਹੀ ਮੰਨੇ ਬੈਠੇ ਹੋ ਆਈ ਨੋ ਐਵਰੀਥਿੰਗ, ਵੀ ਹੁਣ ਜਿਵੇਂ ਇੰਡੀਆ ਪਾਕਿਸਤਾਨ ਵਾਲੀ ਸਿਚੁਏਸ਼ਨ ਹੋਈ, ਸਾਰੇ ਵਿਜੇ ਜੀ ਬ੍ਰਿਗੇਡੀਅਰ, ਸਾਰੇ ਕਰਨਲ, ਸਾਰੇ ਜਰਨੈਲ ਬਣ ਗਏ, ਸਾਰੇ ਕਹਿੰਦੇ ਸਾਨੂੰ ਵੀ ਪਤਾ ਜੀ ਜੰਗ ਕਿਵੇਂ ਲੜੀ ਜਾਂਦੀ, ਆਰਟ ਆਫ ਵਾਰ ਜਿਵੇਂ ਅਸੀਂ ਲਿਖੀ ਸੀ। ਸੋ ਸਾਰੇ ਹੀ ਐਕਸਪਰਟਸ ਬਣ ਜਾਂਦੇ। ਆਈ ਨੋ ਅੱਜ ਕੱਲ ਜ਼ਮਾਨਾ ਹੀ ਹੈ, ਸੋਸ਼ਲ ਮੀਡੀਆ ਤੇ ਆਪਣੇ ਜਿਹੜੇ ਵਿਊਜ਼ ਨੇ ਉਹ ਵਿਅਕਤ ਕਰਨ ਦਾ ਜ਼ਮਾਨਾ, ਸਟੈਂਡ ਲੈਣ ਦਾ। ਸਟੈਂਡ ਇੱਕ ਤਾਂ ਬੜੀ ਓਵਰਰੇਟਿਡ ਚੀਜ਼ ਆ ਯਾਰ, ਫਲਾਨਾ ਬੰਦਾ ਸਟੈਂਡ ਨਹੀਂ ਲੈਂਦਾ। ਉਹ ਯਾਰ ਇਹ ਵੀ ਤਾਂ ਪੋਸਿਬਿਲਿਟੀ ਹੋ ਸਕਦੀ ਨਾ ਕਿ ਹੀ ਇਜ਼ ਐਪਰੀਸ਼ੀਏਟਿੰਗ ਬੋਥ ਸਾਈਡਸ ਆਫ ਦਾ
ਕਰੈਕਟ
ਆਰਗੂਮੈਂਟ, ਕਿ ਉਹਨੂੰ ਲੱਗ ਰਿਹਾ ਯਾਰ ਵੀ ਆਪ ਜਿਹੜੀ ਲੈਫਟ ਸਾਈਡ ਆ ਫੋਰ ਐਗਜ਼ਾਮਪਲ, ਵੀ ਇਹ ਕੁਝ ਚੀਜ਼ਾਂ ਦੇ ਉੱਤੇ ਇਹ ਠੀਕ ਨੇ, ਦੂਜੇ ਚੀਜ਼ਾਂ ਦੇ ਕੁਝ ਚੀਜ਼ਾਂ ਦੇ ਉੱਤੇ ਰਾਈਟ ਵਾਲੇ ਠੀਕ ਨੇ। ਹੁਣ ਇਹ ਵੀ ਤਾਂ ਆਈ ਥਿੰਕ ਲਾਈਫ ਐਗਜ਼ਿਸਟਸ, ਇਟ ਹੈਪਨਸ ਇਨ ਗ੍ਰੇਜ਼, ਰਾਈਟ? ਇਟਸ ਨਾਟ ਵਾਈਟ ਔਰ ਬਲੈਕ। ਤੇ ਜੇ ਕੋਈ ਬੰਦਾ ਦੋਨੋਂ ਸਾਈਡਸ ਐਪਰੀਸ਼ੀਏਟ ਕਰ ਰਿਹਾ, ਆਈ ਥਿੰਕ ਉਹ ਤਾਂ ਬੰਦਾ ਫਿਰ ਜ਼ਿਆਦਾ ਸਿਆਣਾ ਉਸ ਬੰਦੇ ਤੋਂ ਜਿਹੜਾ ਸਟੈਂਡ ਲੈ ਰਿਹਾ।
ਕਰੈਕਟ। ਅੱਛਾ, ਦੂਜੀ ਗੱਲ ਮੈਂ ਇਹਦੇ 'ਚ ਇਹ ਕਰ ਦਵਾਂ, ਆਈ ਥਿੰਕ ਜਿਹੜਾ ਤੁਹਾਡਾ ਇੱਕ ਪਰਪਸ ਆ ਗੱਲ ਕਰਨ ਦਾ, ਇਹ ਵਾਰ ਦੇ ਸੰਦਰਭ ਦੇ ਵਿੱਚ ਨਹੀਂ ਹੈ।
ਨਾ ਨਾ, ਮੈਂ ਇੰਡੀਆ ਪਾਕਿਸਤਾਨ ਦੀ ਗੱਲ ਨਹੀਂ ਕਰ ਰਿਹਾ।
ਇਹ ਵਾਰ ਦੇ ਸੰਦਰਭ ਵਿੱਚ ਨਹੀਂ ਹੈ।
ਕਿ ਸੋਸ਼ਲ ਮੀਡੀਆ ਤੇ ਜੋ ਹੋ ਜਾਂਦਾ, ਕੋਈ ਵੀ ਡਿਬੇਟ ਹੋਵੇ, ਟਰੰਪ ਬਾਰੇ, ਡੈਮੋਕ੍ਰੈਟਸ ਵਰਸਸ ਰਿਪਬਲਿਕਨਸ, ਕੰਜ਼ਰਵੇਟਿਵਸ ਵਰਸਸ ਲਿਬਰਲਸ, ਡੈਨੀਅਲ ਸਮਿਥ ਵਰਸਸ ਡੋਨਲਡ ਟਰੰਪ, ਜਾਂ ਡੈਨੀਅਲ ਸਮਿਥ ਵਰਸਸ ਡਗ ਫੋਰਡ, ਜਾਂ ਜੋ ਵੀ ਕੋਈ ਇੱਦਾਂ ਦੀ ਡਿਬੇਟ ਬਣਦੀ ਹੈ, ਉਹਦੇ ਵਿੱਚ ਅਸੀਂ ਜਿਹੜੀ ਸੰਭਾਵਨਾ ਹੁੰਦੀ ਹੈ ਦੂਜੇ ਦੇ ਵਿਊ ਪੁਆਇੰਟ ਨੂੰ ਸਮਝਣ ਦੀ, ਅਸੀਂ ਉਹਨੂੰ ਬਿਲਕੁਲ ਖਾਰਜ ਹੀ ਕਰ ਦਿੰਦੇ ਹਾਂ। ਅਸੀਂ ਆਪਣੇ ਵਿਊ ਪੁਆਇੰਟ ਦੇ ਵਿੱਚ ਇੰਨੇ ਕੱਟੜ ਹੋ ਜਾਂਦੇ ਹਾਂ, ਦੂਜੇ ਦੀ ਗੱਲ ਸੁਣਨ ਲਈ ਤਿਆਰ ਨਹੀਂ। ਸੋ ਅਸੀਂ ਜਿਹੜੀ ਹਮੇਸ਼ਾ ਗੱਲ ਨਹੀਂ ਕਰਦੇ, ਹਵਾ ਚਲਾਓ, ਨੇਰੀ ਨਾ ਲਿਆਓ। ਉਹ ਮਤਲਬ ਮੇਰਾ ਇਹ ਹੁੰਦਾ ਵੀ ਕਹਿਣ ਦਾ ਵੀ ਸਾਡਾ ਕਿ ਕੱਟੜ ਨਾ ਹੋਵੋ।
ਵਾਸੂ ਜੀ, ਪਹਿਲਾਂ ਨਾ ਇੱਕ ਫੈਨ ਵਰਡ ਬੜਾ ਚੱਲਦਾ ਹੈ ਨਾ, ਫੈਨਸ ਨਾ ਪਹਿਲਾਂ ਆਰਟਿਸਟ ਤੇ ਹੋਇਆ ਕਰਦੇ ਸੀ। ਫੈਨਸ ਪਹਿਲਾਂ ਕਿਸੇ ਕਲਾਕਾਰ ਦੇ, ਕਿਸੇ ਸਿੰਗਰ ਦੇ, ਕਿਸੇ ਲੇਖਕ ਦੇ ਫੈਨ ਹੋ ਗਏ। ਸਿਆਸਤਦਾਨਾਂ ਦੇ ਫੈਨ ਨਹੀਂ ਸੀ ਹੁੰਦੇ, ਸਿਆਸਤਦਾਨਾਂ ਦੇ ਸਮਰਥਕ ਹੋਇਆ ਕਰਦੇ ਸੀ। ਜਦੋਂ ਦਾ ਸਿਆਸਤ ਦੇ ਵਿੱਚ ਵੀ ਆ ਫੈਨ ਕਲਚਰ, ਜਿਹਨੂੰ ਕਿ ਜਿਹਦੇ ਵਾਸਤੇ ਇੱਕ ਬੜਾ ਸਪੈਸੀਫਿਕ ਸ਼ਬਦ ਆ ਜਿਹੜਾ ਵਰਤਿਆ ਜਾਂਦਾ, ਜਿਹੜਾ ਭਗਤੀ ਨਾਲ ਜੁੜਿਆ ਹੋਇਆ, ਜਦੋਂ ਤੱਕ ਸਿਆਸਤ, ਜਦੋਂ ਦਾ ਸਿਆਸਤਦਾਨਾਂ ਦੇ ਵਿੱਚ ਵੀ, ਸਿਆਸਤਦਾਨਾਂ ਦੇ ਵੀ ਫੈਨਸ ਹੋ ਗਏ, ਪੋਲੀਟੀਕਲ ਪਾਰਟੀਆਂ ਦੇ ਵੀ ਭਗਤ ਹੋ ਗਏ, ਉਦੋਂ ਤੋਂ ਜਿਹੜੀ ਪ੍ਰੋਬਲਮ ਹੈਗੀ ਆ, ਜਿਹੜਾ ਬਲਾਇੰਡ ਫੇਥ ਹੈ ਨਾ, ਬਲਾਇੰਡ ਫੇਥ ਪੋਲੀਟਿਕਸ ਦੇ ਵਿੱਚ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜੀ ਓਬਜੈਕਟਿਵਿਟੀ ਆ ਉਹ ਖਤਮ ਹੋ ਜਾਂਦੀ ਹੈ, ਐਂਡ ਅਸੀਂ ਉਹ ਦੇਖ ਰਹੇ ਹਾਂ।
ਐਂਡ ਨੋਟ ਜਸਟ ਇਨ ਪੋਲੀਟਿਕਸ,
ਕਿਤੇ ਵੀ ਨਹੀਂ ਹੋਣਾ ਚਾਹੀਦਾ ਪੋਲੀਟਿਕਸ ਦੇ ਵਿੱਚ, ਤਾਂ ਆਫ ਆਲ ਪਲੇਸਿਸ ਜਮਾ ਨਹੀਂ ਹੋਣਾ ਚਾਹੀਦਾ। ਬਸ ਜੀ, ਬ੍ਰੇਕ ਲਈਏ ਛੋਟੀ ਜਿਹੀ, ਇੱਕ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਨਾਲੇ ਫਿਰ ਜਿਹੜੀ ਟਰੰਪ ਇੱਕ ਤੇ ਅੱਜ ਚੱਲੇ ਨੇ ਕਤਰ, ਤੇ ਉਹਦੇ ਨਾਲ ਹੀ ਜਿਹੜਾ ਆਹ ਹਫ਼ਤਾ ਹੈ, ਦਿਸ ਵੀਕ ਇਜ਼ ਗੋਇੰਗ ਟੂ ਬੀ ਕੁਆਇਟ ਕਰੂਸ਼ੀਅਲ। ਹੇਅਰ ਕੱਟ ਤੋਂ ਪਤਾ ਲੱਗ ਜਾਂਦਾ ਬੰਦਾ ਅਮੀਰ ਆ ਕਿ ਨਹੀਂ। ਦੇਖੋ ਮੈਸੇਜ ਆਇਆ ਸੀ ਨਾ ਟਰੰਪ ਦਾ ਹੇਅਰ ਕੱਟ,
ਹੁਣ ਟਰੰਪ ਵਰਗਾ ਕਰਾ ਲਈਏ?
ਨਹੀਂ, ਉਹੀ ਤਾਂ ਹੁਣ ਕੀ ਇਹ ਕਹਿਣਾ ਚਾਹੁੰਦੇ ਨੇ ਸਾਡੇ ਸੁਣਨ ਵਾਲੇ। ਅੱਛਾ, ਜਿਹੜੀ ਵਾਸੂ ਜੀ, ਇਸ ਹਫ਼ਤੇ ਦੇਰ ਇਜ਼ ਅ ਪੋਸੀਬਿਲਿਟੀ ਕਿ ਟਰਕੀ ਦੇ ਵਿੱਚ ਕੀ ਸੱਚਮੁੱਚ ਰਸ਼ੀਆ ਅਤੇ ਯੂਕਰੇਨ, ਮੋਰ ਸਪੈਸੀਫਿਕਲੀ ਜ਼ੇਲੈਂਸਕੀ ਅਤੇ ਪੁਤਿਨ, ਲਗਭਗ 6 ਸਾਲਾਂ ਮਗਰੋਂ ਆਹਮੋ ਸਾਹਮਣੇ ਹੋ ਸਕਦੇ ਨੇ? ਦੇ ਹੈਵ ਨੋਟ ਸੀਨ ਈਚ ਅਦਰ ਸਿੰਸ ਆਈ ਥਿੰਕ ਲੇਟ 2019, ਅਤੇ ਕੀ ਉਹ ਮੁਲਾਕਾਤ ਹੋ ਸਕਦੀ ਹੈ? ਕੀ ਰਸ਼ੀਆ ਅਤੇ ਯੂਕਰੇਨ ਵਾਲਾ ਕੌਨਫਲਿਕਟ ਵੀ ਕਿਸੇ ਨਾ ਕਿਸੇ ਰੈਜ਼ੋਲਿਊਸ਼ਨ ਵੱਲ ਵੱਧ ਸਕਦਾ? ਉਹਦੇ ਬਾਰੇ ਓਵਰ ਦ ਵੀਕਐਂਡ ਕਿਹੜੇ ਸੰਕੇਤ ਆਏ ਨੇ, ਉਹ ਸਾਰੀ ਗੱਲਬਾਤ ਕਰਦੇ ਹਾਂ। ਅੱਛਾ ਵਾਸੂ ਜੀ, ਨਾਉ ਸਪੀਕਿੰਗ ਆਫ ਦ ਰਸ਼ੀਆ ਯੂਕਰੇਨ ਕੌਨਫਲਿਕਟ, ਓਵਰ ਦ ਵੀਕਐਂਡ ਇਹਦੇ ਵਿੱਚ ਵੀ ਕਈ ਨਵੀਆਂ, ਕਈ ਡਿਵੈਲਪਮੈਂਟਸ, ਇੱਕ ਤੋਂ ਬਾਅਦ ਇੱਕ ਡਿਵੈਲਪਮੈਂਟਸ ਹੁੰਦੀਆਂ ਰਹੀਆਂ। ਪਹਿਲਾਂ ਤਾਂ ਜਿਹੜੇ ਯੂਰੋਪੀਅਨ ਮੁਲਕ ਨੇ, ਜਿਹੜੇ ਐਲਾਈਜ਼ ਨੇ, ਇੰਕਲੂਡਿੰਗ ਕੈਨੇਡਾ ਐਕਚੁਅਲੀ, ਜਿਹੜੇ ਕੋਲੀਸ਼ਨ ਆਫ ਦ ਵਿਲਿੰਗ, ਇਹਨਾਂ ਨੇ ਇਸ ਗੱਲ ਦੀ ਤਜਵੀਜ਼ ਰੱਖੀ, ਰਸ਼ੀਆ ਨੂੰ ਕਿਹਾ ਕਿ 30 ਦਿਨਾਂ ਵਾਸਤੇ ਤੁਸੀਂ ਸੀਜ਼ ਫਾਇਰ ਅੱਗੇ ਹੋਰ ਇਹਨੂੰ ਜਾਰੀ ਰੱਖੋ,
ਨਹੀਂ ਤਾਂ ਅਸੀਂ ਤੁਹਾਡੇ ਉੱਤੇ ਬਹੁਤ ਵੱਡੀਆਂ ਸੈਂਕਸ਼ਨਸ
ਲਾਵਾਂਗੇ। ਇਸ ਤਰ੍ਹਾਂ ਦੀ ਗੱਲ ਕੀਤੀ ਗਈ
ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਉਸ ਵਰਚੁਅਲ ਗੱਲਬਾਤ ਦੇ ਵਿੱਚ ਸ਼ਾਮਲ ਹੋਏ,
ਜਿਹੜੀ ਵੀਕਐਂਡ ਤੇ ਗੱਲ ਹੋਈ। ਦੈਟ ਵਾਸ ਆਈ ਥਿੰਕ ਆਈ ਬਿਲੀਵ ਔਨ ਸੈਟਰਡੇ, ਸ਼ਨੀਵਾਰ ਇਹ ਗੱਲਬਾਤ ਹੁੰਦੀ ਆ। ਉਹ ਤੋਂ ਬਾਅਦ ਫਿਰ ਵਲਾਦੀਮਿਰ ਪੁਤਿਨ ਨੇ ਵੈਸੇ ਇੱਕਦਮ ਸਾਰਿਆਂ ਨੂੰ ਥੋੜ੍ਹਾ ਜਿਹਾ ਅਚੰਭਾ ਦੇ ਦਿੱਤਾ, ਜਿਹੜੀ ਪੁਤਿਨ ਨੇ ਗੱਲ ਆਖੀ, ਉਹਨਾਂ ਨੇ ਕਿਹਾ ਠੀਕ ਹੈ ਵੀ ਆਪਾਂ ਐਂ ਕਿਉਂ ਨਹੀਂ ਕਰਦੇ, ਅਸੀਂ ਆਪਸ ਦੇ ਵਿੱਚ ਸਿੱਧੀ ਗੱਲਬਾਤ ਕਰ ਲਈ ਹੈ ਰਸ਼ੀਆ ਅਤੇ ਯੂਕਰੇਨ, ਅਤੇ ਆਓ ਵੀ ਮੈਂ ਮਿਲ ਕੇ ਗੱਲ ਕਰਦੇ ਹਾਂ, ਮੁਲਾਕਾਤ ਕਰੀਏ, ਅਤੇ ਇਹਦੇ ਵਿੱਚ ਕੋਈ ਪਹਿਲਾਂ ਕੰਡੀਸ਼ਨਸ ਨਾ ਰੱਖਿਓ। ਆਈ ਥਿੰਕ ਪੁਤਿਨ ਦਾ ਸੰਦਰਭ ਇਹ ਸੀ ਵੀ ਪਹਿਲਾਂ ਇਹ ਨਾ ਕਹੋ ਵੀ ਤੁਸੀਂ ਫਲਾਨੀਆਂ ਚੀਜ਼ਾਂ, ਆਹ ਕੰਮ ਰੋਕੋ, ਸੀਜ਼ ਫਾਇਰ ਕਰੋ, ਵੀ ਬਾਕੀ ਕੰਮ ਚੱਲਦਾ ਰਹੇ, ਆਪਾਂ ਗੱਲਬਾਤ ਕਰਦੇ ਹਾਂ। ਪੁਤਿਨ ਵੱਲੋਂ ਇਸ ਤਰ੍ਹਾਂ ਦਾ ਸੱਦਾ ਦਿੱਤਾ ਜਾਣਾ, ਉਹ ਵੀ ਡਾਇਰੈਕਟ ਗੱਲਬਾਤ ਬਗੈਰ ਕਿਸੇ ਵਿਚੋਲਗੀ ਦੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਡਿਵੈਲਪਮੈਂਟ ਸੀ। ਫਿਰ ਉਹ ਤੋਂ ਬਾਅਦ
ਉਹਨਾਂ ਨੇ ਕਿਹਾ ਕਿ ਤੁਸੀਂ ਇਸ ਵੀਰਵਾਰ 15 ਮਈ ਨੂੰ ਟਰਕੀ ਆ ਜਾਓ, ਉੱਥੇ ਆਪਾਂ ਗੱਲਬਾਤ ਕਰ ਲੈਂਦੇ ਹਾਂ,
ਤੇ ਫਿਰ ਇੱਕ
ਡਾਇਰੈਕਟ ਟਾਕਸ,
ਫਿਰ ਇੱਕ ਵੀਡੀਓ ਬਣਾ ਕੇ ਪੋਸਟ ਕੀਤੀ ਜਾਂਦੀ ਹੈ ਵਲਾਦੀਮਿਰ ਜ਼ੇਲੈਂਸਕੀ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਉਹਨਾਂ ਵੱਲੋਂ
ਇਨਫੈਕਟ ਉਸ ਤੋਂ ਵੀ ਪਹਿਲਾਂ ਡੋਨਲਡ ਟਰੰਪ ਟਰੂਥ ਸੋਸ਼ਲ ਦੇ ਉੱਤੇ ਲਿਖਦੇ
ਪੋਸਟ ਕਰਦੇ ਨੇ ਯੈਸ
ਸੋ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਕਹਿੰਦੇ ਪ੍ਰੈਜ਼ੀਡੈਂਟ ਪੁਤਿਨ ਆਫ ਰਸ਼ੀਆ ਡਜ਼ ਨਾਟ ਵਾਂਟ ਟੂ ਹੈਵ ਅ ਸੀਜ਼ ਫਾਇਰ ਅਗਰੀਮੈਂਟ ਵਿਦ ਯੂਕਰੇਨ ਬਟ ਰਾਦਰ ਵਾਂਟਸ ਟੂ ਮੀਟ ਔਨ ਥਰਸਡੇ ਇਨ ਟਰਕੀ ਟੂ ਨੈਗੋਸ਼ੀਏਟ ਅ ਪੋਸੀਬਲ ਐਂਡ ਟੂ ਦ ਬਲੱਡ ਬੈਥ ਯੂਕਰੇਨ ਸ਼ੁੱਡ ਅਗਰੀ ਟੂ ਦਿਸ ਇਮੀਡੀਏਟਲੀ ਸੋ ਉਹਨਾਂ ਨੇ ਇਹ ਗੁਹਾਰ ਲਗਾਈ ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਕਿਵੇਂ ਕਹਿ ਲਓ ਆਰਡਰ ਹੀ ਕੀਤਾ ਯੂਕਰੇਨ ਨੂੰ ਵੀ ਅਗਲਾ ਤੁਹਾਡੇ ਨਾਲ ਜੰਗ ਖਤਮ ਕਰਨ ਬਾਰੇ ਗੱਲ ਕਰਨਾ ਚਾਹੁੰਦਾ
ਹੱਥ ਵਧਾ ਰਹੇ
ਸੀਜ਼ ਫਾਇਰ ਦੀ ਗੱਲ ਕਰੀ ਜਾਂਦੇ ਉਹ ਜੰਗ ਖਤਮ ਕਰਨ ਵਾਲੇ ਗੱਲ ਕਰਨਾ ਚਾਹੁੰਦਾ ਤੇ ਉਹ ਕਹਿ ਰਿਹਾ ਵੀ ਤੁਸੀਂ ਟਰਕੀ ਆ ਜਾਓ ਵੀਰਵਾਰ ਆਪਾਂ ਮਿਲਦੇ ਹਾਂ ਡਾਇਰੈਕਟ ਟਾਕਸ ਵਾਸਤੇ ਤੇ ਤੁਹਾਨੂੰ ਤੁਰੰਤ ਮੰਨ ਜਾਣਾ ਚਾਹੀਦਾ
ਅੱਛਾ ਹੁਣ ਇਹਦੇ ਵਿੱਚ ਵਲਾਦੀਮਿਰ ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ ਇੱਕ ਵੀਡੀਓ ਪੋਸਟ ਕਰਦੇ ਨੇ ਕਹਿੰਦੇ ਆ ਜਾਓ ਮਿਲ ਲੈਂਦੇ ਆ ਕਹਿੰਦੇ ਮੈਨੂੰ ਇਹ ਹੁਣ ਲੱਗਦਾ ਵੀ ਕਿਤੇ ਇੱਦਾਂ ਨਾ ਹੋਵੇ ਵੀ ਕੋਈ ਬਹਾਨਾ ਬਹਾਨੇਬਾਜ਼ੀ ਨਾ ਹੋ ਜਾਵੇ ਪੁਤਿਨ ਵਾਲੇ ਪਾਸਿਓਂ ਅੱਛਾ ਵਲਾਦੀਮਿਰ ਪੁਤਿਨ ਨੇ ਜਿਹੜੀ ਆਪਣੇ ਵੱਲੋਂ ਪੇਸ਼ਕਸ਼ ਕੀਤੀ ਉਹਦੇ ਵਿੱਚ ਇਹ ਨਹੀਂ ਕਿਹਾ ਕਿ ਪੁਤਿਨ ਖੁਦ ਉੱਥੇ ਆਉਣਗੇ ਕਿ ਨਹੀਂ ਉਹਨਾਂ ਨੇ ਇਹ ਕਿਹਾ ਵੀ ਯੂਕਰੇਨ ਤੇ ਰਸ਼ੀਆ ਡਾਇਰੈਕਟ ਗੱਲਬਾਤ ਕਰਨ ਹੁਣ ਕੀ ਪੁਤਿਨ ਦਾ ਮਤਲਬ ਇਹ ਸੀ ਕਿ ਦੋਵੇਂ ਪ੍ਰੈਜ਼ੀਡੈਂਟਸ ਆਪਸ ਦੇ ਵਿੱਚ ਸਿੱਧੀ ਮਿਲ ਕੇ ਗੱਲਬਾਤ ਕਰਨ ਜਾਂ ਦੋਹਾਂ ਮੁਲਕਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਆਪਸ ਦੇ ਵਿੱਚ ਗੱਲ ਕਰਨ ਸਾਨੂੰ ਇਹ ਵੀ ਵਾਸੂ ਜੀ ਪਤਾ ਕਿ ਆਮ ਤੌਰ 'ਤੇ ਜਦੋਂ ਵੀ ਇਸ ਤਰ੍ਹਾਂ ਦੀ ਕਿਸੇ ਵੱਡੇ ਕੌਨਫਲਿਕਟ ਨੂੰ ਰਿਜ਼ੋਲਵ ਕਰਨ ਦੀ ਗੱਲ ਹੋਵੇ ਜਾਂ ਫਿਰ ਕੋਈ ਵੀ ਕੋਈ ਵੱਡੀ ਅਜਿਹੀ ਕੋਈ ਡਿਵੈਲਪਮੈਂਟ ਹੋਵੇ ਤਾਂ ਜਿਹੜੇ ਬਾਕੀ ਦੇ ਸੀਨੀਅਰ ਅਫੀਸ਼ੀਅਲਸ ਨੇ ਪਹਿਲਾਂ ਉਹਨਾਂ ਦੇ ਵਿੱਚ ਗੱਲਬਾਤ ਹੋਇਆ ਕਰਦੀ ਉਹਨਾਂ ਦਰਮਿਆਨ ਗੱਲ ਹੁੰਦੀ ਆ ਜਿਹੜੇ ਦੋਵੇਂ ਵੱਡੇ ਲੀਡਰਸ ਨੇ ਮੁਲਕਾਂ ਦੇ ਉਹ ਸਿੱਧੇ ਤੌਰ 'ਤੇ ਇੱਦਾਂ ਨਹੀਂ ਮਿਲਿਆ ਕਰਦੇ ਪਰ ਵਲਾਦੀਮਿਰ ਜ਼ੇਲੈਂਸਕੀ ਨੇ ਪਤਾ ਇਹ ਖੇਡਿਆ ਕਹਿੰਦੇ ਮੈਂ ਟਰਕੀ ਆ ਜਾਣਾ ਅਤੇ ਪੁਤਿਨ ਵੀ ਉੱਥੇ ਪਹੁੰਚਣ
ਆਈ ਵਿਲ ਬੀ ਵੇਟਿੰਗ ਫਾਰ ਪੁਤਿਨ ਇਨ ਟਰਕੀ ਔਨ ਥਰਸਡੇ ਪਰਸਨਲੀ ਕਹਿੰਦਾ ਵੀ ਮੈਂ ਆਪ ਉੱਥੇ ਆਊਂਗਾ ਆਈ ਹੋਪ ਦੈਟ ਦਿਸ ਟਾਈਮ ਦ ਰਸ਼ੀਅਨਸ ਵਿਲ ਨਾਟ ਲੁੱਕ ਫਾਰ ਐਕਸਕਿਊਜ਼ਸ ਅੱਛਾ ਡੋਨਲਡ ਟਰੰਪ ਨੇ ਜਿਹੜੀ ਗੱਲ ਲਿਖੀ ਨਾ ਟਰੂਥ ਸੋਸ਼ਲ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਯੂਕਰੇਨ ਨੂੰ ਵੀ ਤੁਹਾਨੂੰ ਤੁਰੰਤ ਮੰਨ ਜਾਣਾ ਚਾਹੀਦਾ ਉਹਦੇ ਨਾਲ ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਲਿਖੀ ਜੋ ਜਿੱਥੋਂ ਸਮਝ ਆਉਂਦਾ ਕਿ ਡੋਨਲਡ ਟਰੰਪ ਦੇ ਮਨ 'ਚ ਕੀ ਚੱਲ ਰਿਹਾ
ਸੀ
ਉਹ ਕਹਿੰਦੇ ਕਹਿੰਦੇ ਕਿ ਦੋਨੋਂ ਧਿਰਾਂ ਨੂੰ ਮਿਲਣਾ ਚਾਹੀਦਾ ਤੁਰੰਤ ਕਹਿੰਦੇ ਐਟਲੀਸਟ ਇੱਥੋਂ ਇਹ ਪਤਾ ਲੱਗ ਜਾਏਗਾ ਕਿ ਡੀਲ ਹੋ ਵੀ ਸਕਦੀ ਹੈ ਕਿ ਨਹੀਂ ਤੇ ਕਹਿੰਦੇ ਜੇ ਡੀਲ ਨਹੀਂ ਹੋ ਸਕਦੀ ਤਾਂ ਯੂਰਪ ਵਾਲਿਆਂ ਨੂੰ ਤੇ ਯੂਐਸ ਵਾਲਿਆਂ ਨੂੰ ਲੀਡਰਸ ਨੂੰ ਇਹ ਸਮਝ ਆ ਜਾਏਗਾ ਕਿ ਪੂਰੀ ਚੀਜ਼ ਕਿੱਥੇ ਖੜੀ ਹੈ ਸਿਚੁਏਸ਼ਨ ਤੇ ਅੱਗੇ ਕੀ ਕਾਰਵਾਈ ਪਾਉਣੀ ਹੈ ਮਤਲਬ ਆਈ ਥਿੰਕ ਉਹ ਇਹ ਕਹਿ ਰਹੇ ਨੇ ਕਿ ਯੂਰਪ ਵਾਲਿਆਂ ਨੇ ਸਮਝ ਆ ਜਾਣਾ ਕਿ ਡੀਲ ਨਹੀਂ ਹੋ ਸਕਦੀ
ਜੇ ਹੋ ਗਈ ਤਾਂ ਚੰਗੀ ਗੱਲ ਜੇ ਨਾ ਹੋਈ
ਜੇ ਨਹੀਂ ਹੋਈ ਤਾਂ ਸਮਝ ਆ ਜਾਏਗਾ ਐਟਲੀਸਟ
ਕਿ ਜੇ ਡਾਇਰੈਕਟ ਟਾਕਸ ਬਗੈਰ ਕਿਸੇ ਵਿਚੋਲੇ ਦੇ ਜੇ ਸਿੱਧੀਆਂ ਸਿੱਧੀ ਗੱਲਬਾਤ ਦੇ ਵਿੱਚ ਵੀ ਇੰਨਾ ਲੰਮਾ ਕੌਨਫਲਿਕਟ ਚੱਲਣ ਮਗਰੋਂ ਜੇ ਕਿਸੇ ਗੱਲ ਤੇ ਇਹਨਾਂ ਦੋਹਾਂ ਮੁਲਕਾਂ ਦੀ ਸਹਿਮਤੀ ਨਹੀਂ ਬਣ ਸਕਦੀ ਵੈਲ ਦੈਨ ਉਹਨੇ ਵੀ ਵਨ ਵੇ ਔਰ ਦੀ ਅਦਰ things will be clear
then we know how to proceed
ha
unhone khas taur te pehle likha european leaders and us leaders
and us leaders acha hun dekho pichle dinan de vich na vasu ji is puri is situation de vich jo koi developments vi hoiyan ne ਅਮਰੀਕਾ ਅਤੇ ਯੂਕਰੇਨ ਦੇ ਵਿਚਕਾਰ ਉਹ ਕ੍ਰਿਟੀਕਲ ਮਿਨਰਲਸ ਵਾਲੇ ਇਨਫਰਾਸਟ੍ਰਕਚਰ ਦੇ ਮਾਮਲੇ ਨੂੰ ਲੈ ਕੇ ਉਹ ਡੀਲ ਹੋ ਗਈ ਉਹ ਜਿਹੜਾ ਇਕਰਾਰਨਾਮਾ ਉਹ ਸਾਈਨ ਹੋਇਆ ਹੈਗਾ ਸੋ ਉਹ ਉਹਦੇ ਵਿੱਚ ਉਹਦੇ ਕਰਕੇ ਜਿਹੜੀ ਯੂ ਐਸ ਪ੍ਰੈਜੈਂਸ ਔਨ ਯੂਕਰੇਨੀਅਨ ਸੋਇਲ ਨਾਟ ਥਰੂ ਮਿਲੀਟਰੀ ਬਟ ਥਰੂ ਕੰਸਟਰਕਸ਼ਨ ਐਂਡ ਥਰੂ ਐਕਸਪਲੋਰੇਸ਼ਨ ਆਫ ਕ੍ਰਿਟੀਕਲ ਮਿਨਰਲਸ ਉਹ ਵੱਧ ਜਾਣੀ ਆ ਓਵਰਆਲ ਜਿਹੜਾ ਪਿਛਲੇ ਚਾਰ ਪੰਜ ਦਿਨਾਂ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਹੋਈਆਂ ਨੇ ਨਾ ਇੱਕ ਦੇਖੋ ਇੰਟਰਨੈਸ਼ਨਲ ਪੱਧਰ 'ਤੇ ਆ ਇੰਡੀਆ ਪਾਕਿਸਤਾਨ ਵਾਲੇ ਕੌਨਫਲਿਕਟ 'ਤੇ ਵੀ ਕਾਫੀ ਜ਼ਿਆਦਾ ਸਟੱਡੀ ਹੋਣੀ ਆ ਕਿਉਂਕਿ ਜਿਸ ਤਰ੍ਹਾਂ ਦਾ ਵਾਰਫੇਅਰ ਇਹ ਹੋਇਆ ਜਿਸ ਤਰ੍ਹਾਂ ਦੀ ਜੋ ਹੁਣ ਐਟ ਵਨ ਪੁਆਇੰਟ ਦੇਰ ਵਰ ਓਵਰ 120 ਵਾਰ ਪਲੇਨਸ ਇਨ ਦੀ ਏਅਰ ਜੋ ਕਿ ਦੱਸਿਆ ਗਿਆ ਸੋ ਕਿਸੇ ਵੀ ਸਮੇਂ ਐਟ ਐਨੀ ਪੁਆਇੰਟ ਜਦੋਂ ਦੋ ਮੁਲਕਾਂ ਦੇ ਵਿਚਕਾਰ ਇਸ ਤਰ੍ਹਾਂ ਕੋਈ ਯੁੱਧ ਲੱਗਿਆ ਹੋਵੇ ਜਾਂ ਕੋਈ ਕੌਨਫਲਿਕਟ ਹੋਇਆ ਹੋਵੇ ਇੰਨੇ ਵੱਡੇ ਲੈਵਲ ਦੇ ਉੱਪਰ ਹਵਾਈ ਜਿਹੜੇ ਐਸੈਟ ਸੀਗੇ ਉਹਨਾਂ ਨੂੰ ਡਿਪਲੋਏ ਨਹੀਂ ਸੀ ਕੀਤਾ ਗਿਆ ਸੋ ਇੱਕ ਪਾਸਾ ਤਾਂ ਉਹ ਆ ਦੂਜਾ ਪਹਿਲੂ ਇਹ ਵੀ ਆ ਕਿ ਰਸ਼ੀਆ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਉਹ ਵਿਕਟਰੀ ਡੇ ਵਾਲੀ ਪਰੇਡ ਦੇ ਵਿੱਚ ਰਸ਼ੀਆ ਦੇ ਵਿੱਚ ਜਾ ਕੇ ਸ਼ਾਮਲ ਹੋਏ ਜਿਹੜੇ ਇਸ ਤਰ੍ਹਾਂ ਦੇ ਸਮੀਕਰਨ ਬਣਦੇ ਜਾ ਰਹੇ ਨੇ ਉਹਨਾਂ ਦੇ ਵਿੱਚ ਲੁਕੇ ਹੋਏ ਜਿਹੜੇ ਸੰਕੇਤ ਨੇ ਇੱਕ ਜਿਹੜਾ ਕੈਟਲਿਸਟ ਕੀ ਆ ਦੇਖੋ ਇੰਨੀ ਤੇਜ਼ੀ ਨਾਲ ਇੱਕਦਮ ਸਾਰੇ ਪਾਸਿਓਂ ਚੀਜ਼ਾਂ ਇੱਕਦਮ ਸੈਟਲ ਹੋਣ ਵਾਲੇ ਪਾਸੇ ਨੂੰ ਕਿਵੇਂ ਲੱਗਦਾ ਪਿਆ ਕਿ ਵੱਧਦੀਆਂ ਪਈਆਂ ਨੇ ਇੱਦਾਂ ਨਹੀਂ ਹੈ ਵੀ ਪਿਛਲੇ ਸਾਲਾਂ ਦੇ ਵਿੱਚ ਇਹੋ ਜਿਹੇ ਸੰਕੇਤ ਨਹੀਂ ਮਿਲੇ ਐਂਡ ਦੈਨ ਮਿਲੇ ਸੀ ਬਟ ਨਥਿੰਗ ਕੇਮ ਆਫ ਦੋਜ਼ ਪਰ ਵਟ ਹੈਪਨਡ ਵਿਨ ਦਾ ਲਾਸਟ 4 or 5 ਡੇਜ਼ ਕਿ ਸਡਨਲੀ ਸਾਰੇ ਪਾਸਿਓਂ ਇੱਦਾਂ ਦੇ ਸਿਗਨਲ ਆਉਣੇ ਸ਼ੁਰੂ ਹੋ ਗਏ ਕਿ ਕੁਝ ਜਿਹੜੇ ਮੇਜਰ ਕੌਨਫਲਿਕਟਸ ਨੇ ਉਹ ਰੈਜ਼ੋਲੂਸ਼ਨ ਵੱਲ ਜਾ ਸਕਦੇ ਨੇ
ਇਹਦਾ ਵਿਜੇ ਜੀ ਦੇਖੋ ਇੱਕ ਦੋ ਗੱਲਾਂ ਨੇ ਸੋ ਇੱਕ ਤਾਂ ਜੋ ਤੁਸੀਂ ਇੰਡੀਆ ਪਾਕਿਸਤਾਨ ਦੀ ਗੱਲ ਕੀਤੀ ਆਈ ਥਿੰਕ ਉਹਦੇ ਵਿੱਚੋਂ ਜਿਹੜੀ ਸਭ ਤੋਂ ਜ਼ਿਆਦਾ ਦੇਖਣ ਵਾਲੀ ਚੀਜ਼ ਹੋਏਗੀ ਜੀਓ ਪੋਲੀਟਿਕਸ ਦੇ ਲਿਹਾਜ਼ ਤੋਂ ਕਿ ਡੋਨਲਡ ਟਰੰਪ ਨੇ ਇਹ ਦਾਅਵਾ ਕੀਤਾ ਕਿ ਵੀ ਮੈਂ ਵਿਚੋਲਗੀ ਕਰਕੇ ਦੋਨੋਂ ਧਿਰਾਂ ਦੇ ਵਿਚਕਾਰ ਰਾਜ਼ੀਨਾਮਾ ਕਰਾਇਆ ਸੀਜ਼ ਫਾਇਰ ਕਰਾਇਆ ਇੰਡੀਆ ਦਾ ਫੋਰ ਦਾ ਲੌਂਗੈਸਟ ਟਾਈਮ ਸਟੈਂਸ ਇਹ ਰਿਹਾ ਕਿ ਜੋ ਕਸ਼ਮੀਰ ਦਾ ਮੁੱਦਾ ਹੈ ਇਹ ਸਾਡਾ ਆਪਸ ਦੇ ਵਿੱਚ ਇੱਕ ਬਾਇਲੇਟਰਲ ਇਸ਼ੂ ਹੈ ਇਹ ਕੋਈ ਗਲੋਬਲ ਇਸ਼ੂ ਨਹੀਂ ਇੰਟਰਨੈਸ਼ਨਲ ਇਸ਼ੂ ਨਹੀਂ ਹੈ ਅਸੀਂ ਇਹਦੇ ਬਾਰੇ ਯੂਨਾਈਟਿਡ ਨੇਸ਼ਨਸ ਵਿੱਚ ਜਾ ਕੇ ਕੋਈ ਰੈਜ਼ੋਲੂਸ਼ਨ ਨਹੀਂ ਕਰਾਉਣਾ ਅਸੀਂ ਨਹੀਂ ਚਾਹੁੰਦੇ ਵੀ ਅਮਰੀਕਾ ਵਿੱਚ ਦਖਲ ਦੇਵੇ ਜਾਂ ਚਾਈਨਾ ਵਿੱਚ ਦਖਲ ਦੇਵੇ ਜਾਂ ਰਸ਼ੀਆ ਆਵੇ ਇਹ ਸਾਡਾ ਆਪਸ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਮਸਲਾ। ਹੁਣ ਡੋਨਲਡ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਜਦੋਂ ਇਹ ਕਹਿ ਲਓ ਵੀ ਉਹ ਧੱਕੇ ਨਾਲ ਵਿਚੋਲਾ ਬਣਨ ਨੂੰ ਫਿਰਦੇ ਨੇ
ਟ੍ਰਾਇੰਗ ਟੂ ਇੰਜੈਕਟ ਹਿਮਸੈਲਫ
ਯਾ ਤੇ ਨਾਲ ਉਹ ਕਹਿ ਰਹੇ ਨੇ ਕਿ ਵੀ ਮੈਂ ਤੁਹਾਡੇ ਨਾਲ ਟ੍ਰੇਡ ਕਰਾਂਗਾ ਜੀ ਬਹੁਤ ਜ਼ਿਆਦਾ। ਕੀ ਹੁਣ ਇੰਡੀਆ ਡੋਨਲਡ ਟਰੰਪ ਨੂੰ ਅਲਾਓ ਕਰੇਗਾ ਕਿ ਉਹ ਵਿੱਚ ਇਸ ਤਰ੍ਹਾਂ ਵਿਚੋਲਗੀ ਕਰਨ? ਕਿਉਂਕਿ ਫੋਰ ਦਾ ਲੌਂਗੈਸਟ ਟਾਈਮ ਇੰਡੀਆ ਦਾ ਜਿਹੜੀ ਮਰਜ਼ੀ ਸਰਕਾਰ ਹੋਵੇ, ਚਾਹੇ ਉਹ ਬੀਜੇਪੀ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ, ਹਮੇਸ਼ਾ ਸਟੈਂਡ ਇਹ ਰਿਹਾ ਕਿ ਜੀ ਸਾਡਾ ਸਟੈਂਡ ਇਹ ਆ ਵੀ ਇਹ ਬਾਇਲੇਟਰਲ ਇਸ਼ੂ ਆ।
ਟਰੰਪ ਨੇ ਵੀਕੈਂਡ ਤੇ ਵੀ ਇਹ ਗੱਲ ਕਹੀ, ਆਪਣੇ ਵੱਲੋਂ ਪੇਸ਼ਕਸ਼ ਕਰਤੀ ਕਿ ਜੀ ਕਸ਼ਮੀਰ ਵਾਲੇ ਇਸ਼ੂ ਤੇ ਅਸੀਂ ਤੁਹਾਨੂੰ ਮੈਂ ਮੀਡੀਏਸ਼ਨ ਕਰ ਦਿੰਦਾ, ਦੈਟ ਅਗੇਨ ਟਾਈਸ ਬੈਕ ਇਨ ਟੂ ਦੈਟ ਸੇਮ ਪੁਆਇੰਟ। ਆਹਾ, ਭਾਵੇਂ ਦੇਖੋ ਟਰੰਪ ਵੱਲੋਂ ਜਿਸ ਤਰ੍ਹਾਂ ਦੀ ਟਵੀਟ ਇੰਡੀਆ ਪਾਕਿਸਤਾਨ ਦੇ ਸੀਜ਼ ਫਾਇਰ ਵਾਲੇ ਸੰਦਰਭ 'ਚ ਕੀਤੀ ਗਈ ਹੋਵੇ, ਇਸ ਤੋਂ ਪਹਿਲਾਂ ਕਿ ਉੱਧਰੋਂ ਕੋਈ ਅਨਾਊਂਸਮੈਂਟ ਹੁੰਦੀ ਟਰੰਪ ਟਵੀਟ ਦਾਗ ਦਿੰਦੇ ਨੇ ਕਿ ਸੀਜ਼ ਫਾਇਰ ਹੋ ਗਈ, ਫਿਰ ਉਹ ਸੀਜ਼ ਫਾਇਰ ਵਾਇਲੇਟ ਹੋ ਜਾਂਦੀ ਆ। ਉਹ ਤੋਂ ਬਾਅਦ ਜਿਹੜੇ ਭਾਰਤੀ ਅਧਿਕਾਰੀ ਨੇ ਉਹ ਕਹਿੰਦੇ ਵੀ ਅਸੀਂ ਜਿਹੜੀ ਗੱਲ ਹੋਈ ਆ ਸਿੱਧੀ ਹੋਈ ਆ ਪਾਕਿਸਤਾਨ ਦੇ DGMO ਨਾਲ। ਸੋ ਵੱਖੋ ਵੱਖਰੇ ਕਿਸਮ ਦੇ ਜਿਹੜੇ ਕਲੇਮਸ ਨੇ ਉਹ ਫਲੋਟ ਹੋ ਰਹੇ ਨੇ। ਫਿਰ ਜਿਹੜੀ ਆਹ ਟਵੀਟ ਟਰੰਪ ਵੱਲੋਂ ਕੀਤੀ ਜਾਂਦੀ, ਦ ਵਨ ਦੈਟ ਇਜ ਜਸਟ ਰੈਡ, ਟਵੀਟ ਤੇ ਨਹੀਂ ਚਲੋ, ਟਰੂਥ ਸੋਸ਼ਲ ਦੀ ਪੋਸਟ,
ਟਰੂਥ ਕਹਿੰਦੇ ਉਹਨੂੰ,
ਹਾਂ ਜਿਹੜਾ ਉਹਨਾਂ ਨੇ ਮਿਲਿਆ
ਟਰੂਥ।
ਸੋ ਜਿਹੜੀ ਆਹ ਰਸ਼ੀਆ ਤੇ ਯੂਕਰੇਨ ਦੇ ਸੰਦਰਭ ਦੇ ਵਿੱਚ ਉਹ ਕਹਿੰਦੇ ਵੀ ਤੁਹਾਨੂੰ ਆਹ ਡੀਲ ਜੰਗ ਨੂੰ ਖਤਮ ਕਰਨ ਬਾਰੇ ਯੂਕਰੇਨ ਨੂੰ ਗੱਲ ਜਾ ਕੇ ਕਰ ਲੈਣੀ ਚਾਹੀਦੀ ਆ, ਇਹ ਗੱਲ ਹੋਵੇ। ਫਿਰ ਜਿਹੜੀ ਹੁਣ ਉਹਨਾਂ ਦਾ
ਮਿਡਲ ਈਸਟ
ਵਾਲਾ ਟ੍ਰਿਪ ਜਿਹੜਾ ਕੱਲ੍ਹ ਤੋਂ ਸ਼ੁਰੂ ਹੋਣਾ, ਜਿਹਦੇ ਵਿੱਚ ਪਹਿਲਾਂ ਉਹਨਾਂ ਨੇ ਕਤਰ ਜਾਣਾ, ਉਸ ਤੋਂ ਪਹਿਲਾਂ ਹਮਾਸ ਨੇ ਆਲਰੇਡੀ ਇੱਕ ਇਹ ਜੈਸਚਰ ਕਰ ਦਿੱਤਾ ਕਿ ਜਿਹੜਾ ਅਮਰੀਕੀ ਮੰਨਿਆ ਜਾਂਦਾ ਕਿ ਦਾ ਲਾਸਟ ਅਮੈਰੀਕਨ ਹੋਸਟੇਜ, ਅਮੈਰੀਕਨ ਇਜ਼ਰਾਈਲੀ ਸਿਟੀਜ਼ਨ ਆ ਉਹ, ਜਿਹੜਾ ਕਿ ਅਜੇ ਵੀ ਜਿਉਂਦਾ ਹੈ ਤੇ ਹਮਾਸ ਦੀ ਗ੍ਰਿਫਤ ਦੇ ਵਿੱਚ ਆ। ਹਮਾਸ ਨੇ ਕਿਹਾ ਅਸੀਂ ਉਹਨੂੰ ਰਿਹਾਅ ਕਰ ਦਿੰਦੇ ਹਾਂ।
ਉਹ ਇਜ਼ਰਾਈਲ ਦਾ ਸੋਲਜਰ ਆ,
ਇਜ਼ਰਾਈਲ ਦਾ ਸੋਲਜਰ
ਬੋਰਨ ਇਨ ਦ US, 21 ਵਰਿਆਂ ਦੀ ਉਮਰ ਹੈ, ਈਡਨ ਅਲੈਗਜ਼ੈਂਡਰ ਉਹਦਾ ਨਾਮ ਹੈ
ਜੀ,
ਤੇ ਉਹਨੂੰ ਕਹਿ ਰਹੇ ਨੇ ਕਿ ਉਹ ਰਿਲੀਜ਼ ਕਰ ਰਹੇ ਨੇ ਹਮਾਸ ਵਾਲੇ ਐਜ਼ ਅ ਜੈਸਚਰ ਆਫ ਗੁੱਡਵਿਲ।
ਸੋ ਇਹਦੇ ਨਾਲ ਹੁਣ ਮੰਨਿਆ ਜਾਂਦਾ ਕਿ ਟਰੰਪ ਨੇ ਇਜ਼ਰਾਈਲ ਦੇ ਉੱਪਰ ਹੁਣ ਇਹ ਦਬਾਅ ਪਾਉਣਾ ਕਿ ਉਹ ਸੀਜ਼ ਫਾਇਰ ਵਾਲੇ ਪਾਸੇ ਨੂੰ ਵਧਣ ਵਿਦ ਹਮਾਸ। ਸੋ ਜਿਹੜੀਆਂ ਇਹ ਸਾਰੀਆਂ ਡਿਵੈਲਪਮੈਂਟਸ ਨੇ ਇਹਦੇ ਵਿੱਚ, ਯੂ ਆਰ ਰਾਈਟ ਕਿ ਟਰੰਪ ਆਪਣੇ ਆਪ ਨੂੰ ਇੱਦਾਂ ਲੱਗਦਾ ਪਿਆ ਵੀ ਧੱਕੇ ਨਾਲ ਇੰਜੈਕਟ ਕਰ ਰਹੇ ਨੇ, ਵੀ ਜਿੱਥੇ ਜਿਹੜੀਆਂ ਦੋ ਧਿਰਾਂ ਦਾ ਆਪਸ 'ਚ ਕੋਨਫਲਿਕਟ ਆ, ਜੇ ਉਹ ਆਪਸ ਸਿੱਧੇ ਤੌਰ 'ਤੇ ਗੱਲ ਵਿਦ ਦੀ ਓਨਲੀ ਐਕਸੈਪਸ਼ਨ ਇਜ਼ ਇਜ਼ਰਾਈਲ ਐਂਡ ਹਮਾਸ, ਉੱਥੇ ਨਹੀਂ ਲੱਗਦਾ ਵੀ ਟਰੰਪ ਆਪਣੇ ਆਪ ਨੂੰ ਇੰਜੈਕਟ ਕਰਦੇ ਨਹੀਂ ਹਜੇ ਪ੍ਰਤੀਤ ਹੁੰਦੇ, ਪਰ ਜਿਹੜੀ ਬਾਕੀ ਦੀਆਂ ਦੋ ਇਸ਼ੂਜ਼ ਨੇ ਇਹਦੇ ਵਿੱਚ ਟਰੰਪ ਆਪਣੇ ਆਪ ਨੂੰ ਇੰਜੈਕਟ ਕਰ ਰਹੇ ਨੇ। ਗੋਜ਼ ਬੈਕ ਟੂ ਦ ਪੁਆਇੰਟ ਦੈਟ ਯੂ ਮੈਂਸ਼ਨ ਕਿ ਟਰੰਪ ਮੇ ਬੀ ਜਸਟ ਯੂ ਨੋ, ਉਹਨਾਂ ਦਾ ਸਾਰਾ ਇਸ ਵੇਲੇ ਫੋਕਸ ਇਹ ਆ ਕਿ ਨੋਬੈਲ ਪੀਸ ਪ੍ਰਾਈਜ਼ ਮਿਲ ਜਾਵੇ।
ਯਾ, ਕਿਉਂਕਿ ਦੇਖੋ ਡੋਨਲਡ ਟਰੰਪ ਦੀ ਕਾਫੀ ਜ਼ਿਆਦਾ ਆਲੋਚਨਾ ਹੋਣ ਲੱਗ ਗਈ ਸੀ ਇਸ ਗੱਲ ਨੂੰ ਲੈ ਕੇ ਕਿ ਕੈਂਪੇਨ ਦੌਰਾਨ ਇਹ ਕਹਿੰਦੇ ਹੁੰਦੇ ਸੀ ਕਿ ਮੈਂ ਯੂਕਰੇਨ ਵਾਲੀ ਜੰਗ ਜਿਹੜੀ ਆ 24 ਘੰਟਿਆਂ 'ਚ ਬੰਦ ਕਰਾ ਦੂੰਗਾ, ਮੈਨੂੰ ਰਾਸ਼ਟਰਪਤੀ ਬਣਾ ਦਿਓ। ਫਿਰ ਉਹ ਮਿਡਲ ਈਸਟ ਬਾਰੇ ਵੀ ਇੱਦਾਂ ਹੀ ਕਹਿੰਦੇ ਹੁੰਦੇ ਸੀ, ਤੇ ਫਿਰ ਨਾ ਮਿਡਲ ਈਸਟ ਦੇ ਵਿੱਚ ਕੋਈ ਸੀਜ਼ ਫਾਇਰ ਹੋਇਆ ਕਿ ਜਿਹੜਾ ਸੀਜ਼ ਫਾਇਰ ਕਰਾਇਆ ਉਹ ਵੀ ਉਹਦੀ ਵੀ ਉਲੰਘਣਾ ਹੋ ਗਈ। ਫਿਰ ਉੱਧਰਲੇ ਪਾਸੇ ਯੂਕਰੇਨ ਵਾਲੇ ਪਾਸੇ ਨਾ ਪੁਤਿਨ ਉਹਨਾਂ ਦੀ ਗੱਲ ਸੁਣ ਰਹੇ ਨੇ ਤੇ ਜ਼ੇਲੈਂਸਕੀ ਵੀ ਆਪਣੀ ਅੜੀ ਕਰ ਰਹੇ ਨੇ,
ਸਪੈਸ਼ਲੀ ਜੋ 28 ਫਰਵਰੀ ਨੂੰ ਹੋਇਆ ਸੀ ਓਵਲ ਆਫਿਸ 'ਚ,
ਐਗਜੈਕਟਲੀ
ਉਹ ਤਾਂ ਬੜੀ ਵੱਡੀ ਐਂਬੈਰੈਸਮੈਂਟ ਬਣ ਗਈ ਸੀ।
ਉਹ ਤਾਂ ਸਪਸ਼ਟ ਇਹ ਹੋਇਆ, ਦੇਖੋ ਹੁਣ ਭਾਵੇਂ ਉਹਦੇ 'ਚ ਕਿਹਾ ਗਿਆ ਕਿ ਜੀ ਜ਼ੇਲੈਂਸਕੀ ਦੀ ਝਾੜ ਚੰਬ ਹੋਈ ਜਾਂ ਜੋ ਵੀ ਹੋਇਆ, ਉਹ 'ਚ ਇਹ ਵੀ ਪਤਾ ਲੱਗਿਆ ਵੀ ਅਮਰੀਕਾ ਵਾਲੇ ਵੀ ਕਿੰਨੇ ਫਰਸਟ੍ਰੇਟ ਹੋ ਚੁੱਕੇ ਨੇ ਕਿ ਅਮਰੀਕਾ ਦੀ ਪੇਸ਼ ਨਹੀਂ ਆ ਰਹੀ। ਸੋ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਕਰਕੇ ਡੋਨਲਡ ਟਰੰਪ ਦੀ ਆਲੋਚਨਾ ਹੋਣ ਲੱਗ ਗਈ, ਉਹਨਾਂ ਨੂੰ ਲੱਗਿਆ ਕਿ ਇੰਡੀਆ ਪਾਕਿਸਤਾਨ ਜੋ ਸਿਚੁਏਸ਼ਨ ਬਣੀ ਹੈ, ਇਟਸ ਅ ਗੁੱਡ ਓਪਰਚੁਨਿਟੀ ਫਾਰ ਹਿਮ ਕਿ ਆਪਣਾ ਜਿਹੜਾ ਸਟੇਚਰ ਹੈਗਾ ਉਹਨੂੰ ਦੁਬਾਰਾ ਤੋਂ ਉਹ ਐਸਟੈਬਲਿਸ਼ ਕਰਨ ਕਿ ਵੀ ਦੇਖੋ ਜੀ ਮੇਰੇ ਕਹੇ ਤੇ ਇਸ ਤਰ੍ਹਾਂ ਸੀਜ਼ ਫਾਇਰ ਹੋ ਗਿਆ, ਬਿਕਾਜ਼ ਹੀ ਨਿਊ ਕਿ ਇੰਡੀਆ ਵੀ ਸੀਜ਼ ਫਾਇਰ ਕਰਨਾ ਚਾਹੁੰਦਾ ਤੇ ਪਾਕਿਸਤਾਨ ਵੀ,
ਜੀ ਜੀ ਜੀ,
ਕਿ ਦੋਨੋਂ ਹੀ ਨਿਊਕਲੀਅਰ ਪਾਵਰ ਨੇਸ਼ਨਸ ਨੇ, ਦੋਨੋਂ ਹੀ ਨਹੀਂ ਸੀ ਚਾਹੁੰਦੇ ਕਿ ਇਹ ਵਾਰ ਐਸਕੇਲੇਟ ਹੋਵੇ, ਫੋਰ ਆਬਵੀਅਸ ਰੀਜ਼ਨ, ਫੋਰ ਵੈਰੀ ਵੈਲਿਡ, ਵੈਰੀ ਆਈ ਵੁੱਡ ਸੇ ਵੈਰੀ ਗੁੱਡ ਰੀਜ਼ਨ,
ਵੈਰੀ ਗੁੱਡ ਰੀਜ਼ਨ
ਕਿ ਇਹ ਵਾਰ ਐਸਕੇਲੇਟ ਨਾ ਹੋਵੇ, ਪਰ ਉਹਦੇ ਵਿੱਚ ਹੁੰਦਾ ਹੂ ਬਲਿੰਕਸ ਫਰਸਟ। ਸੋ ਡੋਨਲਡ ਟਰੰਪ ਨੂੰ ਲੱਗਿਆ ਵੀ ਇੱਥੇ ਓਪਰਚੁਨਿਟੀ ਹੈ ਵੀ ਮੈਂ ਵਿੱਚ ਆਪਣਾ ਕਰਾ ਕੇ ਮੈਂ ਕਰਾਤਾ ਜੀ। ਸੋ ਉਹਨਾਂ ਨੇ ਉੱਥੋਂ ਸ਼ੁਰੂਆਤ ਕੀਤੀ, ਉਹਨਾਂ ਲੱਗਿਆ ਸਵਾਦ ਹੀ ਬੜਾਇਆ ਕਿ ਤਾਂ ਜੀ ਮੇਰੇ ਕਹੇ ਤੇ ਦੋਨੋਂ ਮੰਨ ਗਏ,
ਹਾਲਾਂਕਿ ਕ੍ਰੈਡਿਟ ਇੰਡੀਆ ਵਾਲੇ ਜਮਾਂ ਨਹੀਂ ਦੇ ਰਹੇ।
ਸੋ ਇਹ ਜਿਹੜੀ ਗੱਲਬਾਤ ਨੈਗੋਸੀਏਸ਼ਨ ਹੋਈ ਹੈ ਇਹ ਸ਼ੁੱਕਰਵਾਰ ਸ਼ਨੀਵਾਰ ਵਿਚਲੀ ਰਾਤ ਜਿਹੜੀ ਸੀ ਉਦੋਂ ਹੋਈ ਸਾਰੀ। ਇਹਨਾਂ ਨੇ ਫਿਰ ਸ਼ਨੀਵਾਰ ਸਵੇਰੇ ਉੱਠ ਕੇ ਇਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾਈ ਕਿ ਸਾਰੀ ਰਾਤ ਜੀ ਗੱਲਬਾਤ ਚੱਲਦੀ ਰਹੀ ਤੇ ਦੋਨੋਂ ਨੇਸ਼ਨ ਵਾਲਾ ਮੁਬਾਰਕਬਾਦ, ਦੋਨੋਂ ਬੜੇ ਸਿਆਣੇ ਨੇ, ਆਪਸ 'ਚ ਮੰਨ ਗਏ ਕਿ ਸੀਜ਼ ਫਾਇਰ ਹੋ ਗਿਆ। ਉਹ ਫਿਰ ਹੁਣ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਦੇਖਿਆ ਕਿ ਜੇ ਅੱਛਾ
ਹੁਣ
ਜਿਹੜੇ ਆ ਕੋਲਿਸ਼ਨ ਆਫ ਦ ਵਿਲਿੰਗ ਵਾਲੀ ਜਿਹੜੀ ਗੱਲਬਾਤ ਹੋਈ ਹੈ ਵੀ ਉਹਨਾਂ ਨੇ ਵਲਾਦੀਮਿਰ ਪੁਤਿਨ ਨੂੰ ਕਿਹਾ ਕਿ ਜੀ ਤੁਸੀਂ ਸੀਜ਼ ਫਾਇਰ ਕਰੋ, ਤੇ ਪੁਤਿਨ ਕਹਿੰਦਾ ਵੀ ਤੁਸੀਂ ਹੁਣ ਆ ਜਾਓ ਟਰਕੀ, ਕੋਈ ਗੱਲ ਨਹੀਂ। ਉਹਨਾਂ ਨੇ ਚੱਕ ਕੇ ਫਿਰ ਯੂਕਰੇਨ ਨੂੰ ਲਿਖਤਾ ਕਿ ਫਟਾਫਟ ਯੂ ਸ਼ੁੱਡ ਡੂ ਇਟ। ਸੋ ਉਧਰ ਵੀ ਕਹਿੰਦੇ ਦੇਖਾ ਵੀ ਮੇਰੇ ਕਹੇ ਤੇ ਮੇਰਾ ਵਿੱਚ ਰੋਲ ਆ ਗਿਆ, ਕਿਉਂਕਿ ਕਰਾਇਆ ਯੂਰਪ ਵਾਲਿਆਂ ਨੇ ਸਾਰਾ ਕੁਛ ਠੀਕ। ਫਿਰ ਉਸ ਤੋਂ ਬਾਅਦ ਹੁਣ ਇਹਨਾਂ ਦਾ ਮੰਗਲਵਾਰ ਜਦੋਂ ਕੱਲ ਨੂੰ ਟੁਮੋਰੋ ਮਿਡਲ ਈਸਟ ਇਹ ਐਜ਼ ਇਟ ਇਜ਼ ਜਾ ਹੀ ਰਹੇ ਨੇ, ਤੇ ਸੋ ਉਧਰੋਂ ਹਮਾਸ ਵਾਲਿਆਂ ਨੇ
ਕੀਬੋਰਡ ਖੁੱਲ੍ਹਾ
ਜਿਹੜਾ ਮੇਨ ਮੁੱਦਾ ਹੈ ਉੱਥੇ ਜੰਗ ਬੰਦੀ ਵਾਲਾ ਉਹਨੂੰ ਐਡਰੈਸ ਨਾ ਕਰਕੇ ਉਹ ਜਾ ਰਹੇ ਨੇ ਧਨਾੜ ਮੁਲਕਾਂ ਦੇ ਵਿੱਚ ਤੇ ਡੀਲਸ ਵਗੈਰਾ ਕਰਨ ਵਾਸਤੇ।
ਹੁਣ ਕਈਆਂ ਦਾ ਇਹ ਕਹਿਣਾ ਵੀ ਉੱਥੋਂ ਇਹੋ ਜਿਹੀਆਂ ਗੱਲਾਂ ਆਉਣਗੀਆਂ ਟ੍ਰਿਲੀਅਨ ਡਾਲਰ ਦੀ ਡੀਲ, ਟਰੰਪ ਲਾਈਕਸ ਬਿਗ ਨੰਬਰਸ
ਨੰਬਰਸ,
ਉਹਨਾਂ ਕਹਿਣਾ ਵੀ ਦੇਖੋ ਟ੍ਰਿਲੀਅਨ ਡਾਲਰ ਦੀ ਡੀਲ ਹੋ ਗਈ, ਇੰਨਾ
ਸਾਊਦੀ ਅਰਬੀਆ ਵਾਲੇ ਮੰਨ ਗਏ ਜੀ ਆਇਲ ਪ੍ਰੋਡਕਸ਼ਨ ਇੰਨੀ ਵਧਾਵਾਂਗੇ, ਇਸ ਤਰ੍ਹਾਂ ਦੀਆਂ ਅਨਾਊਂਸਮੈਂਟਸ ਹੋਣਗੀਆਂ। ਇਸ ਕਰਕੇ ਜਾਣ ਤੋਂ ਪਹਿਲਾਂ ਹਮਾਸ ਵਾਲੀ ਜਿਹੜੀ ਗੱਲ ਆ ਉਹਨੂੰ ਹਾਈਲਾਈਟ ਕਰਤਾ ਕਿ ਇੱਦਾਂ ਨਹੀਂ ਕਿ ਮੈਂ ਇਜ਼ਰਾਈਲ ਤੇ ਹਮਾਸ ਕਨਫਲਿਕਟ ਨੂੰ ਨਜ਼ਰ ਅੰਦਾਜ਼ ਕਰ ਰਿਹਾ,
ਭੁੱਲਿਆ ਨਹੀਂ।
ਹਾਂ, ਸੋ ਵੀ ਤਿੰਨੋਂ ਕਨਫਲਿਕਟਸ ਜਿਹੜੇ ਦੇਖੋ ਮੇਜਰ ਸੀਗੇ ਉਹ ਡੋਨਲਡ ਟਰੰਪ ਦੇ ਕਰਕੇ ਦੇਖੋ ਉਹਦੇ ਵਿੱਚ ਕਿੰਨੇ ਵਧੀਆ ਡਿਵੈਲਪਮੈਂਟਸ ਹੋਈਆਂ ਨੇ।
ਤੇ ਟਰੰਪ ਦਾ ਸਾਊਦੀ ਅਰੇਬੀਆ ਜਾਣਾ ਇਜ਼ਰਾਈਲ ਦੇ ਉੱਪਰ ਇੱਕ ਦਬਾਅ ਪਾਉਣ ਦਾ ਵੀ ਟੈਕਟਿਕ ਆ, ਕਿਉਂਕਿ ਪਹਿਲਾਂ ਵੈਸੇ ਮੰਨਿਆ ਜਾਂਦਾ ਸੀ ਕਿ ਚਲੋ ਟਰੰਪ ਦੇ ਆਉਣ ਦੇ ਨਾਲ ਹੋ ਸਕਦਾ ਇਜ਼ਰਾਈਲ ਤੇ ਸਾਊਦੀ ਅਰੇਬੀਆ ਦੇ ਵਿਚਕਾਰ ਵੀ ਥੋੜ੍ਹਾ ਜਿਹੜੇ ਸੰਬੰਧ ਨੇ ਜਿਹੜੀ ਕੋਈ ਕੁੜੱਤਣ ਹੈਗੀ ਆ ਉਹ ਮਨਮੁਟਾਵ ਆ ਉਹ ਦੂਰ ਹੋ ਜਾਵੇ। ਪਰ ਹੁਣ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਹੁਣ ਇੰਝ ਲੱਗਦਾ ਪਿਆ ਕਿ ਇਜ਼ਰਾਈਲ ਦੇ ਉੱਪਰ ਜਿਹੜਾ ਪ੍ਰੈਸ਼ਰ ਹੈਗਾ ਉਹ ਥੋੜ੍ਹਾ ਵਧਾਉਣ ਦਾ ਹੁਣ ਕਵਾਇਦ ਹੋਏਗੀ ਟਰੰਪ ਐਡਮਿਨਿਸਟ੍ਰੇਸ਼ਨ ਦੀ, ਤਾਂ ਕਿ ਉਹ ਸੀਜ਼ ਫਾਇਰ ਵਾਲੇ ਪਾਸੇ ਨੂੰ ਅੱਗੇ ਨੂੰ ਵਧਣ। ਉਹ ਕਿੰਨਾ ਖੋ ਪਾਉਂਦਾ, ਕਦੋਂ ਹੁੰਦਾ, ਕਿਵੇਂ ਹੁੰਦਾ, ਦੈਟ ਰਿਮੇਨਸ ਟੂ ਬੀ ਸੀਨ। ਬਾਕੀ ਇਹਦੇ ਵਿੱਚ ਇੱਕ ਮੈਨਸ਼ਨ ਕੁਇਕਲੀ ਇਹ ਵੀ ਗੱਲ ਕਰਦੀ ਹੈ ਕਿਉਂਕਿ ਮੈਸੇਜ ਸਵੇਰ ਦੇ ਵੀ ਆਉਂਦੇ ਨੇ ਇਹਦੇ ਵੀ $400 million ਦਾ ਜਿਹੜਾ ਜਹਾਜ਼ ਆ ਜਿਹੜਾ ਕਤਰ ਦੀ ਰੋਇਲ ਫੈਮਿਲੀ ਦਾ ਵੱਲੋਂ ਸੁਣਨ ਨੂੰ ਮਿਲਦਾ ਪਿਆ ਕਿ ਟਰੰਪ ਨੂੰ ਤੋਹਫੇ ਵਜੋਂ ਦਿੱਤਾ ਜਾਣਾ ਬੋਇੰਗ 747 ਜੈੱਟ।
ਯਾ ਸੋ ਇਹਦੇ ਬਾਰੇ ਕਤਰ ਦੀ ਫੈਮਿਲੀ ਨੇ ਕਿਹਾ ਵੀ ਇਹ ਨਿਊਜ਼ ਜਿਹੜੀ ਹੈ ਇਹਦੇ ਅਪੁਸ਼ਟ ਆ ਵੀ ਇਹਦੇ ਬਾਰੇ ਜੇ ਡਿਸਕਸ਼ਨ ਚੱਲ ਰਹੀ ਹੈ। ਡੋਨਲਡ ਟਰੰਪ ਨੇ ਪਰ ਟਰੂਥ ਸੋਸ਼ਲ ਦੇ ਉੱਤੇ ਪੁਸ਼ਟੀ ਕਰਤੀ
ਵੀ ਮਿਲਦਾ ਜਾ,
ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਕਹਿੰਦੇ ਕਿ ਯਾਰ ਕਤਰ ਵਾਲੇ ਸਾਨੂੰ $400 million ਦਾ ਜਹਾਜ਼ ਹੈ,
$400 million
ਕਹਿੰਦੇ $400 million ਦਾ ਜਹਾਜ਼ ਸਾਨੂੰ ਮੁਫਤ ਵਿੱਚ ਦੇ ਰਹੇ ਨੇ ਤੇ ਕਹਿੰਦੇ ਡੈਮੋਕਰੇਟਸ ਰੌਲਾ ਪਾਈ ਜਾਂਦੇ ਕਿ US ਸ਼ੁਡ ਪੇ ਟੌਪ ਡਾਲਰ ਫਾਰ ਇਟ, ਕਹਿੰਦੇ ਮੁਫਤ ਵਿੱਚ ਕੋਈ ਚੀਜ਼ ਮਿਲ ਰਹੀ ਹੈ, ਕਹਿੰਦੇ ਟੌਪ ਡਾਲਰ ਦੇ ਕੇ ਤਾਂ ਕੋਈ ਵੀ ਇਹ ਜਹਾਜ਼ ਲੈ ਸਕਦਾ
ਮੁਫਤ
ਦੇ ਵਿੱਚ ਮਿਲ ਰਹੀ ਚੀਜ਼, ਕਹਿੰਦੇ ਤੁਹਾਨੂੰ ਤੁਸੀਂ ਲੈ ਨਹੀਂ ਰਹੇ ਤੇ ਉਹਨਾਂ ਨੇ ਡੈਮੋਕਰੈਟਸ ਨੂੰ ਉਹਨਾਂ ਨੇ ਕਾਫੀ ਬੁਰਾ ਭਲਾ ਕਿਹਾ।
ਪਰ ਕਈ ਟਰੰਪ ਦੇ ਜਿਹੜੇ ਸਟੌਂਚ ਸਮਰਥਕ ਹੈਗੇ ਨੇ ਜੇ ਦ ਪੀਪਲ ਇਨ ਹਿਸ ਕਾਰਨਰ ਜਿਹੜੇ ਉਹਨਾਂ ਦੀ ਕਿਸੇ ਵੀ ਗੱਲ ਨੂੰ ਸਾਰੀ ਚੀਜ਼ਾਂ ਨੂੰ ਠੀਕ ਹੀ ਕਹਿੰਦੇ ਨੇ, ਉਹਨਾਂ ਚੋਂ ਵੀ ਕਈਆਂ ਦਾ ਇਹ ਕਹਿਣਾ ਵੀ ਇੱਕ ਵਾਰ ਸੋਚ ਲਓ ਦੁਬਾਰਾ ਕੀ ਇਹ $400 million ਦਾ ਇਹੋ ਜਿਹਾ ਤੋਹਫਾ ਇਹ ਐਕਸੈਪਟ ਕਰਨਾ ਕੀ ਇਹ ਗਵਾਰਾ ਹੈਗਾ ਕਿ ਨਹੀਂ ਚੰਗਾ ਲੱਗਦਾ।
ਡੋਨਲਡ ਟਰੰਪ ਨੇ ਤਾਂ ਟਰੂਥ ਦੇ ਵਿੱਚ ਉਹ ਕਹਿ ਤਾਂ ਕਨਫਰਮ ਹੀ ਕਰਤਾ ਕਿ ਉਹ ਤਾਂ ਲੈ ਰਹੇ ਨੇ ਜਹਾਜ਼ ਤੇ ਉਹਨਾਂ ਨੇ ਨਾਲ ਇਹ ਵੀ ਲਿਖਿਆ ਕਹਿੰਦੇ ਟੈਂਪੋਰਰਲੀ ਅਸੀਂ ਇਹਨੂੰ ਏਅਰਫੋਰਸ 1 ਵਜੋਂ ਇਸਤੇਮਾਲ ਕਰਾਂਗੇ ਕਿਉਂਕਿ ਏਅਰਫੋਰਸ 1 ਮੇਰੇ ਖਿਆਲ 40 years ਪੁਰਾਣਾ
ਹੋ ਗਿਆ ਹੈ, ਕਾਫੀ ਖਸਤਾ ਹੋਇਆ ਜਾ ਮਤਲਬ ਖਸਤਾ
ਉਹਨਾਂ ਨੇ ਲਿਖਿਆ ਆਪਣੀ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਹੈ।
ਇਟਸ ਐਨ ਓਲਡ ਏਅਰਕ੍ਰਾਫਟ। ਸੋ ਦੇਖਦੇ ਹਾਂ ਜੀ ਟਰੰਪ ਦੀ ਮਿਡਲ ਈਸਟ ਵਾਲੀ ਫੇਰੀ ਕਿਹੋ ਜਿਹੀ ਰਹਿੰਦੀ ਹੈ, ਪਰ ਉਹਦੇ ਵਿੱਚੋਂ ਇੱਕ ਗੱਲ ਦੇ ਬੜੇ ਮਜ਼ਬੂਤ ਆਸਾਰ ਨੇ ਕਿ ਉਹ ਡੀਲਸ ਡੂਲਸ ਨੂੰ ਲੈ ਕੇ ਉੱਥੋਂ ਵੱਡੇ ਵੱਡੇ ਨੰਬਰਾਂ ਵਾਲੀਆਂ ਡੀਲਸ ਦਾ ਦੇਖੋ ਐਲਾਨ ਹੁੰਦਾ, ਕਿਉਂਕਿ ਟਰੰਪ ਵਾਸਤੇ ਇਹ ਵੀ ਬੜੀ ਵੱਡੀ ਕੰਪਲਸ਼ਨ ਬਣ ਗਈ ਹੋਈ ਹੈ ਨਾ ਕਿ ਜਿੱਥੇ ਆਹ ਜੰਗ ਬੰਦੀਆਂ ਵਗੈਰਾ ਕਰਾਉਣੀਆਂ ਜਾਂ ਉਹਦੇ ਵਿੱਚ ਆਪਣੇ ਆਪ ਨੂੰ ਇੰਜੈਕਟ ਕਰਨਾ ਉੱਥੇ, ਦੂਜਾ ਇਹ ਵੀ ਜਿਹੜੇ ਟ੍ਰੇਡ ਵਾਲੇ ਖਿਲਾਰੇ ਪਾਏ ਨੇ, ਕਿਉਂਕਿ ਟਰੰਪ ਨੇ ਪ੍ਰੋਮਿਸ ਕੀ ਕੀਤਾ ਵੀ ਦੇਖਿਓ ਭੱਜੇ ਆਉਂਦੇ ਨੇ ਸਾਰੇ ਟ੍ਰੇਡ ਤੇ ਡੀਲ ਤੇ ਡੀਲ ਤੇ ਡੀਲ ਹੋਈ ਜਾਣੀ ਆ। ਆਈ ਥਿੰਕ ਅੱਜ ਦੀ ਚਾਈਨਾ ਦੇ ਨਾਲ ਡੀਲ ਵਾਲਾ ਐਟਲੀਸਟ 90 days ਦੇ ਪੌਜ਼ ਦੀ ਜੋ ਅਨਾਊਂਸਮੈਂਟ ਵਗੈਰਾ ਹੋਈ ਆ ਇਹਨੂੰ ਜੇ ਵੱਡੇ ਤਰੀਕੇ ਹਾਈਲਾਈਟ ਕਰਨਾ ਚਾਹੁਣ ਟਰੰਪ, ਦਿਸ ਪ੍ਰੋਬਬਲੀ ਇਜ਼ ਆਪਣਾ ਹੀ ਪਾਇਆ ਖਿਲਾਰਾ ਸਮੇਟਣ ਦਾ ਜਿਹੜਾ ਕੋਈ ਜੇ ਕੋਈ ਕੰਮ ਵਧੀਆ ਹਜੇ ਤੱਕ ਹੋਇਆ ਉਹ ਆ ਚਾਈਨਾ ਵਾਲੇ ਮਾਮਲੇ 'ਚ ਹੋਇਆ। ਹਾਲਾਂਕਿ ਕਈਆਂ ਦਾ ਇਹ ਕਹਿਣਾ ਕਹਿੰਦੇ ਸੋ ਇਹਦਾ ਮਤਲਬ ਇਹ ਹੋਇਆ ਕਿ ਟਰੰਪ ਦੇ ਆਉਣ ਦੇ ਨਾਲ ਚਾਈਨਾ ਦੇ ਉੱਪਰ ਲੱਗੇ ਟੈਰਿਫ ਅਤੇ ਫਿਰ ਉਹਨਾਂ ਨੂੰ ਘਟਾਇਆ, ਪਰ ਚਾਈਨਾ ਤੋਂ ਆਉਣ ਵਾਲਾ ਸਮਾਨ ਹੁਣ ਵੀ 30% ਮਹਿੰਗਾ ਤਾਂ ਹੋ ਹੀ ਜਾਣਾ। ਸੋ ਯੂ ਦ ਅਮੈਰੀਕਨ ਕੰਜ਼ਿਊਮਰਸ ਆਰ ਸਟਿਲ ਗੋਇੰਗ ਟੂ ਪੇ ਮੋਰ ਮਨੀ। ਅਸੀਂ ਵਾਸਤੇ ਜੀ ਟਰੰਪ ਦੇ ਜਿੱਤਣ ਤੋਂ ਪਹਿਲਾਂ ਹੀ ਇਹ ਗੱਲ ਕਰਦੇ ਰਹੇ ਸੀ ਕਿ ਟੈਰਿਫ ਅਸੈਂਸ਼ਲੀ ਹੋਣਾ ਕੀ ਹੈ ਕਿ ਟਰੰਪ ਨੇ ਜਿਹੜੇ ਆਹ ਵਾਲੇ ਪੈਸੇ ਨੇ ਇਹ ਲੋਕਾਂ ਦੇ ਉੱਪਰ ਲਾਇਆ ਇੱਕ ਵੱਖਰੇ ਕਿਸਮ ਦਾ ਟੈਕਸ ਹੀ ਆ, ਕਿਉਂਕਿ ਉਹ ਜਿਹੜਾ ਪੈਸਾ 30% ਐਕਸਟਰਾ ਉਹ ਸਰਕਾਰ ਦੇ ਮਾਲੀਏ ਦੇ ਵਿੱਚ ਜਾਣਾ, ਉਹਨਾਂ ਨੇ ਉਹ ਟੈਰਿਫ ਦੇ ਵਿੱਚੋਂ ਪੈਸੇ ਕਮਾਉਣੇ ਆ, ਉਹ ਟੈਰਿਫ ਦੇ ਵਿੱਚੋਂ ਪੈਸੇ ਜਿੰਨੇ ਵੀ ਇਕੱਠੇ ਹੁੰਦੇ ਆ ਟਰੰਪ ਨੇ ਉਹਦੀ ਏਵਜ਼ ਵਿੱਚ ਕਹਿਣਾ ਲਓ ਜੀ ਇਨਕਮ ਟੈਕਸ ਕੱਟ ਦਿੱਤਾ, ਪਰ ਨਾਲਾ ਤਾਂ ਉੱਥੇ ਤਾਂ ਉੱਥੇ ਹੀ ਖੜਾ ਰਹਿਣਾ।
ਯਾ ਆਈ ਥਿੰਕ ਵਿਜੇ ਜੀ ਆ ਟੈਰਿਫ ਜੋ ਉਧੇੜਬੁਣ ਹੋ ਰਹੀ ਆ, ਟੈਰਿਫ ਲਗਾ ਤੇ ਹਟਾ ਤੇ ਪੌਜ਼ ਦੇ ਤਾਂ ਐਕਸਕਲੂਜਨ ਕੋਈ ਕਾਰਵ ਆਊਟ, ਇਹਦਾ ਜੋ ਸਭ ਤੋਂ ਵੱਡਾ ਜੋ ਪੁਖਤਾ ਇੰਪੈਕਟ ਜਿਹੜਾ ਆਪਾਂ ਕਹੀਏ ਕੋਈ ਟੈਂਜੀਬਲ ਜੇ ਇਹਦਾ ਕੋਈ ਫਰਕ ਜੇ ਕੋਈ ਇੰਪੈਕਟ ਕੋਈ ਅਸਰ ਹੋਇਆ ਉਹ ਹੋਇਆ ਸਾਡੇ ਇਲੈਕਸ਼ਨ ਦੇ ਉੱਤੇ।
ਯੈਸ,
ਕੈਨੇਡੀਅਨ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਦੀ ਇਹ ਫੋਰਨ ਇੰਟਰਫੇਰੈਂਸ ਹੋਈ ਹੈ ਨਾ, ਮੈਨੂੰ ਨਹੀਂ ਲੱਗਦਾ ਵੀ ਹੋਰ ਭਾਵੇਂ ਚਾਈਨਾ ਵੱਲੋਂ, ਇੰਡੀਆ ਵੱਲੋਂ, ਪਾਕਿਸਤਾਨ ਵੱਲੋਂ ਕਿਸੇ ਵੀ ਮੁਲਕ ਤੋਂ ਇੰਨੀ ਇੰਟਰਫੇਰੈਂਸ ਨਹੀਂ ਹੋਈ ਹੋਣੀ
ਜਿੰਨੀ
ਸਿੱਧੇ ਤੌਰ ਤੇ ਵੱਡੀ ਫੋਰਨ ਇੰਟਰਫੇਰੈਂਸ ਸਾਡੇ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਸਾਡੇ ਸਾਥੀ ਮੁਲਕ, ਸਾਡੇ ਦੋਸਤ ਮੁਲਕ, ਸਾਡੇ ਵੱਡੇ ਭਰਾ ਡੋਨਲਡ ਟਰੰਪ ਵੱਲੋਂ ਹੋਈ ਹੈ।
ਟਰੰਪ ਨੇ ਸਿੱਧੇ ਤੌਰ ਤੇ ਓਵਲ ਆਫਿਸ ਬੈਠਿਆਂ ਨੇ ਕਹਿ ਦਿੱਤਾ ਸੀ ਮੇਰੇ ਆਉਣ ਦਾ ਤੁਹਾਨੂੰ ਬੜਾ ਫਾਇਦਾ ਹੋਇਆ, ਕਹਿੰਦੇ ਪਰ ਮੈਂ ਬਹੁਤੀ ਗੱਲ ਨਹੀਂ ਕਰਦਾ, ਤੁਹਾਨੂੰ ਪੰਗਾ ਪੈ ਜਾਵੇ।
ਐਂਡ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕੋਈ ਹੈ ਨਹੀਂ ਕਿ ਜੇ ਟੈਰਿਫਸ ਦੀ ਗੱਲ ਨਾ ਹੁੰਦੀ
ਤਾਂ
ਸ਼ਾਇਦ ਮਾਰਕ ਕਾਰਨੀ ਦਾ ਇਸ ਤਰ੍ਹਾਂ ਉਭਾਰ ਨਾ ਹੁੰਦਾ, ਉਹਨਾਂ ਦਾ ਇਸ ਤਰ੍ਹਾਂ ਰਾਈਜ਼ ਨਾ ਹੁੰਦਾ, ਤੇ ਜੋ ਕਹਾਣੀ ਫਲਿੱਪ ਹੋਈ ਹੈ ਜਨਵਰੀ ਤੋਂ ਲੈ ਕੇ ਅਪ੍ਰੈਲ ਦਰਮਿਆਨ ਉਹ ਇਸ ਤਰ੍ਹਾਂ ਸ਼ਾਇਦ ਫਲਿੱਪ ਵੀ ਨਾ ਹੁੰਦੀ ਜੇ ਡੋਨਲਡ ਟਰੰਪ ਰਾਸ਼ਟਰਪਤੀ ਨਾ ਬਣੇ ਹੁੰਦੇ ਅਮਰੀਕਾ ਦੇ ਵਿੱਚ, ਤੇ ਜੇ ਡੋਨਲਡ ਟਰੰਪ ਨੇ ਟੈਰਿਫਸ ਦੀ ਇਸ ਤਰ੍ਹਾਂ ਤੇ 51st ਸਟੇਟ ਵਾਲੀ ਇਸ ਤਰ੍ਹਾਂ ਗੱਲ ਨਾ ਕੀਤੀ
ਹੁੰਦੀ। ਜੇ ਕਾਫੀ ਕੁਛ ਹੈ, ਜੇ ਤੁਸੀਂ ਸੋਚੋ ਜਿਹੜੀ ਆ ਇਲੈਕਸ਼ਨ ਕੈਂਪੇਨ 35-36 ਦਿਨਾਂ ਦੀ ਸੀ, ਜੇ ਕਿਤੇ ਇਹ 43 ਜਾਂ 45 ਦਿਨਾਂ ਦੀ ਹੁੰਦੀ ਤਾਂ ਜਿਸ ਹਿਸਾਬ ਦਾ ਮੋਮੈਂਟਮ ਲਿਬਰਲ ਦੀ ਫੇਵਰ ਚੱਲਦਾ ਸੀ, ਹੋ ਸਕਦਾ 172 ਵਾਲਾ ਅੰਕੜਾ ਪਹਿਲਾਂ ਹੀ ਪਾਰ ਹੋ ਜਾਂਦਾ।
ਪਰ ਇਨ ਦ ਲੇਟਰ ਡੇਜ਼ ਇਹ ਵੀ ਕਿਹਾ ਜਾ ਰਿਹਾ ਸੀ ਕਿ ਵੀ ਹੁਣ ਟੈਰਿਫ ਦੀ ਉਨੀ ਗੱਲ ਨਹੀਂ ਹੋ ਰਹੀ, ਜਿਹੜੀ ਲੀਡ ਆ ਉਹ ਸ਼੍ਰਿੰਕ ਹੋ ਰਹੀ ਹੈ, ਸੋ ਬਹੁਤ ਸਾਰੇ ਇਫਸ ਐਂਡ ਬਟਸ ਨੇ। ਪਰ ਇਹ ਗੱਲ ਪੱਕੀ ਹੈ ਕਿ ਡੋਨਲਡ ਟਰੰਪ ਦੀ ਇਸ ਟੈਰਿਫ ਵਾਲੀ ਗੱਲਬਾਤ ਦਾ ਕੁਝ ਨਾ ਕੁਝ ਅਸਰ ਤਾਂ ਸਾਡੇ ਫੋਰ ਇਲੈਕਸ਼ਨ ਦੇ ਉੱਤੇ ਡੈਫੀਨੇਟਲੀ ਪਿਆ।
ਜਿਹੜੀ ਚਾਈਨਾ ਨਾਲ ਡੀਲ ਅੱਜ ਹੋਈ ਆ, ਜੇ ਇਹ ਐਗਜੈਕਟਲੀ 2 ਹਫ਼ਤੇ ਪਹਿਲਾਂ ਹੋ ਗਈ ਹੁੰਦੀ ਜਾਂ 15 ਦਿਨ ਪਹਿਲਾਂ ਹੋ ਗਈ ਹੁੰਦੀ ਤਾਂ ਉਹਦਾ ਵੀ ਇੰਪੈਕਟ ਕੈਨੇਡੀਅਨ ਇਲੈਕਸ਼ਨ ਦੇ ਉੱਪਰ ਪੈਣਾ ਸੀ।
ਬਿਲਕੁਲ, ਤੇ ਇਲੈਕਸ਼ਨ ਟ੍ਰਿਗਰ ਕਰਨ ਤੋਂ ਪਹਿਲਾਂ ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ, ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਜੇ ਉਦੋਂ ਹੀ ਉਹ ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਚੱਲ ਜਾਂਦੇ ਤੇ ਡੋਨਲਡ ਟਰੰਪ ਕਹਿੰਦੇ ਵੀ ਬਹੁਤ ਵਧੀਆ ਜੀ, ਵੈਰੀ ਨਾਈਸ ਵੀ ਆਪਾਂ ਟੈਰਿਫ ਤਾਂ ਲਾਣੀ ਨੀ ਕੋਈ, ਏਦਾਂ ਦੀ ਕੋਈ ਗੱਲ ਕਰ ਦਿੰਦੇ। ਸੋ ਬਹੁਤ ਸਾਰੇ ਇਫਸ ਐਂਡ ਬਟਸ ਨੇ,
ਸੋ ਮੈਨੀ ਥਿੰਗਸ,
ਬਟ ਇਹ ਗੱਲ ਪੱਕੀ ਹੈਗੀ ਕਿ ਇੰਪੈਕਟ ਤਾਂ ਹੋਇਆ। ਹੁਣ ਜੈਸ ਬੋਲਾ ਜੀ ਦਾ ਮੈਸੇਜ ਹੈ, ਕਹਿੰਦੇ ਆਸਟ੍ਰੇਲੀਆ ਦੇ ਇਲੈਕਸ਼ਨ ਤੱਕ ਇੰਪੈਕਟ ਹੋਇਆ।
ਬਿਲਕੁਲ ਸਹੀ ਗੱਲ, ਉੱਥੇ ਕਿਹੜੇ ਡਟਨ ਜਿਹੜੇ ਉਹਨਾਂ ਦੇ ਸੀਗੇ ਜਿਹੜੇ ਓਪੋਨੈਂਟ ਸੀਗੇ ਉਹਨਾਂ ਦਾ ਨਾਮ, ਅੱਛਾ ਉਹ ਪਾਰਟੀ ਦਾ ਨਾਮ ਲਿਬਰਲ ਹੈਗੇ, ਉਹ ਕੰਜ਼ਰਵੇਟਿਵ ਨੇ ਉੱਥੋਂ ਦੇ।
ਹਾਂਜੀ ਹਾਂਜੀ,
ਉਹਨਾਂ ਦਾ ਬੀਸੀ ਲਿਬਰਲ ਵਾਲਾ ਸਾਹਿਬ,
ਨੈਸ਼ਨਲ ਪਾਰਟੀ ਉਹਨਾਂ ਦੀ ਕੋਲੀਸ਼ਨ ਸੀ, ਤੇ ਉੱਥੇ ਲਿਬਰਲ ਵਾਲੇ ਦੁਆਰਾ ਜਿੱਤ ਗਏ
ਜੀ, ਲਿਬਰਲ ਵਾਲੇ ਐਂਥਨੀ ਐਲਬਨੀਜ਼ ਉਹ ਦੁਬਾਰਾ ਤੋਂ ਪ੍ਰਧਾਨ ਮੰਤਰੀ ਬਣ ਗਏ। ਅੱਛਾ ਹੁਣ ਗੱਲ ਕਰੀਏ ਬਿੱਲ 15 ਦੀ, ਰੈਸਟੋਰੈਂਟ ਵਾਲਾ ਬਿੱਲ ਤਾਂ ਬਾਅਦ ਚ, ਪਰ ਬਿੱਲ 15 ਜਿਹੜਾ ਇੱਥੇ ਬੀਸੀ ਦੀ ਵਿਧਾਨ ਸਭਾ ਦੇ ਵਿੱਚ ਪ੍ਰਜੈਂਟ ਕੀਤਾ ਗਿਆ, ਇਨਫਰਾਸਟ੍ਰਕਚਰ ਪ੍ਰੋਜੈਕਟਸ ਐਕਟ, ਇਹਦੇ ਬਾਰੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲਬਾਤ ਕਰਦੇ ਆਏ ਹਾਂ। ਸੂਬਾ ਸਰਕਾਰ ਦਾ ਮਕਸਦ ਇਸ ਬਿੱਲ ਨੂੰ ਲਿਆਉਣ ਦਾ ਇਹ ਆ ਕਿ ਜਿਹੜੇ ਜਿਹੜੇ ਪ੍ਰੋਜੈਕਟਸ ਪ੍ਰੋਵਿੰਸ ਵਾਸਤੇ ਕਰੂਸ਼ੀਅਲ ਨੇ, ਇੰਪੋਰਟੈਂਟ ਨੇ, ਉਹਨਾਂ ਨੂੰ ਫਾਸਟ ਟਰੈਕ ਕਰਕੇ ਛੇਤੀ ਅਪਰੂਵਲ ਦਿੱਤੀ ਜਾ ਸਕੇ। ਅਪਰੂਵਲ ਦੇਣ ਦੀ ਜਿਹੜੀ ਅਥਾਰਟੀ ਆ ਉਹ ਕੈਬਨਿਟ ਕੋਲ ਹੋਏਗੀ। ਜਿਹੜੇ ਪ੍ਰੋਜੈਕਟਸ ਨੂੰ ਕੈਬਨਿਟ ਕਹੇਗੀ ਕਿ ਜੀ ਹਾਂ ਇਹ ਪ੍ਰੋਜੈਕਟ ਸੂਬੇ ਵਾਸਤੇ ਜ਼ਿਆਦਾ ਜ਼ਰੂਰੀ ਆ, ਸਿਗਨੀਫਿਕੈਂਟ ਹੈ, ਇਹਨੂੰ ਪਹਿਲ ਦੇ ਆਧਾਰ 'ਤੇ ਆਪਾਂ ਅੱਗੇ ਧੋਰੀਏ, ਸੋ ਉਹ ਇਸ ਤਰ੍ਹਾਂ ਦੀ ਪਾਵਰ ਮਿਲਣੀ ਆ। ਜਿਹਨੂੰ ਲੈ ਕੇ ਵਿਰੋਧੀ ਧਿਰਾਂ ਦਾ ਇਹ ਕਹਿਣਾ ਕਿ ਜੀ ਇਹ ਪਾਵਰ ਗ੍ਰੈਬ ਆ, ਇਹ ਤਾਂ NDP ਸਰਕਾਰ ਆਪਣੇ ਆਪ ਨੂੰ ਲੋੜ ਤੋਂ ਜ਼ਿਆਦਾ ਇਖਤਿਆਰ ਦੇਣਾ ਚਾਹੁੰਦੀ ਆ, ਜਿਹਦੇ ਬਾਰੇ ਗ੍ਰੀਨ ਪਾਰਟੀ ਦੇ ਜਿਹੜੇ ਇਸ ਵੇਲੇ ਇੰਟਰਮ ਲੀਡਰ ਨੇ ਜਰਮੀ ਵਲੈਰੀਅਟ, ਉਹਨਾਂ ਨੇ ਪਿਛਲੇ ਹਫ਼ਤੇ ਕਹਿਤਾ ਸੀ ਕਿ ਇਹ ਬਿੱਲ ਦਾ ਅਸੀਂ ਸਮਰਥਨ ਨਹੀਂ, ਕੋਈ ਨਹੀਂ ਕਰਨਾ, ਜਿਸ ਹਿਸਾਬ ਦੇ ਨਾਲ ਇਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ NDP ਵੱਲੋਂ। ਇੰਡੀਜਨਸ ਭਾਈਚਾਰਿਆਂ ਵੱਲੋਂ ਇਸ ਗੱਲ ਦਾ ਇਸ ਕਰਕੇ ਵਿਰੋਧ ਕੀਤਾ ਗਿਆ ਸੀ, ਵੀ ਟਾਕਡ ਅਬਾਊਟ ਇਟ ਲਾਸਟ ਵੀਕ, ਉਹਨਾਂ ਦਾ ਇਹ ਕਹਿਣਾ ਕਿ UNDRIP ਜਿਹੜੀ ਯੂਨਾਈਟਿਡ ਨੇਸ਼ਨ ਡੈਕਲਰੇਸ਼ਨ ਔਨ ਦਾ ਰਾਈਟਸ ਆਫ ਇੰਡੀਜਨਸ ਪੀਪਲਸ ਆ, ਵੀ ਉਹਦੇ ਮੁਤਾਬਕ ਤਾਂ BC ਦੀ ਸਰਕਾਰ ਨੇ ਉਹਨੂੰ ਅਡੋਪਟ ਕਰਕੇ ਇਹ ਮੱਦ ਅਪਣਾਈ ਹੋਈ ਆ ਕਿ ਕੋਈ ਵੀ ਲੈਜਿਸਲੇਸ਼ਨ ਜਦੋਂ ਤਿਆਰ ਹੀ ਕੀਤੀ ਜਾ ਰਹੀ ਹੋਵੇ, ਜਿਹੜੇ ਉਹ ਪਲੈਨਿੰਗ ਸਟੇਜ 'ਚ ਜਦੋਂ ਹੁੰਦੀ ਆ, ਉਦੋਂ ਇੰਡੀਜਨਸ ਭਾਈਚਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਏਗਾ। ਅਤੇ ਇਹ ਜਿਹੜਾ ਬਿੱਲ 15 ਇਨਫਰਾਸਟ੍ਰਕਚਰ ਪ੍ਰੋਜੈਕਟਸ ਐਕਟ ਤਿਆਰ ਕਰਨ ਲੱਗੇ, ਸਾਡੇ ਨਾਲ ਤਾਂ ਗੱਲ ਹੀ ਕੋਈ ਨਹੀਂ ਕੀਤੀ। ਇਹ ਹਾਲਾਤ ਇਹ ਇਸ ਹਿਸਾਬ ਨਾਲ ਕੰਟਰੋਵਰਸ਼ੀਅਲ ਹੋ ਗਏ ਸੀ ਕਿ ਪਿਛਲੇ ਹਫ਼ਤੇ ਵੀਰਵਾਰ ਨੂੰ ਪ੍ਰੀਮੀਅਰ ਨੇ ਇਸ ਗੱਲ ਨੂੰ ਇਕਬਾਲ ਕੀਤਾ, ਉਹਨੇ ਮੁਆਫ਼ੀ ਮੰਗੀ, ਫਿਰ ਵੀਰਵਾਰ ਸ਼ਾਮ ਨੂੰ ਉਹਨਾਂ ਨੇ ਇੰਡੀਜਨਸ ਭਾਈਚਾਰਿਆਂ ਦੇ ਨਾਲ ਮੁਲਾਕਾਤ ਵੀ ਕੀਤੀ ਤਾਂ ਕਿ ਉਹਨਾਂ ਨੂੰ ਵੀ ਪਲੋਸਿਆ ਜਾ ਸਕੇ। ਫਿਰ ਇਹਦੇ ਹੀ ਸੰਦਰਭ ਦੇ ਵਿੱਚ ਪ੍ਰੀਮੀਅਰ ਨੇ ਵਾਸੂ ਜੀ ਵੀਕਐਂਡ 'ਤੇ ਹੁਣ ਇਹ ਆਖਿਆ ਕਿ ਇਨਫਰਾਸਟ੍ਰਕਚਰ ਪ੍ਰੋਜੈਕਟਸ ਐਕਟ ਨੂੰ ਲਾਗੂ ਕਰਨ ਸਮੇਂ ਇੰਡੀਜਨਸ ਭਾਈਚਾਰੇ ਦੇ ਹਿੱਤਾਂ ਦਾ ਖਿਆਲ ਸਰਕਾਰ ਕਿਵੇਂ ਰੱਖੇਗੀ।
ਜਾਂ ਸੋ ਵਿਜੇ ਜੀ, ਦੇਖੋ ਇਹ ਗੱਲ ਤਾਂ ਹਮੇਸ਼ਾ ਪਹਿਲਾਂ ਹੁੰਦੀ ਹੀ ਸੀ ਕਿ ਜੀ ਅਸੀਂ ਇੰਡੀਜਨਸ ਭਾਈਚਾਰਿਆਂ ਦਾ ਧਿਆਨ ਰੱਖਣਾ, ਉਹਨਾਂ ਦੇ ਨਾਲ ਕੰਸਲਟੇਸ਼ਨ ਕਰਕੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਅਸੀਂ ਕੋਈ ਵੀ ਪ੍ਰੋਜੈਕਟ ਪਾਸ ਨਹੀਂ ਕਰਨਾ, ਅਤੇ ਅਸੀਂ ਇਹ ਵੀ ਦੇਖਾਂਗੇ ਕਿ ਇਹਨਾਂ ਪ੍ਰੋਜੈਕਟਸ ਤੋਂ ਜਿਹੜੇ ਇੰਡੀਜਨਸ ਭਾਈਚਾਰੇ ਨੇ, ਜਿਹੜੇ ਲੀਡਰਸ ਨੇ, ਉਹਨਾਂ ਨੂੰ ਕਿਸ ਤਰ੍ਹਾਂ ਕੋਈ ਫਾਈਨੈਂਸ਼ੀਅਲ ਬੈਨੀਫਿਟ ਵੀ ਮਿਲ ਸਕੇ। ਹਮੇਸ਼ਾ ਤੋਂ ਇਹ ਗੱਲ ਚੱਲਦੀ ਹੀ ਹੈ। ਹੁਣ ਇੱਕ ਇੰਟਰਵਿਊ ਦੇ ਵਿੱਚ ਪ੍ਰੀਮੀਅਰ ਨੇ ਅਪੈਰੈਂਟਲੀ ਇਹ ਗੱਲ ਸਪਸ਼ਟ ਕੀਤੀ ਹੈ ਕਿ ਜੀ ਅਸੀਂ ਵੀ ਇਹੋ ਜਿਹਾ ਕੋਈ ਪ੍ਰੋਜੈਕਟ ਪਾਸ ਹੀ ਨਹੀਂ ਕਰਨਾ, ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹਦੀ ਓਨਰਸ਼ਿਪ ਇੰਡੀਜਨਸ ਭਾਈਚਾਰੇ ਦੇ ਕੋਲ ਨਾ ਹੋਏ,
ਜਾਂ ਪਾਰਟਨਰਸ਼ਿਪ ਉਹਨਾਂ ਦੀ ਹੋਵੇ।
ਹਾਂ, ਕਿ ਪ੍ਰੋਜੈਕਟ ਉਹੀ ਪਾਸ ਕੀਤਾ ਜਾਏਗਾ ਜਿਹਦੇ ਵਿੱਚ ਇੰਡੀਜਨਸ ਪਾਰਟਨਰਸ਼ਿਪ ਹੋਏ ਜਾਂ ਓਨਰਸ਼ਿਪ ਹੋਏ।
ਹਾਂ, ਵੀ ਉਹਨਾਂ ਨੂੰ ਇਹਦਾ ਫਾਈਨੈਂਸ਼ੀਅਲ ਬੈਨੀਫਿਟ ਮਿਲੇ। ਅੱਛਾ, ਪਰ ਇਹ ਗੱਲ ਕਹਿ ਤਾਂ ਦਿੱਤੀ ਹੈ ਗੱਲੀ ਬਾਤੀ, ਪਰ ਬਿੱਲ 15 ਇਨਫਰਾਸਟ੍ਰਕਚਰ ਪ੍ਰੋਜੈਕਟਸ ਐਕਟ ਦੀ ਜਿਹੜੀ ਲੈਜਿਸਲੇਸ਼ਨ ਦਾ ਜੋ ਪੂਰੀ ਉਹਦੀ ਵਰਡਿੰਗ ਆ, ਉਹਦੇ ਵਿੱਚ ਸਪਸ਼ਟ ਤੌਰ 'ਤੇ ਕਿਤੇ ਵੀ ਇਹ ਗੱਲ ਨਹੀਂ ਲਿਖੀ ਹੋਈ ਕਿ ਕਿਸੇ ਵੀ ਅਜਿਹੇ ਪ੍ਰੋਜੈਕਟ ਨੂੰ ਮਾਨਤਾ ਨਹੀਂ ਦਿੱਤੀ ਜਾਏਗੀ ਜਿਹਦੇ ਵਿੱਚ ਫਸਟ ਨੇਸ਼ਨਸ ਦਾ ਕੰਸੈਂਟ ਜਾਂ ਓਨਰਸ਼ਿਪ ਨਹੀਂ ਹੋਏਗੀ।
ਜਾਂ ਤੇ ਉਹੀ ਨਾ, ਜਿਹੜੀ ਇਹ ਰਵਾਇਤ ਵੈਸੇ ਹੈਗੀ ਹੈ ਕਿ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਪ੍ਰੋਜੈਕਟ ਹੁੰਦਾ ਜਿਹੜਾ ਇੰਡੀਜਨਸ ਲੈਂਡਸ ਦੇ ਉੱਤੇ ਹੀ ਬਣਿਆ ਹੋਵੇ, ਉਹ ਵੈਸੇ ਹੀ ਅਪਰੂਵ ਨਹੀਂ ਹੋ ਪਾਉਂਦਾ, ਕਿਉਂਕਿ ਇਸ ਵੇਲੇ ਜੇ ਆਪਾਂ ਦੇਖੀਏ 18 ਕ੍ਰਿਟੀਕਲ ਮਿਨਰਲ ਮਾਈਨਸ ਪ੍ਰੋਪੋਜ਼ ਨੇ ਬੀਸੀ ਦੇ ਵਿੱਚ ਐਡਵਾਂਸ ਡਿਵੈਲਪਮੈਂਟ ਵਾਸਤੇ, ਤੇ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਪ੍ਰੋਜੈਕਟਸ ਉਹਨਾਂ ਦੇ ਵਿੱਚ ਜਾਂ ਤਾਂ ਫਸਟ ਨੇਸ਼ਨਸ ਦੇ ਕੋਲ ਕੋਈ ਬੈਨੀਫਿਟ ਅਗਰੀਮੈਂਟ ਹੈਗਾ ਜਾਂ ਫਿਰ
ਉੱਥੇ ਗੱਲ ਚੱਲ ਰਹੀ
ਹੈ, ਕੋਈ ਗੱਲਬਾਤ ਚੱਲ ਰਹੀ ਹੈ।
ਤੇ ਇਹ ਜਿਹੜੀ ਗੱਲ ਹੈ ਇਹ ਬੀਸੀ ਮਾਈਨਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਸਾਂਝੀ ਕੀਤੀ ਹੈ ਕਿ ਆਲਰੇਡੀ ਇੱਕ ਰਵਾਇਤ ਬਣੀ ਹੋਈ ਹੈ ਪ੍ਰੋਜੈਕਟਸ ਦੇ ਵਿੱਚ, ਪਰ ਜਿਹੜਾ ਇਹ ਬਿੱਲ 15 ਹੈ, ਸੋ ਇਹ ਤੋਂ ਵਾਸਤੂ ਜੀ ਸੰਕੇਤ ਇਹ ਮਿਲਦਾ ਕਿ ਜਿਹੋ ਜਿਹੀ ਕੋਈ ਤਬਦੀਲੀ ਉਹਦੇ ਵਿੱਚ ਕੋਈ ਅਮੈਂਡਮੈਂਟ ਜੇ ਗ੍ਰੀਨ ਪਾਰਟੀ ਵਾਲੇ ਚਾਹੁੰਦੇ ਨੇ, ਲੱਗਦਾ ਨਹੀਂ ਕਿ ਉਹ ਅਮੈਂਡਮੈਂਟ ਹੋਣ ਵਾਲੀ ਆ, ਕਿਉਂਕਿ ਪ੍ਰੀਮੀਅਰ ਅਜੇ ਵੀ ਆਪਣੇ ਉਸ ਸਟਾਂਸ ਦੇ ਉੱਪਰ ਬਰਕਰਾਰ ਨੇ ਵੀ ਇਹ ਬਿੱਲ ਤਾਂ ਵਧੀਆ ਬਹੁਤ ਹੋਣ ਵਾਲਾ, ਅਤੇ ਇੰਡੀਜਨਸ ਭਾਈਚਾਰਿਆਂ ਦਾ, ਇੰਡੀਜਨਸ ਕਮਿਊਨਿਟੀਜ਼ ਦੇ ਜਿਹੜੇ ਵੀ ਰਾਈਟਸ ਨੇ ਉਹਨਾਂ ਦਾ ਕੋਈ ਇਹਦੇ ਵਿੱਚ ਨੁਕਸਾਨ ਹੋਣ ਦਾ ਵੀ ਅਸੀਂ ਨਹੀਂ ਕਰਾਂਗੇ, ਇੱਕ ਤਾਂ ਉਹ ਪਹਿਲੂ ਆ। ਦੂਜੀ ਗੱਲ ਇਹ ਆ ਕਿ ਇਹਦਾ ਮਤਲਬ ਇਹ ਹੋਣਾ ਕਿ ਜਿਹੜਾ ਫਿਰ ਉਹ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਆ, ਜੇ ਗ੍ਰੀਨ ਪਾਰਟੀ ਵਾਲੇ ਸੱਚਮੁੱਚ ਇਹਦੇ ਇਸ ਬਿੱਲ ਦੇ ਖਿਲਾਫ ਵੋਟ ਪਾ ਦਿੰਦੇ ਨੇ ਤਾਂ ਫਿਰ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਤਾਂ ਟੁੱਟ ਗਿਆ। 28 ਮਈ ਤੋਂ ਪਹਿਲਾਂ ਇਸ ਬਿੱਲ ਨੂੰ ਪਾਸ ਕੀਤਾ ਜਾਣਾ ਜ਼ਰੂਰੀ ਹੈ। ਸੋ ਜਿਹੜੇ ਅਗਲੇ 2-2.5 ਹਫ਼ਤੇ ਨੇ ਇਸ ਸੰਦਰਭ ਦੇ ਵਿੱਚ, ਜਿਹੜਾ ਓਵਰਆਲ ਪਿਛਲੇ ਸਾਲ ਹੋਈਆਂ ਸੂਬਾਈ ਚੋਣਾਂ ਤੋਂ ਬਾਅਦ ਸਾਡੀ ਇੱਕ ਪੋਲੀਟੀਕਲ ਬਣਤਰ ਬਣੀ ਆ ਰੇਜ਼ਰ ਥਿਨ ਮੈਜੋਰਿਟੀ ਐਨ ਡੀ ਪੀ ਸਰਕਾਰ ਦੀ, ਸੋ ਉਹਦੇ ਵਿੱਚ ਉਹਦੇ ਵਾਸਤੇ ਵੀ ਇੱਕ ਬਹੁਤ ਵੱਡਾ ਸੰਕੇਤ ਹੋਏਗਾ। ਐਨ ਡੀ ਪੀ ਵਿਲ ਹੈਵ ਟੂ ਯੂਜ਼ ਐਵਰੀ ਸਿੰਗਲ ਵੋਟ, ਜੋ ਇੱਕ ਇੱਕ ਵੋਟ ਜਿਹੜੀ ਉਹਨਾਂ ਕੋਲ ਇਸ ਰੇਜ਼ਰ ਥਿਨ ਮੈਜੋਰਿਟੀ ਦੇ ਵਿੱਚ ਆ, ਇੰਕਲੂਡਿੰਗ ਦ ਵੋਟ ਆਫ ਦ ਸਪੀਕਰ।
ਰਾਜ ਚੌਹਾਨ ਨੂੰ ਵੋਟ ਪਾਉਣੀ ਪਏਗੀ,
ਉਹਨਾਂ ਨੂੰ ਵੋਟ ਪਾਉਣੀ ਪੈਣੀ ਆ ਟਾਈ ਬ੍ਰੇਕ ਕਰਨ ਦੇ ਵਾਸਤੇ, ਅਤੇ ਉਹ ਟਾਈ ਬ੍ਰੇਕ ਕਰਨ ਲਈ ਕਿਹੜੇ ਪਾਸੇ ਨੂੰ ਭੁਗਤਣਗੇ, ਆਈ ਥਿੰਕ ਇਹ ਗੈਸ ਕਰਨਾ ਕੋਈ ਬਹੁਤਾ ਮੁਸ਼ਕਲ ਨਹੀਂ ਹੈ। ਐਂਡ ਇਹਦੇ ਨਾਲ ਜੁੜਦੀ ਗੱਲ ਇੱਕ ਦੁਬਾਰਾ ਤੋਂ ਆਪਾਂ ਰਿਪੀਟ ਕਰ ਲਈਏ, ਲਾਸਟ ਵੀਕ ਵੀ ਆਲਸੋ ਟਾਕਡ ਅਬਾਊਟ ਦਿਸ, ਕਿ ਜੇ ਕੈਬਨਿਟ ਦੇ ਕੋਲ ਪਾਵਰ ਹੋਏਗੀ ਕਿ ਕਿਹੜੇ ਪ੍ਰੋਜੈਕਟ ਨੂੰ ਉਹਨਾਂ ਨੇ ਡੈਜ਼ੀਗਨੇਟ ਕਰਨਾ ਕਿ ਇਹ ਇੰਪੋਰਟੈਂਟ ਆ ਅਤੇ ਕਿਹੜੇ ਪ੍ਰੋਜੈਕਟ ਨੂੰ ਨਹੀਂ, ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਜਿਹੜੇ ਕੋਈ ਤਗੜੇ ਲੋਬਿਸਟਸ ਨੇ ਉਹਨਾਂ ਦਾ ਕੰਮ ਬੜਾ ਬਿਜ਼ੀ ਹੋਣ ਵਾਲਾ। ਜਿਹੜਾ ਪ੍ਰੋਜੈਕਟ ਕੋਈ ਇਹੋ ਜਿਹਾ ਜਿਹੜਾ ਕਿਸੇ ਵੱਡੇ ਲੋਬਿਸਟ ਨੂੰ ਹਾਇਰ ਕਰਕੇ ਸਰਕਾਰੀ ਦਰਬਾਰੇ ਆਪਣੇ ਪ੍ਰੋਜੈਕਟ ਦੀ ਪਹੁੰਚ ਕਰਵਾ ਸਕਦਾ ਕੈਬਨਿਟ ਦੇ ਕੋਲ, ਉਹਦਾ ਪ੍ਰੋਜੈਕਟ ਪਾਸ ਹੋਣ ਦੇ ਚਾਂਸ ਨੇ। ਅਤੇ ਜਿਹੜੇ ਕੋਲ ਪ੍ਰੋਜੈਕਟ ਭਾਵੇਂ ਚੰਗਾ ਹੋਵੇ ਅਤੇ ਜੇ ਉਹਦੇ ਕੋਲ ਇਹੋ ਜਿਹੀ ਪਹੁੰਚ ਨਾ ਹੋਵੇ ਤਾਂ ਕੀ ਫਿਰ ਉਹ ਜਿਹੜੀ ਲੌਂਗਰ ਅਪਰੂਵਲ ਪਾਈਪਲਾਈਨ ਆ ਉਹਦੇ ਵਿੱਚ ਫਸਿਆ ਰਹੂਗਾ।
ਜਾਂ ਕਿਉਂਕਿ ਦੇਖੋ ਇਹਦੇ ਵਿੱਚ ਜਿਹੜੇ ਪ੍ਰੋਜੈਕਟਸ ਨੇ ਪ੍ਰਾਈਮਰੀਲੀ ਜਿਹੜੇ ਪ੍ਰੋਜੈਕਟਸ ਨੇ ਜੋ ਸਰਕਾਰ ਵੱਲੋਂ ਕਿਹਾ ਜਾ ਰਿਹਾ ਬਾਰ ਬਾਰ ਕਿ ਸਕੂਲ ਹੋ ਗਏ, ਹਸਪਤਾਲ ਹੋ ਗਏ, ਅਸੀਂ ਇਸ ਤਰ੍ਹਾਂ ਦੇ ਪ੍ਰੋਜੈਕਟਸ ਜਿਹੜੇ ਸਰਕਾਰੀ ਪ੍ਰੋਜੈਕਟਸ ਨੇ ਉਹ ਫਾਸਟ ਟਰੈਕ ਕਰਨੇ ਆ, ਬਟ ਐਟ ਦ ਸੇਮ ਟਾਈਮ ਕੁਝ ਪ੍ਰਾਈਵੇਟ ਸੈਕਟਰ ਵੱਲੋਂ ਤਿਆਰ ਕੀਤੇ ਪ੍ਰੋਜੈਕਟਸ ਵੀ ਜਿਹੜੇ ਲੱਗੇਗਾ ਕਿ ਸੂਬੇ ਵਾਸਤੇ ਸਿਗਨੀਫਿਕੈਂਟ ਨੇ ਉਹਨਾਂ ਨੂੰ ਵੀ ਫਾਸਟ ਟਰੈਕ ਕਰਾਂਗੇ। ਆਈ ਥਿੰਕ ਜਿਹੜੀ ਆ ਮੇਨ ਜਿਹੜੀ ਮੁਖਾਲਫਤ ਆ ਉਹ ਪ੍ਰਾਈਵੇਟ ਸੈਕਟਰ ਵਾਲੇ ਜਿਹੜੇ ਪ੍ਰੋਜੈਕਟਸ ਫਾਸਟ ਟਰੈਕ ਉਹਦੇ ਵਾਸਤੇ ਆ। ਹੁਣ ਇਹਦੇ ਬਾਰੇ ਆਪਾਂ ਇਹ ਵੀ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਜਿਹੜੇ ਇਨਫਰਾਸਟ੍ਰਕਚਰ ਮਿਨਿਸਟਰ ਨੇ ਗ੍ਰੇਸ ਲੋਰਡ, ਮਾਫ਼ ਕਰਨਾ, ਬੋਇਨ ਮਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਕਿ ਜੇ ਅਸੀਂ ਸਾਰੇ ਹੀ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰ ਦੇਵਾਂਗੇ ਫਿਰ ਤਾਂ ਕੋਈ ਵੀ ਪ੍ਰੋਜੈਕਟ ਫਾਸਟ ਟਰੈਕ ਨਹੀਂ ਹੋਇਆ। ਸੋ ਵੀ ਹੈਵ ਟੂ ਪਿਕ ਐਂਡ ਚੂਜ਼ ਵੀ ਕੁਝ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨਾ।
ਜੀ ਵਾਸੂ ਜੀ, ਗੋਇੰਗ ਬੈਕ ਟੂ ਵਟਸ ਹੈਪਨਿੰਗ ਔਨ ਦੀ ਇੰਟਰਨੈਸ਼ਨਲ ਸਟੇਜ, ਹੁਣੇ ਹੁਣੇ ਖਬਰ ਇਹ ਆਉਂਦੀ ਪਈ ਆ, ਹਮਾਸ ਦਾ ਕਹਿਣਾ ਹੈ ਕਿ ਜਿਹੜੇ ਇਜ਼ਰਾਈਲੀ ਅਮੈਰੀਕਨ ਹੋਸਟੇਜ ਏਡਨ ਅਲੈਗਜ਼ੈਂਡਰ, ਉਹਨਾਂ ਨੂੰ ਹਮਾਸ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ। ਹੀ ਇਜ਼ ਬੀਨ ਰਿਲੀਜ਼ਡ।
ਤੇ ਵਿਜੇ ਜੀ, ਇੱਕ ਸਾਡੇ ਬਹੁਤ ਸਾਰੇ ਲਿਸਨਰਸ ਦੇਖ ਵੀ ਰਹੇ ਹੋਣਗੇ, ਮੈਸੇਜ ਵੀ ਆ ਰਹੇ ਨੇ ਕਈ ਸਾਰੇ ਕਿ ਯਾਰ ਗੈਸ ਤਾਂ ਫਿਰ ਬਹੁਤ ਮਹਿੰਗੀ ਹੋ ਗਈ।
ਹਾਂ ਯਾਰ, ਸੋ ਆਈ ਵਾਜ਼ ਰੀਡਿੰਗ ਅ ਫਿਊ ਡੇਜ਼ ਅਗੋ, ਕੈਲੀਫੋਰਨੀਆ ਵਾਲੇ ਪਾਸੇ ਕਿਸੇ ਰਿਫਾਈਨਰੀ 'ਚ ਅੱਗ ਲੱਗ ਗਈ ਆ, ਸੋ ਉਹਦੇ ਕਰਕੇ ਸਪਲਾਈ ਕ੍ਰੰਚ ਹੋਣ ਕਾਰਨ ਦੈਟ ਵਾਜ਼ ਸਾਈਟਡ ਐਜ਼ ਅ ਰੀਜ਼ਨ, ਪਰ ਇਹ ਗੱਲ 5-6 ਦਿਨ ਪੁਰਾਣੀ ਆ। ਦੈਟ ਵਾਜ਼ ਸਾਈਟਡ ਐਜ਼ ਅ ਰੀਜ਼ਨ ਕਿ ਗੈਸ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਪਿਆ, ਪਰ ਹੁਣ ਯਾ $1.77 ਦੇ ਨੇੜੇ ਤੇੜੇ, ਹੁਣ
ਇਹਦੇ ਨੇੜੇ ਤੇੜੇ ਹੀ ਆ।
ਯਾ
ਸੋ ਯਾ, ਹੁਣ ਗੈਸ ਦੁਬਾਰਾ ਮਹਿੰਗੀ ਹੋਈ ਹੈ। ਜੇ ਇੰਟਰਨੈਸ਼ਨਲ ਪੱਧਰ 'ਤੇ ਦੇਖੋਗੇ ਤਾਂ ਡੋਨਲਡ ਟਰੰਪ ਚੱਲੇ ਨੇ ਮਿਡਲ ਈਸਟ,
ਅਤੇ
ਉੱਥੇ ਜਾ ਕੇ ਉਹਨਾਂ ਨੇ ਗੱਲਬਾਤ ਆਇਲ ਪ੍ਰੋਡਕਸ਼ਨ ਬਾਰੇ ਵੀ ਕਰਨੀ ਹੈ, ਕਿਉਂਕਿ ਡੋਨਲਡ ਟਰੰਪ ਸ਼ੁਰੂ ਤੋਂ ਹੀ ਸਾਊਦੀ ਅਰੇਬੀਆ ਨੂੰ ਕਹਿੰਦੇ ਰਹੇ ਨੇ, ਓਪੈਕ ਨੇਸ਼ਨਸ ਨੂੰ ਕਹਿੰਦੇ ਰਹੇ ਨੇ ਕਿ ਤੁਸੀਂ ਆਪਣੀ ਗੈਸ ਪ੍ਰੋਡਕਸ਼ਨ ਵਧਾਓ, ਆਇਲ ਪ੍ਰੋਡਕਸ਼ਨ ਨੂੰ ਵਧਾਓ। ਅਤੇ ਪਿਛਲੇ ਦਿਨ ਹੀ ਓਪੈਕ ਪਲੱਸ ਨੇ ਅਨਾਊਂਸ ਵੀ ਕੀਤਾ ਸੀ ਕਿ ਉਹ ਆਪਣੀ ਗੈਸ ਪ੍ਰੋਡਕਸ਼ਨ ਆਇਲ ਪ੍ਰੋਡਕਸ਼ਨ ਵਧਾ ਰਹੇ ਨੇ। ਸੋ ਹੁਣ ਦੇਖਦੇ ਹਾਂ, ਡੋਨਲਡ ਟਰੰਪ ਆਪ ਜਾ ਰਹੇ ਨੇ ਅਤੇ ਆਇਲ ਪ੍ਰੋਡਕਸ਼ਨ ਵਧੇਗੀ।
ਅੱਛਾ, ਪਰ ਹੁਣ ਦੇਖੋ ਇਸ ਵੇਲੇ ਕਰੂਡ ਆਇਲ ਦੀ ਕੀਮਤ $62.31 ਪ੍ਰਤੀ ਬੈਰਲ ਰਫਲੀ, ਥੋੜ੍ਹਾ ਜਿਹਾ ਉਛਾਲ ਆਇਆ ਅੱਜ ਅਮਰੀਕਾ ਅਤੇ ਚਾਈਨਾ ਦੀ ਟ੍ਰੇਡ ਡੀਲ ਦੇ ਵਿੱਚ 90 ਦਿਨਾਂ ਦਾ, ਸਟਿਲ ਵੈਰੀ ਲੋ। ਪਰ ਦੂਜਾ ਪਹਿਲੂ ਇਹ ਵੀ ਹੈ ਵਾਸੂ ਜੀ ਕਿ ਜਿਹੜਾ ਸਾਊਦੀ ਅਰੇਬੀਆ ਕਿੰਗਡਮ ਹੈਗਾ, ਹੁਣ ਉਹਨਾਂ ਦੀ ਇਕੋਨਮੀ ਆਇਲ ਦੇ ਉੱਪਰ ਬੜੀ ਡਿਪੈਂਡ ਕਰਦੀ ਹੈ, ਅਫਕੋਰਸ ਉਹਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਬੜੀ ਘੱਟ ਆ, ਪਰ ਇਸ ਵੇਲੇ ਆਪਣੇ ਜਿਸ ਹਿਸਾਬ ਦੇ ਉਹ ਖਰਚੇ ਕਰਦੇ ਪਏ ਨੇ ਨਾ, ਜਿਹੋ ਜਿਹੀ ਡਿਵੈਲਪਮੈਂਟ ਸਾਊਦੀ ਅਰੇਬੀਆ 'ਚ ਹੋ ਰਹੀ ਆ, ਉਹਨਾਂ ਨੂੰ ਆਪਣੇ ਖਰਚੇ ਪੂਰੇ ਕਰਨ ਲਈ, ਮੁਨਾਫੇ ਲਈ ਨਹੀਂ, ਖਰਚੇ ਪੂਰੇ ਕਰਨ ਲਈ ਤੇਲ ਦੀ ਕੀਮਤ ਪ੍ਰਤੀ ਬੈਰਲ $92-93 ਤੇ ਚਾਹੀਦੀ ਆ। ਇਫ ਇਟ ਇਜ਼ ਐਟ ਦੈਟ ਲੈਵਲ, ਤਾਂ ਸਾਊਦੀ ਅਰੇਬੀਆ ਦੇ ਜਿਹੜੇ ਬਜਟ ਵਗੈਰਾ ਨੇ ਉਹ ਬੈਲੈਂਸ ਹੁੰਦੇ ਨੇ। ਸੋ ਉਹਨਾਂ ਵਾਸਤੇ ਇਸ ਆਇਲ ਪ੍ਰੋਡਕਸ਼ਨ ਦੇ ਵਿੱਚ ਵਾਧਾ ਕਰਕੇ ਕੀਮਤ ਨੂੰ ਕਿੰਨਾ ਥੱਲੇ ਸੁੱਟਣਾ ਉਹ ਚਾਹੁੰਗੇ ਉਸ ਪੁਆਇੰਟ ਆਫ ਵਿਊ ਤੋਂ ਜਿਹੜੀ ਅੱਜ ਜਿਹੜੀ ਇਸ ਹਫ਼ਤੇ ਹੋਣ ਵਾਲੀ ਜਿਹੜੀ ਮੀਟਿੰਗ ਆ ਜਦੋਂ ਟਰੰਪ ਨੇ ਸਾਊਦੀ ਅਰੇਬੀਆ ਜਾਣਾ ਉਹ ਬੜੀ ਇੰਪੋਰਟੈਂਟ ਰਹਿਣ ਵਾਲੀ ਹੈ ਕਿਉਂਕਿ ਉਹ ਵੀ ਆਇਲ ਪ੍ਰੋਡਕਸ਼ਨ ਨੂੰ ਕਰਟੇਲ ਕਿਉਂ ਕਰਿਆ ਕਰਦੇ ਨੇ ਤਾਂ ਕਿ ਪ੍ਰਾਈਸ ਉਚੇਰੀ ਰਹੇ ਮਾਰਕੀਟ ਸ਼ੇਅਰ ਉਹ ਵਧੀਆ ਬਣਾ ਸਕਣ ਅਤੇ ਮੁਨਾਫਾ ਭਾਵੇਂ ਉਹਨਾਂ ਨੂੰ ਬਹੁਤ ਘੱਟ ਪੱਧਰ 'ਤੇ ਮੁਨਾਫਾ ਹੋਣਾ ਸ਼ੁਰੂ ਹੋ ਜਾਂਦਾ ਪਰ ਜਿੰਨੇ ਉਹਨਾਂ ਦੇ ਬਾਕੀ ਦੇ ਖਰਚੇ ਨੇ ਉਹ ਬੈਲੈਂਸ ਆਊਟ ਕਰਨ ਲਈ ਦੇ ਨੀਡ ਦਾ ਪ੍ਰਾਈਸ ਟੂ ਬੀ ਅਲੋਟ ਹਾਇਰ $62 ਉਸ ਲਿਹਾਜ਼ ਨਾਲ ਸਾਊਦੀ ਅਰੇਬੀਆ ਨੂੰ ਵੀ ਵਾਰਾ ਨਹੀਂ ਖਾਂਦਾ
ਸੋ ਉਹ ਹੁੰਦਾ ਕੀ ਹੈ ਕਿ ਫਿਰ ਉਹ ਆਪਣੀ ਪ੍ਰੋਡਕਸ਼ਨ ਬੰਦ ਕਰਕੇ ਬੈਠ ਜਾਂਦੇ ਨੇ ਪਰ ਹੁਣ ਇਹ ਕਿਹਾ ਜਾ ਰਿਹਾ ਕਿ ਸਾਊਦੀ ਅਰੇਬੀਆ ਨੂੰ ਲੱਗ ਰਿਹਾ ਕਿ ਨਹੀਂ ਸਾਨੂੰ ਪ੍ਰੋਡਕਸ਼ਨ ਕਰਨੀ ਹੀ ਪੈਣੀ ਹੈ ਸੋ ਵੀ ਵਿਲ ਡੂ ਇਟ ਰਿਗਾਰਡਲੈਸ ਐਂਡ ਇਟਸ ਆਲਸੋ ਦੇਅਰ ਵੇ ਆਫ ਪਨਿਸ਼ਿੰਗ ਸਮ ਅਦਰ ਨੇਸ਼ਨਸ ਜਿਹੜੇ ਕੰਪਲਾਈ ਨਹੀਂ ਸੀ ਕਰ ਰਹੇ ਇਹਨਾਂ ਦੀਆਂ ਡਾਇਰੈਕਸ਼ਨਸ ਦੇ ਨਾਲ ਲਾਈਕ ਵੈਨੇਜ਼ੁਏਲਾ ਸੋ ਕਹਿੰਦੇ ਉਹਨਾਂ ਨੇਸ਼ਨਸ ਨੂੰ ਇਹਨਾਂ ਨੇ ਪਨਿਸ਼ ਕਰਨਾ ਵੀ ਜਿਹਨਾਂ ਨੂੰ ਵਾਰਾ ਬਿਲਕੁਲ ਹੀ ਨਹੀਂ ਖਾਏਗਾ ਘੱਟ ਕੀਮਤ ਤੇ ਪ੍ਰੋਡਿਊਸ ਕਰਨਾ ਵੀ ਅਸੀਂ ਕਰਾਂਗੇ ਸੋ ਇੱਦਾਂ ਦੀ ਕੋਈ ਗੇਮ ਚੱਲ ਰਹੀ ਹੈ
ਸੋ ਦੇਖਦੇ ਹਾਂ ਸੋ ਦਿਸ ਵੀਕ ਉਸ ਲਿਹਾਜ਼ ਤੋਂ ਵੀ ਕਾਫੀ ਕ੍ਰੂਸ਼ੀਅਲ ਹੋਣ ਵਾਲਾ ਬਸ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ
ਵੈਰੀ ਮਚ ਵਿਜੇ ਜੀ
ਥੈਂਕ ਯੂ